हां जी सत श्री अकाल, मैं हां बाल पुरेवाल ते लेके हाजिर हां प्रोग्राम द ब्रेकफास्ट शो लहरा सिडनी। सवेर दे 8 बज के कोई मिनट उत्ते नहीं होया, पूरे टाइम सिर आ गए। कादे ली ताकि तुहाडे मूहरे आ सकीए, तुहाडे नाल गल्लां बातां साझियां कर सकीए ते इस सोहणे दिन नूं होर भी थोड़ा जिहा सोहणा बना सकीए। उम्मीद करदे हां तुसीं जिथे जिथे भी होवोगे खूब आनंद मान रहे होवोगे। कुछ साडे सज्जन भैण भरा कम्मां कारां तों वापस आउंदे होणगे ते कुछ जाणदे होणगे, कुछ गड्डी विच सानूं सुणदे होणगे ते कुछ चाह दी प्याली नाल रख के घरे बैठे सानूं सुणदे होणगे। तुसीं जो भी कर रहे हो उम्मीद करदे हां कि तुसीं उस नूं इंजॉय करदे होवोगे ते नाल नाल रेडियो दा आनंद माणन दे होवोगे। जिवें कि तुहानूं पता ही है कि दी ब्रेकफास्ट शो लहरां असीं हर मंडे 8 बजे तुहाडे सामने लैके आउने आ ते अज भी मंडे आ ते 8 बज चुके आ ते असीं तुहाडे रूबरू अपना ओही शो लैके दी ब्रेकफास्ट शो लहरां ते मैं बालपुरेवाल सिडनी तों इस वक्त लाइव। पिछली वारी प्रोग्राम च कुछ रौनकां ही इन्नियां लगियां कि प्रोग्राम खत्म होने तो बाद भी किन्ना टाइम मेरे उही चलदा रहा। काफी हसे, काफी सज्जणां दे शो तो बाद भी फोन आए, मैसेजेस भी आए ते एक चीज दी मैं हाथ जोड़ के माफी मांगदा कि आप सारियां कॉल्स पिछली वारी नहीं लै पाए, क्योंकि लास्ट दे शो दे आखिरी भाग विच इन्नियां ही कॉलां इकट्ठियां हो गईयां कि टाइम सानू इजाजत नहीं सी दे रहा। पर अज असीं ये कोशिश करांगे कि असीं वध तों वध तुहाडियां कॉल्स, तुहाडे मैसेजेस शो दे दौरान लै सकीए ते इसे दे नाल ही प्रोग्राम दी शुरुआत करदे हां। जिवें तुसीं जाणदे हो कि इस प्रोग्राम नूं असीं दो भागां विच वंडिया हुंदा है। पहले भाग च असीं तुहानूं एक नावल सुनाउंदे हां ते उस तों बाद जिहड़ा टॉकबैक शो है जिदे च तुसी कॉल कर सकते हो, अपनी सांझ पा सकते हो, अपने विचार सांझे कर सकते हो। फोन लाइन्स ऑन कर दिंदे हुंदे असीं ताकि तुसी साडे नाल सांझ पाओ ते स्टूडियो च कॉल करन लई तुसी नंबर डायल कर सकते हो 02859928111। तुसी सानू टेलीग्राम ते भी मैसेज कर सकते हो ते ईमेल भी कर सकते हो, पर मजा ते कॉल करके ही ना, तुहाडी आवाज सुन के, थोड़ियां गल्लां सुन के, थोड़ियां सुना के। पर फिर भी जे तुसी कॉल ना कर सकते हो तो मैसेज जरूर करो ताकि तुहाडी शमूलियत भी इस प्रोग्राम विच पै सके। ते चलो जी इहदे नाल ही आपां करदे हां प्रोग्राम दी शुरुआत। प्रोग्राम दे पहले भाग वल वधदे हां जिहड़ा है जी नावल। ते असीं पिछले वीक तो सुनदे पए सी नावलकार नानक सिंह जी दा लिखिया होया नावल पवित्र पापी। नावल दी शुरुआत होई पन्ना लाल दे नाल, जेड़ियां अपनियां घरेलू मुसीबतां दा टाकरा करदा होया जीवन जी रहा है। घाटा पै जाण करके पन्ना लाल दा सब कुछ ही चला गया, इथों तक कि मकान तक भी उसदे कोल ना रहा। एक छोटा जिहा मकान जिहड़ा उसने अपनी पत्नी माया दे नां करवाया सी सिर्फ ओही बचा। इस तों बाद उसदे सिर उत्ते कुछ करजा भी है, करजे दी पांड नूं किसे ना किसे तरां धक्का लाई ही जांदा है। पर फिर उसनूं एक चिट्ठी आउंदी है उसदी वड्डी लड़की वीणा दे सहुरिआं वल्लों, जिहड़े कि साक लैण नूं इनकारी है। उहनां नूं इह लगदा है कि पन्ना लाल दे पल्ले हुण कुछ नहीं रहा ते ओह दाज कित्थों दवेगा। इह सोच के पन्ना लाल होर भी चिंता तों रोह जांदा है। पर माया उहदा तीरज वधाउंदी होई कहिंदी है कि फिर की होया, थोड़े बहुते पैसे मालक नूं पुछ लो, बाकी मैं अपना गहना गट्टा वेच के थोड़ा बहुता कर लवांगे तां कि साख टुटणों बच जावे। इही उम्मीद लै के पन्ना लाल दुकान ते जांदा है, पर उत्थे जा के की देखदा है कि उसदे मालक ने एक नवे बंदे नूं नौकरी ते रख लिया है जिदा ना किदार है। इथों कहानी शुरू हुई किदार दी। किदार जिस कोलों रब ने उसकी मां ते बाप दोनों का ही साया खोलिया, ਤੇ ਕਿਦਾਰ ਭਟਕਦਾ ਹੋਇਆ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਆਖਿਰ ਰਾਵਲਪਿੰਡੀ ਪਹੁੰਚਿਆ, ਜਿੱਥੇ ਜਾ ਕੇ ਉਸਨੇ ਇੱਕ ਘੜੀਆਂ ਵਾਲੀ ਦੁਕਾਨ ਤੇ ਨੌਕਰੀ ਮੰਗੀ ਤੇ ਮਾਲਕ ਅਤਰ ਸਿੰਘ ਨੇ ਉਸਨੂੰ ਨੌਕਰੀ ਤੇ ਰੱਖ ਲਿਆ। ਆਪਣੀ ਨੌਕਰੀ ਹੱਥੋਂ ਖੁਸਦੀ ਦੇਖ ਕੇ ਪੰਨਾ ਲਾਲ ਉੱਥੋਂ ਚਲਾ ਗਿਆ ਤੇ ਜਾਂਦੀ ਜਾਂਦਾ ਇੱਕ ਚਿੱਠੀ ਕਿਦਾਰ ਦੇ ਨਾਂ ਛੱਡ ਗਿਆ, ਜਿਸ ਚਿੱਠੀ ਵਿੱਚ ਉਸ ਨੂੰ ਕਹਿੰਦਾ ਹੈ ਕਿ ਮੇਰੀ ਮੌਤ ਦਾ ਜ਼ਿੰਮੇਵਾਰ ਤੂੰ ਹੈ, ਤੈਨੂੰ ਕਦੇ ਸ਼ਾਂਤੀ ਨਹੀਂ ਮਿਲੇਗੀ, ਤੂੰ ਕਦੀ ਖੁਸ਼ ਨਹੀਂ ਰਹਿ ਪਾਵੇਂਗਾ। ਸਾਰੀ ਰਾਤ ਇੱਧਰ ਕਿਦਾਰ ਨੇ ਇਹੀ ਗੱਲਾਂ ਸੋਚਦੇ ਸੋਚਦੇ ਦਿਮਾਗ ਵਿੱਚ ਘੁੰਮਦੇ ਘੁੰਮਦੇ ਘੁਮਾਉਂਦੇ ਕੱਟੀ। ਉਸਦੇ ਦਿਲ ਉੱਤੇ ਇਹ ਬੋਝ ਜਿਹਾ ਬਣ ਕੇ ਰਹਿ ਗਿਆ। ਜਦਕਿ ਸ਼ਾਮ ਨੂੰ ਪੰਨਾ ਲਾਲ ਦੀ ਵੱਡੀ ਲੜਕੀ ਵੀਨਾ ਆਪਣੇ ਪਾਪਾ ਜੀ ਨੂੰ ਲੱਭਦੀ ਹੋਈ ਦੁਕਾਨ ਤੇ ਆਉਂਦੀ ਹੈ ਤੇ ਉਸ ਨੂੰ ਪੁੱਛਦੀ ਹੈ ਕਿ ਉਸਦੇ ਪਾਪਾ ਜੀ ਕਿੱਥੇ ਨੇ। ਕਿਦਾਰ ਬਹਾਨਾ ਲਗਾ ਦਿੰਦਾ ਹੈ ਕਿ ਉਹ ਬੰਬਈ ਚਲੇ ਗਏ ਨੇ। ਸ਼ਾਇਦ ਉਸ ਕੋਲ ਇਸ ਤੋਂ ਵਧੀਆ ਕੋਈ ਬਹਾਨਾ ਹੋਰ ਹੈ ਵੀ ਨਹੀਂ ਸੀ। ਇਸ ਤੋਂ ਬਾਅਦ ਕਿਦਾਰ ਉਸਨੂੰ ਕਹਿੰਦਾ ਹੈ ਕਿ ਉਹ ਸਵੇਰੇ ਆ ਕੇ ਉਸਦੀ ਬੇਬੇ ਨੂੰ ਸਭ ਕੁਝ ਦੱਸ ਦੇਵੇਗਾ ਕਿ ਪੰਨਾ ਲਾਲ ਕਿੱਥੇ ਗਏ ਨੇ ਤੇ ਬੰਬਈ ਕੀ ਕਰਨ ਗਏ ਨੇ। ਅੱਜ ਸੁਣਦੇ ਹਾਂ ਇਸ ਤੋਂ ਅੱਗੇ। ਅੱਜ ਅਸੀਂ ਇਸ ਨਾਵਲ ਦੇ 6ਵੇਂ ਭਾਗ ਤੇ ਪਹੁੰਚ ਗਏ ਹਾਂ ਤੇ ਸ਼ੁਰੂਆਤ ਕਰਦੇ ਹਾਂ ਭਾਗ 6 ਦੀ। ਕਈ ਵਾਰ ਐਸਾ ਹੁੰਦਾ ਹੈ ਕਿ ਭਵਿੱਖ ਵਿੱਚ ਵਰਪਣ ਵਾਲੀ ਕਿਸੇ ਦੁਰਘਟਨਾ ਦਾ ਨਿੰਮਾ ਜਿਹਾ ਪਰਛਾਵਾਂ ਸਾਨੂੰ ਵਰਤਮਾਨ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਿਸੀ ਪੈਂਦਾ ਹੈ। ਪੰਨਾ ਲਾਲ ਜਦ ਕੰਮ ਤੋਂ ਨਿਕਲਣ ਲਈ ਘਰੋਂ ਨਿਕਲਿਆ ਤਾਂ ਮਾਇਆ ਬੂਹੇ ਵਿੱਚ ਖਲੋਤੀ ਜਦ ਤੋੜੀ ਉਹ ਨਜ਼ਰ ਆਉਂਦਾ ਰਿਹਾ, ਉਸਦੀ ਪਿੱਠ ਵੇਖਦੀ ਰਹੀ। ਇੱਕ ਵਾਰੀ ਦੌੜ ਕੇ ਪਤੀ ਨੂੰ ਆਵਾਜ਼ ਮਾਰਨ ਲਈ ਉਸਦਾ ਦਿਲ ਤਾਂ ਚਾਹਿਆ, ਪਰ ਕਾਹਦੇ ਲਈ, ਇਹ ਸੋਚ ਕੇ ਉਹ ਰੁਕ ਗਈ। ਪਰ ਜਿਉਂ ਹੀ ਵਕਤ ਬੀਤਦਾ ਗਿਆ ਮਾਇਆ ਦੇ ਦਿਲ ਦੀ ਪਰੇਸ਼ਾਨੀ ਹੋਰ ਵੱਧਦੀ ਗਈ। ਵੈਸੇ ਤਾਂ ਪਰੇਸ਼ਾਨੀ ਨੇ ਕਦੇ ਵੀ ਉਸ ਵਿਚਾਰੀ ਦਾ ਖਹਿੜਾ ਨਹੀਂ ਸੀ ਛੱਡਿਆ, ਪਰ ਅੱਜ ਦੀ ਪਰੇਸ਼ਾਨੀ ਕੁਝ ਅਨੋਖੇ ਹੀ ਤੌਰ ਦੀ ਸੀ। ਉਸ ਨੂੰ ਆਪਣਾ ਦਿਲ ਘਟਦਾ ਘਟਦਾ ਮਾਲੂਮ ਹੁੰਦਾ ਸੀ। ਅੱਗੇ ਉਹ ਪੰਨਾ ਲਾਲ ਦੇ ਚਲੇ ਜਾਣ ਤੋਂ ਬਾਅਦ ਨਹਾ ਧੋ ਕੇ ਕੰਘੀ ਪੱਟੀ ਕਰਕੇ ਘਰ ਦੇ ਕੰਮਾਂ ਵਿੱਚ ਰੁੱਝ ਜਾਂਦੀ ਸੀ, ਪਰ ਅੱਜ ਉਸਨੇ ਕਿਸੇ ਕੰਮ ਨੂੰ ਹੱਥ ਨਾ ਲਾਇਆ। ਵੀਨਾ ਨੂੰ ਥੋੜਾ ਬਹੁਤਾ ਕੰਮ ਸਮਝਾ ਕੇ ਉਹ ਅੰਦਰ ਜਾ ਕੇ ਮੰਜੇ ਤੇ ਲੰਮੀ ਪੈ ਗਈ। ਕਈ ਤਰ੍ਹਾਂ ਦੇ ਦਿਲ ਢਾਊ ਤੇ ਬੇਸਿਰ ਪੈਰ ਖਿਆਲ ਉਸਦੇ ਦਿਲ ਅੰਦਰ ਉੱਠਦੇ ਰਹੇ ਤੇ ਉਸਦੀ ਘਬਰਾਹਟ ਵਿੱਚ ਵਾਧਾ ਕਰਦੇ ਰਹੇ। ਆਖਿਰ ਰੋਟੀ ਦਾ ਵੇਲਾ ਆ ਗਿਆ। ਵੀਨਾ ਨੇ ਰਿੰਨ ਪਕਾ ਕੇ ਰਸੋਈ ਤਿਆਰ ਕਰ ਲਈ। ਮਾਇਆ ਨੇ ਚਾਹਿਆ ਕਿ ਉਹ ਸਦਾ ਵਾਂਗ ਉੱਠ ਕੇ ਬੱਚਿਆਂ ਨੂੰ ਰੋਟੀ ਖਵਾ ਦੇ, ਪਰ ਉਹ ਐਦਾਂ ਵੀ ਨਾ ਕਰ ਸਕੀ। ਇਹ ਕੰਮ ਵੀ ਅੱਜ ਵੀਨੀ ਨੂੰ ਹੀ ਕਰਨਾ ਪਿਆ। ਮਾਇਆ ਹਮੇਸ਼ਾ ਪਤੀ ਨੂੰ ਖਵਾ ਕੇ ਆਪ ਖਾਂਦੀ ਸੀ। ਪੰਨਾ ਲਾਲ 12 ਤੋਂ 1 ਵਜੇ ਦੇ ਦਰਮਿਆਨ ਘਰ ਆ ਜਾਇਆ ਕਰਦਾ ਸੀ, ਪਰ ਜਦ ਉਹ 1 ਛੱਡ ਕੇ 2 ਵਜੇ ਤੱਕ ਵੀ ਨਾ ਆਇਆ ਤਾਂ ਮਾਇਆ ਦੀ ਬੇਰਾਮੀ ਹੋਰ ਵੱਧਦੀ ਗਈ। ਉਹ 2-2 4-4 ਮਿੰਟ ਮਗਰੋਂ ਬੂਹੇ ਵਿੱਚ ਜਾ ਕੇ ਖਲੋਂਦੀ ਤੇ ਪੰਨਾ ਲਾਲ ਦੀ ਰਾਹ ਉਡੀਕਦੀ। ਕਦੀ ਕਦੀ ਬਸੰਤ ਤੇ ਛੋਟੀ ਵਿਦਿਆ ਨੂੰ ਬਾਹਰ ਕੱਢਦੀ, ਪਰ ਹਰ ਵਾਰ ਪਾਪਾ ਜੀ ਅਜੇ ਨਹੀਂ ਆਏ। ਇਹੀ ਵਿੱਚ ਉਸ ਨੂੰ ਉੱਤਰ ਮਿਲਦਾ। ਉਡੀਕਦਿਆਂ ਉਡੀਕਦਿਆਂ 3 ਵੱਜ ਗਏ ਤੇ ਫਿਰ 4 ਵੀ ਵੱਜ ਗਏ। ਮਾਇਆ ਉਸੇ ਤਰ੍ਹਾਂ ਭੁੱਖੀ ਭਾਣੀ ਬੈਠੀ ਰਹੀ। ਅਜੇ ਵੀ ਉਸਦਾ ਖਿਆਲ ਸੀ ਕਿ ਉਸਦਾ ਪਤੀ ਹੁਣੇ ਆਇਆ ਕਿ ਹੁਣੇ ਆਇਆ। ਅੱਗੇ ਵੀ ਕਈ ਵਾਰ ਅਜਿਹਾ ਹੀ ਹੁੰਦਾ ਸੀ ਕਿ ਪੰਨਾ ਲਾਲ ਨੂੰ ਕੰਮ ਦੀ ਬਹੁਲਤਾ ਕਰਕੇ 3-4 ਵੀ ਵੱਜ ਜਾਂਦੇ ਸਨ। 1-2 ਵਾਰ ਤਾਂ ਦੁਪਹਿਰ ਦੀ ਰੋਟੀ ਬਾਜ਼ਾਰੋਂ ਖਾ ਕੇ ਰਾਤੀ ਹੱਟੀ ਬੰਦ ਕਰਕੇ ਹੀ ਉਹ ਘਰੇ ਆਇਆ ਸੀ। ਅੱਜ ਵੀ ਮਾਇਆ ਦਾ ਕੁਝ ਇਸੇ ਤਰ੍ਹਾਂ ਦਾ ਖਿਆਲ ਸੀ। ਪਰਸੋਂ ਚੌਥ ਪੰਨਾ ਲਾਲ ਉਸਨੂੰ ਕਹਿ ਹੀ ਰਿਹਾ ਸੀ ਕਿ ਅੱਜ ਕੱਲ ਮੈਨੂੰ 2 ਆਦਮੀਆਂ ਜਿੰਨਾ ਕੰਮ ਕਰਨਾ ਪੈਂਦਾ ਏ। ਪਰ ਪਤਾ ਨਹੀਂ ਕਿਉਂ ਅੱਜ ਵਰਗੀ ਹਾਲਤ ਮਾਇਆ ਦੀ ਪਹਿਲਾਂ ਕਦੇ ਨਹੀਂ ਸੀ। ਆਖਿਰ ਉਡੀਕਦਿਆਂ ਉਡੀਕਦਿਆਂ ਸ਼ਾਮ ਹੋ ਗਈ ਤੇ ਇਸ ਤੋਂ ਬਾਅਦ ਰਾਤ, ਪਰ ਪੰਨਾ ਲਾਲ ਨਾ ਪਰਤਿਆ। ਰਾਤ ਦੀ ਰੋਟੀ ਦਾ ਵੇਲਾ ਵੀ ਖੁੱਝ ਚੁੱਕਾ ਸੀ ਤਾਂ ਮਾਇਆ 1 ਮਿੰਟ ਲਈ ਸੋਚੀ ਪੈ ਗਈ ਕਿ ਉਹ ਕਿੱਥੇ ਚਲਾ ਗਿਆ ਏ। ਹੁਣ ਉਸਦੇ ਲਈ 1 ਮਿੰਟ ਵੀ ਕਿਆਮਤ ਵਰਗਾ ਬੀਤ ਰਿਹਾ ਸੀ। ਆਖਿਰ ਉਸਨੇ ਵੀਨਾ ਨੂੰ ਦੁਕਾਨ ਤੇ ਭੇਜਿਆ ਤੇ ਉਹ ਬਸੰਤ ਨੂੰ ਨਾਲ ਲੈ ਕੇ ਦੁਕਾਨ ਤੇ ਚਲੀ ਗਈ ਤੇ ਚੌਖੀ ਦੇਰ ਲਾ ਕੇ ਖਾਲੀ ਹੱਥੀ ਮੁੜੀ। ਵੇਖਦਿਆਂ ਹੀ ਮਾਇਆ ਦੇ ਦਿਲ ਦੀ ਧੜਕਣ ਹੋਰ ਤੇਜ਼ ਹੋ ਗਈ। ਪਰ ਜਦ ਵੀਨਾ ਨੇ ਪੰਨਾ ਲਾਲ ਦੇ ਬੰਬਈ ਜਾਣ ਦੀ ਗੱਲ ਮਾਇਆ ਨੂੰ ਦੱਸੀ ਤਾਂ ਉਸਦੇ ਦਿਲ ਨੂੰ ਕੁਝ ਧੀਰਜ ਹੋਇਆ ਤੇ ਉਹਦੇ ਨਾਲ ਹੀ ਬੇਰਾਮੀ ਦੀ ਥਾਂ ਇੰਨੀ ਹੈਰਾਨਗੀ ਵੀ ਕਿ ਉਹ ਕੌਣ ਸੀ ਜਿਸ ਨੇ ਇਹ ਸਾਰਾ ਕੁਝ ਦੱਸਿਆ ਏ। ਮਾਇਆ ਨੂੰ ਪਤਾ ਸੀ ਕਿ ਸਰਦਾਰ ਦੀ ਹੱਟੀ ਤੇ ਉਸਦੇ ਪਤੀ ਤੋਂ ਬਿਨਾਂ ਕੋਈ ਹੋਰ ਨੌਕਰ ਨਹੀਂ ਹੈ ਤੇ ਉਸਨੂੰ ਇੰਨਾ ਵੀ ਪਤਾ ਸੀ ਕਿ ਸਰਦਾਰ ਨੇ ਕਮਿਸ਼ਨ ਤੇ ਇੱਕ ਦੋ ਏਜੰਟ ਜ਼ਰੂਰ ਰੱਖੇ ਨੇ ਜਿਹੜੇ ਬਾਹਰੋਂ ਮਾਲ ਦਾ ਆਰਡਰ ਲੈ ਕੇ ਆਉਂਦੇ ਨੇ, ਪਰ ਉਹ ਰਹਿੰਦੇ ਤਾਂ ਸਾਰੇ ਆਪੋ ਆਪਣੇ ਘਰੀ ਨੇ। ਉਸਨੇ ਵੀਨਾ ਨੂੰ ਪੁੱਛਿਆ, ਨੀ ਵੀਣੀ ਉਹ ਕੌਣ ਸੀ? ਬੇਬੇ ਕੋਈ ਓਪਰਾ ਜਿਹਾ ਸੀ। ਕਿਹੋ ਜਿਹਾ ਸੀ? ਪਤਲਾ ਜਿਹਾ, ਲੰਮਾ ਜਿਹਾ, ਗੋਰਾ ਜਿਹਾ, ਲਿੱਸਾ ਜਿਹਾ ਸੀ ਬੇਬੇ ਕੋਈ? ਮਾਇਆ ਨੇ ਕੁਝ ਹੋਰ ਨਾ ਪੁੱਛਿਆ। ਉਸਦੀ ਇਹ ਰਾਤ ਵੀ ਬੜੀ ਕਸ਼ਟਾਂ ਭਰੀ ਬੀਤੀ। ਉਹ ਬੇਰਾਮੀ ਵਿੱਚ ਸਾਰੀ ਰਾਤ ਨਾ ਸੁੱਤੀ ਤੇ ਬਸ ਦਿਨ ਚੜ੍ਹਨ ਦੀ ਉਡੀਕ ਕਰਦੀ ਰਹੀ। ਵੀਨਾ ਨੇ ਉਸਨੂੰ ਦੱਸਿਆ ਸੀ ਕਿ ਉਹ ਆਦਮੀ ਸਵੇਰੇ ਖੁਦ ਆ ਕੇ ਪਾਪਾ ਜੀ ਬਾਬਤ ਬਾਕੀ ਗੱਲਬਾਤ ਦੱਸੇਗਾ। ਦਿਨ ਚੜ੍ਹਿਆ, ਮਾਇਆ ਅੱਗੇ ਨਾਲੋਂ ਅਗੇਤਰੀ ਹੀ ਜਾ ਕੇ ਘਰ ਦੀ ਸਫਾਈ ਵਿੱਚ ਰੁੱਝ ਗਈ। ਬਾਲਾਂ ਨੂੰ ਸਵਖਤੇ ਹੀ ਨਵਾ ਧਵਾ ਕੇ ਟਿਚਨ ਕਰ ਛੱਡਿਆ। ਸ਼ਾਇਦ ਇਹ ਸਭ ਕੁਝ ਉਸ ਓਪਰੇ ਆਦਮੀ ਦੇ ਕਾਰਨ ਸੀ। 7:30 ਵਜੇ ਦਾ ਵੇਲਾ ਸੀ ਕਿ ਬਾਹਰੋਂ ਕਿਸੇ ਨੇ ਆਵਾਜ਼ ਮਾਰੀ ਵੀਣੀ ਦਾ ਨਾਂ ਲੈ ਕੇ। ਮਾਇਆ ਇਸ ਵੇਲੇ ਮੰਜੇ ਤੇ ਲੇਟੀ ਸੀ ਤੇ ਵੀਣੀ ਰਸੋਈ ਵਿੱਚ ਪੋਚਾ ਫੇਰ ਰਹੀ ਸੀ। ਆਪਣਾ ਨਾਂ ਸੁਣਦਿਆਂ ਹੀ ਵੀਣੀ ਨੇ ਪੋਚੇ ਦੀ ਲੀਰ ਚੁੱਲ੍ਹੇ ਦੀ ਨੁੱਕਰ ਵਿੱਚ ਰੱਖ ਦਿੱਤੀ ਤੇ ਝਟਪਟ ਹੱਥ ਧੋ ਕੇ ਬਾਹਰ ਨੂੰ ਦੌੜੀ। ਦੂਜੇ ਪਲ ਹੀ ਉਹ ਕਿਰਦਾਰ ਨੂੰ ਲੈ ਕੇ ਮਾਂ ਪਾਸ ਪਹੁੰਚੀ। ਮਾਇਆ ਅੱਗੇ ਹੀ ਉਸਦੀ ਆਵਾਜ਼ ਸੁਣ ਕੇ ਅੰਦਰਲੇ ਕਮਰੇ ਤੋਂ ਬੂਹੇ ਤੱਕ ਆ ਖਲੋਤੀ ਸੀ। ਵੀਨਾ ਨੂੰ ਨੰਗੇ ਸਿਰ ਸਿਰਫ ਪੇਟੀ ਕੋਟ ਵਿੱਚ ਵੇਖ ਕੇ ਮਾਇਆ ਥੋੜੀ ਕੌੜੀ ਆਵਾਜ਼ ਵਿੱਚ ਉਸਨੂੰ ਕਹਿਣ ਲੱਗੀ, ਜਾ ਤੂੰ ਅੰਦਰ ਜਾ ਕੇ ਕੰਮ ਕਰ ਵੀਣੀ। ਵੀਣੀ ਚਲੀ ਗਈ ਤੇ ਮਾਇਆ ਨੇ ਸਿਰ ਦਾ ਪੱਲਾ ਨੀਵਾਂ ਕਰਕੇ ਨਮਸਤੇ ਵਿੱਚ ਉੱਤਰ ਦੇ ਕੇ ਹੱਥ ਜੋੜੇ। ਫੇਰ ਉਹ ਅੰਦਰ ਜਾ ਕੇ ਕੁਰਸੀ ਤੇ ਬਿਠਾ ਦਿੱਤਾ ਤੇ ਆਪ ਜਰਾ ਪਿੱਛੇ ਹਟ ਕੇ ਪੁੰਜੇ ਬੈਠ ਗਈ। ਨਾ ਨਾ ਬੀਬੀ ਜੀ, ਤੁਸੀਂ ਪੁੰਜੇ ਨਾ ਬੈਠੋ। ਕਹਿੰਦਿਆਂ ਕਹਿੰਦਿਆਂ ਕੇਦਾਰ ਕੁਰਸੀ ਤੋਂ ਉੱਠ ਖਲੋਤਾ। ਉਸ ਦੀ ਨਿਮਰਤਾ ਤੇ ਲਿਹਾਜ਼ਦਾਰੀ ਦਾ ਮਾਇਆ ਦੇ ਦਿਲ ਉੱਤੇ ਬੜਾ ਮਿੱਠਾ ਜਿਹਾ ਅਸਰ ਹੋਇਆ। ਉਹ ਬਹੁਤੀ ਖਿੱਚਾ ਖਿੱਚੀ ਤੋਂ ਬਚਣ ਦੇ ਲਈ ਲਾਗਲੇ ਮੰਜੇ ਤੇ ਬੈਠ ਗਈ। ਉਧਰ ਵਿਦਿਆ ਨੇ ਵੀ ਪੋਚੇ ਦਾ ਜਿੰਨਾ ਕੁ ਕੰਮ ਕਰ ਰਹਿੰਦਾ ਸੀ ਧੂਕ ਸੀਟ ਕੇ ਖਤਮ ਕਰ ਲਿਆ ਤੇ ਕੱਪੜਾ ਲੱਤਾ ਪਾ ਕੇ ਮੁੜ ਕੇ ਕਮਰੇ ਵਿੱਚ ਆ ਕੇ ਮਾਂ ਦੇ ਕੋਲ ਬੈਠ ਗਈ। ਕਿਰਦਾਰ ਨੂੰ ਪਤਾ ਸੀ ਕਿ ਜਾਂਦਿਆਂ ਹੀ ਉਸ ਉੱਤੇ ਕਿਹੋ ਜਿਹੇ ਸਵਾਲ ਹੋਣਗੇ ਤੇ ਉਹ ਇਹ ਵੀ ਸੋਚ ਕੇ ਆਇਆ ਸੀ ਕਿ ਇਹਨਾਂ ਸਵਾਲਾਂ ਦੇ ਉੱਤਰ ਵਿੱਚ ਉਸਨੇ ਕੀ ਕਹਿਣਾ ਹੈ। ਇਸ ਲਈ ਉਸਨੇ ਆਪੇ ਹੀ ਗੱਲ ਸ਼ੁਰੂ ਕਰ ਦਿੱਤੀ। ਵੀਨਾ ਨੂੰ ਮੈਂ ਰਾਤੀ ਦੱਸਿਆ ਸੀ ਕਿ ਇਹਨਾਂ ਦੇ ਪਾਪਾ ਜੀ ਨੂੰ ਨਾ ਅਚਾਨਕ ਹੀ ਬੰਬਈ ਜਾਣਾ ਪੈ ਗਿਆ। ਉਹ ਤੁਸੀਂ ਤਾਂ ਜਾਣਦੇ ਹੀ ਹੋ ਬੀਬੀ ਜੀ, ਨੌਕਰੀ ਭਾਵੇਂ ਬਾਦਸ਼ਾਹ ਦੀ ਹੋਵੇ ਫਿਰ ਵੀ ਨੌਕਰੀ ਤਾਂ ਨੌਕਰੀ ਹੈ ਨਾ ਜੀ। ਇਸ ਤਰ੍ਹਾਂ ਬਗੈਰ ਘਰੋਂ ਦੱਸੇ ਜਾਣਾ, ਏਦਾਂ ਹੀ ਚਲੇ ਜਾਣਾ ਜਿੱਦਾਂ ਗਏ ਨੇ, ਬੜੀ ਹੈਰਾਨਗੀ ਵਾਲੀ ਗੱਲ ਏ। ਪਰ ਮਾਲਕਾਂ ਦਾ ਹੁਕਮ ਵੀ ਤਾਂ ਨਹੀਂ ਮੋੜਿਆ ਜਾ ਸਕਦਾ ਨਾ। ਮੈਂ ਤਾਂ ਆਪ ਕੱਲ ਮੁੰਬਈ ਤੋਂ ਆਇਆ ਵਾਂ, ਉੱਥੇ ਇੱਕ ਕੰਪਨੀ ਦੀ ਏਜੰਸੀ ਬਾਰੇ ਕੁਝ ਝਗੜਾ ਮੁਕਾਉਣ ਵਾਲਾ ਪਿਆ ਸੀ, ਨਾਲੇ ਨਾ ਕਈ ਸਾਲਾਂ ਦਾ ਹਿਸਾਬ ਕਿਤਾਬ ਵੀ ਸਹੀ ਕਰਨਾ ਸੀ। ਜਲਦੀ ਇਸ ਕਰਕੇ ਕਰਨੀ ਪਈ ਕਿਉਂਕਿ ਲਾਹੌਰ ਦੀ ਇੱਕ ਹੋਰ ਕੰਪਨੀ ਨਾ ਏਜੰਸੀ ਲੈਣ ਨੂੰ ਫਿਰਦੀ ਪਈ ਜੇ। ਸਰਦਾਰ ਹੋਣਾ ਇਹ ਸੋਚਿਆ ਕਿ ਕਿਤੇ ਐਸਾ ਨਾ ਹੋਵੇ ਕਿ ਕੰਪਨੀ ਦਾ ਸਾਰਾ ਕੰਮ ਹੀ ਹੱਥੋਂ ਚਲਾ ਜਾਵੇ, ਇਸ ਕਰਕੇ ਉਹਨਾਂ ਨੂੰ ਨਾ ਕੱਲ ਹੀ ਨਿਕਲਣਾ ਪੈ ਗਿਆ। ਕਿਰਦਾਰ ਦੇ ਪਹਿਲੇ ਹੀ ਪ੍ਰਭਾਵ ਨੇ ਮਾਇਆ ਦਾ ਸਾਰਾ ਫਿਕਰ ਦੂਰ ਕਰ ਦਿੱਤਾ। ਉਸਦੀ ਮਿੱਠੀ ਬੋਲੀ, ਨਿਮਰ ਤੱਕਣੀ ਤੇ ਦਿਲ ਖਿੱਚਵੀਂ ਸੂਰਤ ਨੇ ਮਾਇਆ ਦਾ ਜਿਵੇਂ ਅੱਧਾ ਦੁੱਖ ਹੀ ਵੰਡਾ ਦਿੱਤਾ। ਉਹ ਬੋਲੀ, ਭਰਾ ਜੀ ਚਲੋ ਇਹ ਤਾਂ ਕੋਈ ਗੱਲ ਨੀ, ਮਾਲਕਾਂ ਦਾ ਹੁਕਮ ਮੰਨਣਾ ਤਾਂ ਸਾਡਾ ਧਰਮ ਹੈ ਨਾ। ਫਿਕਰ ਤਾਂ ਬਸ ਇਸੇ ਗੱਲ ਦੀ ਏ ਕਿ ਨਾ ਕੋਈ ਕੱਪੜਾ ਨਾ ਕੋਈ ਬਿਸਤਰਾ, ਖਾਲੀ ਹੱਥੀ। ਗੱਲ ਟੋਕ ਕੇ ਕਿਰਦਾਰ ਬੋਲਿਆ, ਉਹ ਬੀਬੀ ਜੀ ਸਭ ਕੁਝ ਲੈ ਗਏ ਨੇ, ਮੇਰਾ ਇੱਕ ਬਿਸਤਰਾ ਫਾਲਤੂ ਸੀ ਤੇ ਕੱਪੜੇ ਵੀ ਲੋੜੀਂਦੇ ਨਾ ਮੇਰੇ ਸੂਟਕੇਸ ਵਿੱਚੋਂ ਨਿਕਲ ਆਏ। ਮੈਂ ਤਾਂ ਧੱਕੋ ਧੱਕੀ ਸੂਟਕੇਸ ਉਹਨਾਂ ਦੇ ਟਾਂਗੇ ਉੱਤੇ ਰੱਖ ਦਿੱਤਾ। ਅਜੀਬ ਸੰਤ ਲੋਕ ਨੇ, ਕਹਿੰਦੇ ਇਹਦੀ ਕੀ ਲੋੜ ਏ, ਉਹ ਭਲਾ ਬੀਬੀ ਜੀ ਪਰਦੇਸਾਂ ਵਿੱਚ ਗੁਜ਼ਾਰਾ ਹੁੰਦਾ ਹੈ ਕੱਪੜੇ ਤੋਂ ਬਗੈਰ? ਕਿਰਦਾਰ ਦੀ ਹਰ ਇੱਕ ਗੱਲ ਜਿਵੇਂ ਮਾਇਆ ਦੇ ਜ਼ਖਮਾਂ ਉੱਤੇ ਫਰੇ ਦਾ ਕੰਮ ਕਰਦੀ ਪਈ ਸੀ। ਉਸਦਾ ਦਿਲ ਇਸ ਭਰੇ ਆਦਮੀ ਨੂੰ ਅਸੀਸਾਂ ਦੇ ਰਿਹਾ ਸੀ। ਇਹ ਤਾਂ ਤੁਸੀਂ ਬੜੀ ਖੇਚਲ ਕਰਤੀ ਭਰਾ ਜੀ। ਮਾਇਆ ਦੀਆਂ ਅੱਖਾਂ ਵਿੱਚੋਂ ਓਪਰੇ ਨੌਜਵਾਨ ਲਈ ਸ਼ਰਧਾ ਡੁੱਲ ਰਹੀ ਸੀ। ਆਪਣੇ ਕੱਪੜੇ ਕਿਤੇ ਕਿੱਡੇ ਔਖੇ ਹੋਵੋਗੇ ਭਰਾ ਜੀ। ਨਹੀਂ ਨਹੀਂ ਬੇਬੀ ਜੀ, ਮੈਂ ਜਰਾ ਵੀ ਔਖਿਆਈ ਵਿੱਚ ਨਹੀਂ ਆ। ਪਰ ਕਿੰਨੇ ਕੁ ਦਿਨਾਂ ਚ ਉਹ ਵਾਪਸ ਆ ਜਾਣਗੇ ਬੰਬਈ ਤੋਂ? ਸ਼ਾਇਦ ਇੱਕ ਜਾਂ ਦੋ ਹਫ਼ਤੇ ਵਿੱਚ ਬੇਬੀ ਜੀ ਆ ਹੀ ਜਾਣਗੇ। ਤੇ ਤੁਸੀਂ ਕਦੋਂ ਆਏ ਭਰਾ ਜੀ? ਮੈਂ ਬੀਬੀ ਜੀ, ਮੈਂ ਕੱਲ ਹੀ ਆਇਆ। ਜਦ ਪੰਨਾ ਲਾਲ ਹੁਰੀ ਨਹੀਂ ਆਉਂਦੇ ਤਦ ਤੱਕ ਦੁਕਾਨ ਦਾ ਸਾਰਾ ਕੰਮ ਮੈਂ ਹੀ ਵੇਖ ਰਿਹਾ ਆ। ਤੇ ਤੁਸੀਂ ਭਰਾ ਜੀ ਰਾਤੀ ਹੱਟੀ ਦੇ ਥੜੇ ਤੇ ਕਿਉਂ ਸੁੱਤੇ ਪਏ ਸੀ? ਉਹ ਬੇਬੀ ਜੀ, ਅਜੇ ਨਾ ਮਕਾਨ ਦਾ ਕੋਈ ਇੰਤਜ਼ਾਮ ਨਹੀਂ ਹੋ ਸਕਿਆ, ਸ਼ਾਇਦ ਕੱਲ ਤੱਕ ਕੁਝ ਨਾ ਕੁਝ ਲੱਭ ਜਾਵੇ। ਤੇ ਭਰਾ ਜੀ ਤੁਸੀਂ ਘਰੇ ਆ ਜਾਣਾ ਸੀ, ਕਿੱਦਾਂ ਤੁਸੀਂ ਪਰਦੇਸੀਆਂ ਵਾਂਗ ਥੜੇ ਤੇ ਸੁੱਤੇ ਰਹੇ? ਕੋਈ ਗੱਲ ਨੀ ਬੇਜੀ, ਮੈਂ ਬੜੇ ਆਰਾਮ ਵਿੱਚ ਹਾਂ। ਚਲੋ ਇਹ ਦੱਸੋ, ਮਕਾਨ ਕਿੰਨੇ ਕੁ ਕਿਰਾਏ ਦਾ ਲੈਣ ਦੀ ਸਲਾਹ ਜੇ ਤੁਹਾਡੀ? ਬੇਬੀ ਜੀ, ਇਹੋ ਹੀ ਕੋਈ 5 ਰੁਪਏ ਮਹੀਨੇ ਦਾ ਮਿਲ ਜਾਏ। ਲਓ, ਇੰਨੇ ਕਿਰਾਏ ਦਾ ਮਕਾਨ ਤਾਂ ਸਾਡੇ ਗਵਾਂਢ ਵਿੱਚ ਵੀ ਹੈਗਾ ਖਾਲੀ ਪਿਆ। 5 ਰੁਪਏ ਮੰਗਦੇ ਨੇ, 4 ਵਿੱਚ ਮੰਨ ਜਾਣਗੇ ਜੇ ਤੁਸੀਂ ਮੇਰੇ ਲਈ ਇੰਨੀ ਖੇਚਲ ਕਰ ਸਕੋ ਤਾਂ। ਹੈ ਭਰਾ ਜੀ, ਖੇਚਲ ਵਾਲੀ ਕਿਹੜੀ ਗੱਲ ਏ, ਮੈਂ ਅੱਜ ਹੀ ਪਤਾ ਕਰ ਦਿਆਂਗੀ। ਕਿਉਂਕਿ ਮਕਾਨ ਦੀ ਮਾਲਕਣ ਬੜੇ ਚੰਗੇ ਸੁਭਾਅ ਦੀ ਏ, ਤੁਸੀਂ ਵੇਖ ਲਓ, ਜੇ ਤੁਹਾਨੂੰ ਪਸੰਦ ਆ ਜਾਏ ਫਿਰ ਅਸੀਂ ਅੱਗੇ ਗੱਲ ਵੀ ਕਰ ਲਵਾਂਗੇ। ਮੇਰੀ ਪਸੰਦ ਦੀ ਕੋਈ ਗੱਲ ਨੀ ਬੇਜੀ, ਕਿਦੇ ਇਹ ਕਹਿੰਦਿਆਂ ਕਿਦਾਰ ਨੇ ਜੇਬ ਵਿੱਚੋਂ ਬਟਵਾ ਕੱਢਿਆ ਤੇ ਉਹੀ ਰਾਤ ਵਾਲੇ 5 ਦਾ ਨੋਟ ਜਿਹੜਾ ਇੱਕੋ ਇੱਕ ਸੀ ਕੱਢ ਕੇ ਮਾਇਆ ਨੂੰ ਫੜਾਉਂਦਿਆਂ ਹੋਇਆ ਕਿਹਾ, ਆ ਲਓ ਮਹੀਨੇ ਦਾ ਕਿਰਾਇਆ ਪੇਸ਼ਗੀ। ਪੇਸ਼ਗੀ ਦੀ ਕੋਈ ਲੋੜ ਨੀ ਭਰਾ ਜੀ, ਤੁਸੀਂ ਰੱਖੋ, ਕਹਿ ਕੇ ਮਾਇਆ ਨੇ ਨੋਟ ਵਾਪਸ ਮੋੜ ਦਿੱਤਾ। ਕਿਦਾਰ ਨੇ ਉਸਨੂੰ ਫੇਰ ਬਟਵੇ ਵਿੱਚ ਰੱਖ ਲਿਆ। ਤਾਂ ਤੁਸੀਂ ਮਕਾਨ ਨੂੰ ਇੱਕ ਵਾਰੀ ਝਾਤੀ ਤਾਂ ਮਾਰ ਲਓ ਭਰਾ ਜੀ। ਕਹਿਣ ਤੋਂ ਬਾਅਦ ਮਾਇਆ ਨੇ ਵੀਣੀ ਵੱਲ ਤੱਕਿਆ। ਜਾ ਨੀ ਵੀਣੀ, ਮਾਈ ਸ਼ਿੰਦੂ ਕੋਲੋਂ ਕੁੰਜੀ ਲੈ ਕੇ ਨਾ ਭਰਾ ਜੀ ਨੂੰ ਮਕਾਨ ਵਿਖਾ ਲਿਆ। ਕਿਦਾਰ ਨੂੰ ਮਕਾਨ ਵਿਖਾਉਣ ਤੋਂ ਬਾਅਦ ਵੀਣਾ ਜਦ ਵਾਪਸ ਮੁੜੀ ਤਾਂ ਮਾਂ ਨੂੰ ਕਹਿਣ ਲੱਗੀ, ਬੇਜੀ ਤੁਹਾਨੂੰ ਪਤਾ ਜੇ ਕਿੰਨਾ ਪੜੇ ਹੋਏ ਨੇ ਇਹ, BA ਪਾਸ ਨੇ BA। ਵੀਣੀ ਦੇ ਚਿਹਰੇ ਉੱਤੇ ਜਿਵੇਂ ਕੋਈ ਫਕਰ ਝਲਕ ਰਿਹਾ ਸੀ। ਚੱਲ ਝੂਠੀ ਨਾ ਹੋਵੇ ਤਾਂ, ਮਾਇਆ ਨੇ ਹੱਸ ਕੇ ਜਵਾਬ ਦਿੱਤਾ। ਦੇਵੀ ਦੀ ਸੌਂ ਲੱਗੇ ਬੇਜੀ, ਮੈਂ ਉਹਨਾਂ ਦੇ ਬਟਵੇ ਤੋਂ ਆਪ ਪੜਿਆ। ਕੀ ਲਿਖਿਆ ਸੀ ਉਹਨਾਂ ਦੇ ਬਟਵੇ ਤੇ? ਲਿਖਿਆ ਸੀ ਕਿਦਾਰ BA ਪਾਸ। ਅੱਛਾ, ਮਾਇਆ ਨੇ ਬੜੀ ਹੈਰਾਨੀ ਨਾਲ ਕਿਹਾ, ਹਾਏ ਵੇਖਣ ਨੂੰ ਤਾਂ ਕਿੱਦਾਂ ਸਾਧ ਮਰੋਦਾ ਲੱਗਦਾ ਏ, ਅੱਜ ਕੱਲ BA ਪਾਸਾਂ ਦਾ ਤਾਂ ਕਿਤੇ ਮਿਜਾਜ ਹੀ ਨਹੀਂ ਮਿਲਦਾ। ਬੇਜੀ ਮੈਂ ਉਹਨਾਂ ਦੇ ਕਮਰੇ ਦੀ ਸਫਾਈ ਕਰ ਆਵਾਂ। ਕਹਿਣ ਤੋਂ ਬਾਅਦ ਤੇ ਬਿਨਾਂ ਉੱਤਰ ਉਡੀਕਿਆਂ ਵੀਣਾ ਉੱਥੋਂ ਚਲੀ ਗਈ। ਧੰਨਵਾਦ, ਅੱਜ ਲਈ ਇੰਨਾ ਹੀ। ਤੁਸੀਂ ਸੁਣ ਰਹੇ ਸੀ ਨਾਵਲਕਾਰ ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਪਵਿੱਤਰ ਪਾਪੀ। ਅੱਜ ਲਈ ਪਹਿਲੇ ਭਾਗ ਵਿੱਚ ਇੰਨਾ ਹੀ।
ਦੱਸ ਹਾੜ ਦਾ ਦੁਪਹਿਰਾ ਕਿੱਥੇ ਕੱਟੀਏ, ਬਾਬੇ ਬੁੱਲੇ ਦੇ ਪੰਜਾਬ ਵੱਜਦੀਏ ਜੱਟੀਏ ਤੇਰੇ ਦਰਦੇ ਸਾਡੇ ਹੱਕ ਚ ਗਵਾਈਆਂ ਭਰਦੇ ਉਹ ਦਰਬਾਨ ਅੱਖੀਆਂ ਤੇਰੇ ਦਰਦੇ ਸਾਡੇ ਹੱਕ ਚ ਗਵਾਈਆਂ ਭਰਦੇ ਉਹ ਮੇਰਾ ਦਿਲ ਤੇ ਦੀਵਾਰ ਗੱਲਾਂ ਕਰਦੇ ਦਿਲ ਤੇ ਦੀਵਾਰ ਗੱਲਾਂ ਕਰਦੇ ਜੋ ਸਾਹਮਣੇ ਹਜ਼ੂਰ ਹੋਣਗੇ ਤਾਂ ਫੋਰੇ ਕੀ ਕਸੂਰ ਹੋਣਗੇ ਤੇ ਦਸ ਵਾਰ ਬਾਅਦ ਪੈਰਾਂ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ ਪਰਖ ਸ਼ੌਦਾਈਆਂ ਨੂੰ ਸੁੱਚੀ ਆਸ਼ਕਾਂ ਦੀ ਧੂਣੀ ਅੱਗਾਂ ਕਹਿ ਸੁੱਚੀ ਆਸ਼ਕਾਂ ਦੀ ਧੂਣੀ ਅੱਗਾਂ ਉਹ ਸੁੱਚੀ ਆਸ਼ਕਾਂ ਦੀ ਧੂਣੀ ਅੱਗਾਂ ਸੇਖ ਲਈ ਸਾਡੀ ਹੂਕ ਚ ਮੇਰਾ ਤੂੰ ਕਦੀ ਹੇਖ ਲਈ ਭਾਵੇਂ ਅਗਲੀ ਰੁੱਤੇ ਵੀ ਆ ਕੇ ਵੇਖ ਲਈ ਅਗਲੀ ਰੁੱਤੇ ਵੀ ਆ ਕੇ ਵੇਖ ਲਈ ਨਹੀਂ ਇਹੀ ਦਸਤੂਰ ਹੋਣਗੇ ਤੇ ਤੇਰੇ ਹੀ ਦਸ ਵਾਰ ਬਾਅਦ ਪੈਰਾਂ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ
ਜੀ ਹਾਂਜੀ ਵੈਲਕਮ ਬੈਕ ਟੂ ਦਾ ਬ੍ਰੇਕਫਾਸਟ ਸ਼ੋ ਲਹਿਰਾਂ ਤੇ ਮੈਂ ਬਾਲਪੁਰੇਵਾਲ ਸਿਡਨੀ ਤੋਂ ਲਾਈਵ 8:23 ਹੋ ਗਏ ਨਾਵਲ ਵਾਲਾ ਪਾਰਟ ਤੇ ਆਪਣਾ ਖਤਮ ਹੋ ਗਿਆ ਹੁਣ ਆਪਾਂ ਕਰਨੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਪਾਉਣੀਆਂ ਸਾਂਝ ਕਰਨੀਆਂ ਕੋਈ ਗੱਲ ਤੇ ਆਪਾਂ ਹਮੇਸ਼ਾ ਟੋਪਿਕ ਉਹ ਚਾਹੁੰਦੇ ਹੁੰਦੇ ਹਾਂ ਕਿ ਜਿਹੜਾ ਥੋੜਾ ਕਰੰਟ ਹੋਵੇ ਜਾਂ ਕਰੰਟ ਨਾ ਵੀ ਹੋਵੇ ਤੇ ਐਟਲੀਸਟ ਜਿਹਦੇ ਬਾਰੇ ਆਪਾਂ ਗੱਲਾਂ ਬਾਤਾਂ ਦਿਲ ਦੀਆਂ ਸਾਂਝੀਆਂ ਕਰ ਸਕੀਏ ਤੇ ਗੱਲ ਕਰਦੇ ਕੱਲ ਮੈਨੂੰ ਕੱਲ ਮੈਂ ਸ਼ੋਅ ਦੇ ਸੋਚਦਾ ਪਿਆ ਸੀ ਕਿ ਕੱਲ ਆਪਾਂ ਕਿਹੜੀ ਗੱਲ ਕਰਨੀ ਆ ਤੇ ਅਚਾਨਕ ਹੀ ਇੱਕ ਫੋਨ ਆਇਆ ਤੇ ਕਿਸੇ ਪੁਰਾਣੇ ਫਰੈਂਡ ਦਾ ਤੇ ਉਹ ਮੈਨੂੰ ਇੱਦਾਂ ਹੀ ਗੱਲਾਂ ਕਰਨ ਲੱਗ ਪਿਆ ਕਿ ਪਹਿਲਾਂ ਅਸੀਂ ਆਏ ਆਹ ਕੀਤਾ ਇਸ ਤੋਂ ਬਾਅਦ ਇੱਦਾਂ ਕੀਤਾ ਇੱਦਾਂ ਕੀਤਾ ਹਨਾ ਪਰ ਹਾਲੇ ਵੀ ਆਪਾਂ ਕਿਤੇ ਨਾ ਕਿਤੇ ਕਿਸੇ ਵੀ ਚੀਜ਼ ਚ ਹਰ ਕੋਈ ਇਨਸਾਨ ਕਿਤੇ ਨਾ ਕਿਤੇ ਭੱਜੀ ਜਾ ਰਿਹਾ ਹੈ ਤੇ ਮੈਂ ਵੀ ਉਹਨਾਂ ਗੱਲ ਕਰਨ ਲੱਗ ਪਿਆ ਮੈਂ ਕਿਹਾ ਗੱਲ ਤੇ ਬਿਲਕੁਲ ਸਹੀ ਆ ਹਨਾ ਪਰ ਫਿਰ ਜੇ ਆਪਾਂ ਇਸ ਚੀਜ਼ ਨੂੰ ਸੋਚਿਆ ਜਾਏ ਤੇ ਆਪਾਂ ਆਪਣੀ ਲਾਈਫ ਚ ਸਾਡੇ ਅਚੀਵਮੈਂਟ ਹੋਈ ਕੀ ਅਚੀਵਮੈਂਟ ਹੈ ਕੀ ਲਾਈਕ ਤੁਹਾਡੇ ਲਈ ਤੁਹਾਡੀ ਮੰਜ਼ਿਲ ਕੀ ਸੀ ਕਿ ਤੁਸੀਂ ਉਹ ਪਾ ਲਈ ਆ ਕਿ ਤੁਸੀਂ ਉਹਦੀ ਪਾਉਣ ਦੀ ਹਜੇ ਕੋਸ਼ਿਸ਼ ਵਿੱਚ ਲੱਗੇ ਹੋਏ ਹੋ ਸੋ ਅੱਜ ਆਪਾਂ ਇਹੀ ਟੌਪਿਕ ਤੇ ਗੱਲ ਕਰਾਂਗੇ ਕਿ ਤੁਹਾਡੇ ਲਈ ਸਕਸੈਸ ਜਾਂ ਮੰਜ਼ਿਲ ਜਾਂ ਅਚੀਵਮੈਂਟ ਕੀ ਆ ਕੀ ਤੁਸੀਂ ਅਚੀਵ ਕਰ ਲਈ ਆ ਕਿ ਤੁਸੀਂ ਸਟਿਲ ਉਹਦੇ ਲਈ ਜਿਹੜੇ ਆ ਕੰਟੀਨਿਊਸ ਐਫਰਟ ਲਾ ਰਹੇ ਹੋ ਕਿ ਹਾਲੇ ਵੀ ਤੁਸੀਂ ਉਹਨੂੰ ਪਾਉਣ ਦੀ ਕੋਸ਼ਿਸ਼ ਕਰਦੇ ਪਏ ਹੋ ਤੇ ਉਹ ਕੀ ਅਚੀਵਮੈਂਟ ਆ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਜੇ ਤੁਸੀਂ ਉਹ ਅਚੀਵਮੈਂਟ ਕਰ ਲਈ ਆ ਤੇ ਹੋ ਸਕਦਾ ਆ ਕਿ ਤੁਹਾਡੀ ਸ਼ੇਅਰ ਕੀਤਾ ਹੋਇਆ ਤਜਰਬਾ ਕਿਸੇ ਨੂੰ ਮੋਟੀਵੇਸ਼ਨ ਦੇ ਦੇ ਕੋਈ ਸ਼ਾਇਦ ਉਹ ਹੀ ਸਟਰਗਲ ਵਿੱਚ ਹੋਏ ਤੇ ਤੁਹਾਡੀ ਗੱਲ ਸੁਣ ਕੇ ਤੁਹਾਡੀ ਸਟੋਰੀ ਸੁਣ ਕੇ ਸ਼ਾਇਦ ਉਸਨੂੰ ਕਿਤੇ ਨਾ ਕਿਤੇ ਉਹ ਮੋਟੀਵੇਸ਼ਨ ਮਿਲ ਜਾਏ ਕਿ ਉਹ ਆਪਣੀ ਉਸ ਸਟਰਗਲ ਨੂੰ ਕੰਪਲੀਟ ਕਰ ਪਾਏ ਤੁਸੀਂ ਵੀ ਸਾਨੂੰ ਦੱਸਿਓ ਕਿ ਤੁਹਾਡੀ ਕੀ ਸਟਰਗਲ ਆ ਜਾਂ ਤੁਹਾਡੀ ਕੀ ਅਚੀਵਮੈਂਟ ਹੋਈ ਆ ਅੱਜ ਤੱਕ ਤੁਸੀਂ ਕਿਹੜੀ ਚੀਜ਼ ਆ ਜਿਹੜੀ ਤੁਸੀਂ ਕਹਿੰਦੇ ਹੋ ਕਿ ਮੇਰੀ ਜ਼ਿੰਦਗੀ ਦੀ ਆ ਬਿਗੇਸਟ ਅਚੀਵਮੈਂਟ ਹੀ। ਹਾਂ, ਮੇਰੀ ਜ਼ਿੰਦਗੀ 'ਚ ਹੋਰ ਵੀ ਅੱਗੇ ਅਚੀਵਮੈਂਟਸ ਨੇ, ਹੋਰ ਵੀ ਚੀਜ਼ਾਂ ਨੇ ਜਿਹੜੀਆਂ ਮੈਂ ਪਾਉਣੀਆਂ ਨੇ, ਹੋਰ ਵੀ ਮੰਜ਼ਿਲ ਨੇ, ਪਰ ਮੇਰੇ ਲਈ ਅੱਜ ਤੱਕ ਦੀ ਸਭ ਤੋਂ ਵੱਡੀ ਆ ਮੰਜ਼ਿਲ ਸੀ, ਮੈਂ ਉਹ ਪਾ ਲਈ। ਤੇ ਮੈਂ ਤੇ ਤੁਸੀਂ ਸਾਡੇ ਨਾਲ ਉਹਦੇ ਬਾਰੇ ਜਿਹੜਾ ਵਾ ਵਿਚਾਰ ਸਾਂਝੇ ਕਰ ਸਕਦੇ ਹੋ। ਇੱਧਰ ਅਸੀਂ ਮੈਸੇਜਸ ਵੱਲ ਪਹਿਲਾਂ ਜਾਂਦੇ ਹਾਂ। ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ, ਮੈਸੇਜ ਵੀ ਕਰ ਸਕਦੇ ਹੋ। ਇੱਧਰ ਮੈਸੇਜਸ ਤੇ ਅੱਜ ਸੱਚੀ ਹੜ ਆਇਆ ਹੋਇਆ ਹੈ, ਭਰੇ ਪਏ ਨੇ ਮੈਸੇਜਸ। ਧੰਨਵਾਦ, ਤੁਸੀਂ ਇੰਨਾ ਪਿਆਰ ਦਿੰਦੇ ਹੋ, ਸਵੇਰੇ ਸਵੇਰੇ ਉੱਠ ਕੇ ਸਾਨੂੰ ਮੈਸੇਜ ਕਰਦੇ ਹੋ, ਬਹੁਤ ਹੀ ਵਧੀਆ ਗੱਲ ਆ। ਬਹੁਤ ਬਹੁਤ ਧੰਨਵਾਦੀ ਆ ਤੁਹਾਡੇ ਕਿ ਤੁਸੀਂ ਪ੍ਰੋਗਰਾਮ 'ਚ ਸ਼ਮੂਲੀਅਤ ਪਾਉਂਦੇ ਹੋ, ਆਪਣੇ ਵਿਚਾਰ ਜਿਹੜੇ ਆ ਇਸ ਪ੍ਰੋਗਰਾਮ 'ਚ ਆਪਣੇ ਜਿਹੜੇ ਆ ਸ਼ੇਅਰ ਕਰਦੇ ਹੋ ਤੇ ਸਾਡੇ ਨਾਲ ਗੱਲਬਾਤ ਕਰਦੇ ਹੋ। ਤੇ ਸਟੂਡੀਓ 'ਚ ਕਾਲ ਕਰਨ ਲਈ ਤੁਸੀਂ ਨੰਬਰ ਡਾਇਲ ਕਰ ਸਕਦੇ ਹੋ 0285992811। ਸੋ ਇੱਧਰ ਆਪ ਮੈਸੇਜਸ ਵੱਲ ਜਾਂਦੇ ਆ। ਜਿਹੜੇ ਸਭ ਤੋਂ ਪਹਿਲਾਂ ਮੈਸੇਜ ਆਏ ਹੋਏ ਆ, ਸਤਿ ਸ੍ਰੀ ਅਕਾਲ ਭਾਜੀ, ਬਹੁਤ ਵਧੀਆ ਜਾ ਰਿਹਾ ਪ੍ਰੋਗਰਾਮ, ਨਰਿੰਦਰ ਸਿੰਘ। ਹਾਂਜੀ ਨਰਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਦਿਨ ਵੀ ਸ਼ੁਭ ਜਾਏ। ਕਰਨਵੀਰ ਸਿੰਘ ਜੀ ਦਾ ਮੈਸੇਜ ਆਇਆ ਹੋਇਆ ਕਿ ਸਤਿ ਸ੍ਰੀ ਅਕਾਲ ਟੂ ਆਲ ਦਾ ਲਿਸਨਰਸ। ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਜਗਤੂਰ ਸਿੰਘ ਜੀ ਨੇ ਫੋਟੋ ਭੇਜੀ ਹੋਈ ਆ ਮੋਰਨਿੰਗ ਦੀ ਤੇ ਕਹਿ ਰਿਹਾ ਕਿ ਸ਼ੁਭ ਸਵੇਰਾ। ਬਹੁਤ ਪਿਆਰੀ ਫੋਟੋ ਆ ਭਾਜੀ, ਤੁਹਾਨੂੰ ਵੀ ਸਾਡੇ ਵੱਲੋਂ ਸਾਰੇ ਲਿਸਨਰਸ ਵੱਲੋਂ ਸ਼ੁਭ ਸਵੇਰਾ। ਇੱਧਰ ਜਸਵਿੰਦਰ ਸਿੰਘ ਜੀ ਦਾ ਮੈਸੇਜ ਆਇਆ ਹੋਇਆ, ਕਹਿ ਰਹੇ ਨੇ ਕਿ ਭਾਜੀ ਟੌਪਿਕ ਬਹੁਤ ਵਧੀਆ ਵਾ, ਮੇਰੀ ਬਿਗੈਸਟ ਅਚੀਵਮੈਂਟ ਹੀ ਆਸਟ੍ਰੇਲੀਆ ਹੋਣਾ। ਗ੍ਰੇਟ ਆ ਜੀ ਜਸਵਿੰਦਰ ਜੀ, ਸ਼ਾਇਦ ਸਾਡੇ ਚੋਂ ਬਹੁਤ ਜਣਿਆਂ ਦੀ ਵਾਕਈ ਉਹੀ ਆ ਨਾ ਕਿ ਜਸਵਿੰਦਰ ਸਿੰਘ ਜੀ ਦੀ ਗੱਲ ਜਿਵੇਂ ਕਹਿ ਰਹੇ ਨੇ ਕਿ ਇਹ ਵੀ ਨਾ ਚੀਜ਼ਾਂ ਚੇਂਜ ਹੁੰਦੀਆਂ ਰਹਿੰਦੀਆਂ ਹਨਾ, ਕਿ ਸਾਡੀ ਜਿਵੇਂ ਪਹਿਲਾਂ ਇੰਡੀਆ ਵਾ ਹਨਾ, ਇੰਡੀਆ ਤੋਂ ਹੁੰਦਾ ਕਿ ਸਾਡੀ ਜਿਹੜੀ ਮੰਜ਼ਿਲ ਇਹ ਆ ਕਿ ਆਪਾਂ ਆਸਟ੍ਰੇਲੀਆ ਆ ਜਾਈਏ ਹਨਾ, ਉਸ ਤੋਂ ਬਾਅਦ ਮੰਜ਼ਿਲ ਇਹ ਆ ਗਈ ਕਿ ਸਾਡੀ ਜਿਹੜੀ ਆ ਸਟੱਡੀ ਕੰਪਲੀਟ ਹੋ ਜਾਏ ਹਨਾ, ਉਸ ਤੋਂ ਬਾਅਦ ਸਟੱਡੀ ਕੰਪਲੀਟ ਕਰ ਲਈ, ਉਸ ਤੋਂ ਬਾਅਦ ਮੇਨ ਗੱਲ ਇਹ ਆ ਕਿ ਆਪਾਂ ਜਿਹੜੀ ਆ ਨਾ ਕਿ ਆਪਾਂ PR ਲੈ ਲਈਏ ਹਨਾ, PR ਤੋਂ ਬਾਅਦ ਸਿਟੀਜ਼ਨਸ਼ਿਪ ਲੈ ਲਈਏ, ਸਿਟੀਜ਼ਨਸ਼ਿਪ ਤੋਂ ਬਾਅਦ ਘਰ ਲੈ ਲਈਏ, ਘਰ ਤੋਂ ਬਾਅਦ ਸ਼ਾਇਦ ਉਹਦੇ ਵਿੱਚ ਇਹ ਹੋਊਗਾ ਕਿਤੇ ਕਿ ਵਿਆਹ ਹੋ ਜੇ, ਬੱਚੇ ਹੋਏ ਹਨਾ। ਤੇ ਸਾਡੀ ਸਹੀ ਗੱਲ ਆ ਕਿ ਚੇਂਜ ਹੁੰਦੀਆਂ ਰਹਿੰਦੀਆਂ ਹਨਾ, ਕਿ ਜਿਹੜੀਆਂ ਆਪਣੀਆਂ ਜੋ ਵੀ ਆਪਾਂ ਮਿੱਥਿਆ ਹੁੰਦਾ ਜ਼ਿੰਦਗੀ, ਜਿਹਨੂੰ ਵੀ ਆਪਾਂ ਆਪਣੀ ਮੰਜ਼ਿਲ ਕਹਿੰਦੇ ਹਾਂ ਹਨਾ। ਪਰ ਕਿਤੇ ਨਾ ਕਿਤੇ ਜਸਵਿੰਦਰ ਜੀ, ਮੰਜ਼ਿਲ ਤੇ ਖੁਸ਼ੀ ਨੂੰ ਜਦੋਂ ਆਪਾਂ ਇਕੱਠਿਆਂ ਕਰ ਦਿੰਦੇ ਆ ਨਾ, ਕਿਤੇ ਨਾ ਕਿਤੇ ਉਦੋਂ ਜ਼ਰੂਰ ਸਾਡੇ ਲਈ ਥੋੜੀ ਨਾ ਥੋੜੀ ਜਿਹੜੀ ਹੈ ਨਾ ਮੁਸ਼ਕਿਲ ਜ਼ਰੂਰ ਹੋ ਜਾਂਦੀ ਆ, ਕਿਉਂਕਿ ਜਿਹੜੀ ਖੁਸ਼ੀ ਆ ਉਹ ਤੇ ਉਹਦੇ ਆਪਾਂ ਜ਼ਿੰਦਗੀ ਦੇ ਹਰ ਪਾਰਟ 'ਚ ਜੇ ਆਪਾਂ ਇੰਜੋਏ ਨਹੀਂ ਕਰਦੇ, ਆਪਾਂ ਇਹ ਸੋਚਦੇ ਹਾਂ ਕਿ ਮੈਂ ਆਹ ਪੁਆਇੰਟ 'ਤੇ ਜਾ ਕੇ ਹੈਪੀ ਹੋਊਂਗਾ, ਫਿਰ ਤੇ ਸ਼ਾਇਦ ਆਪਾਂ ਮੰਜ਼ਿਲ ਹੀ ਪਾਵਾਂਗੇ ਖੁਸ਼ੀ ਦੀ, ਤੇ ਫਿਰ ਬਹੁਤ ਦੂਰ ਰਹਿ ਜਾਂਦੀ ਗੱਲ, ਜਿੱਥੋਂ ਤੱਕ ਮੈਨੂੰ ਲੱਗਦਾ ਆ ਕਿ ਜਿਹੜੀ ਜਰਨੀ ਆ ਜੇ ਤੁਸੀਂ ਉਹਨੂੰ ਇੰਜੋਏ ਕਰਦੇ ਹੋ ਤੇ ਉਹੀ ਖੁਸ਼ੀ ਆ। ਮੰਜ਼ਿਲ ਤੱਕ ਪਹੁੰਚਣਾ ਤਾਂ ਇੱਕ ਮਾਈਲਸਟੋਨ ਹੋ ਸਕਦਾ ਆ, ਪਰ ਜਿਹੜੀ ਖੁਸ਼ੀ ਆ ਉਹ ਬੇਸਿਕਲੀ ਜੇ ਤੁਸੀਂ ਜਿਵੇਂ ਕੋਈ ਅੱਜ ਸਟੂਡੈਂਟ ਆ, ਮੰਨ ਲਓ ਉਹ ਟਰਾਈ ਕਰਦਾ ਪਿਆ ਕਿ ਮੈਂ ਪੱਕੇ ਹੋ ਜਾਂ ਹਨਾ, ਪੱਕੇ ਹੋਣ ਤੱਕ ਜੇ ਉਹ ਆਪਣੀ ਜਰਨੀ ਨੂੰ ਇੰਜੋਏ ਨਹੀਂ ਕਰਨ ਡਿਆ ਤੇ ਕੱਲ ਨੂੰ ਉਹ ਇੱਕ ਪੇਪਰ ਮਿਲਿਆ ਵੀ ਉਸਨੂੰ ਉਨੀ ਖੁਸ਼ੀ ਨਹੀਂ ਦੇ ਪਾਊਗਾ। ਰੈਦਰ ਦੈਨ ਦੂਸਰਾ ਪਰਸਨ ਇਹ ਆ ਕਿ ਉਸ ਜਰਨੀ ਨੂੰ ਇੰਜੋਏ ਕਰਦਾ ਪਿਆ ਵਾ, ਐਟ ਦੀ ਐਂਡ ਉਸਨੂੰ ਜਦੋਂ ਉਹ ਪੱਕਾ ਹੁੰਦਾ ਜਾਂ ਖੁਸ਼ ਹੁੰਦਾ ਆ ਤੇ ਉਹ ਸ਼ਾਇਦ ਉਹਦੇ ਲਈ ਜ਼ਿਆਦਾ ਖੁਸ਼ੀ ਵਾਲੀ ਗੱਲ ਹੋਊਗੀ। ਸੋ ਮੈਨੂੰ ਇਹ ਲੱਗਦਾ ਆ ਕਿ ਜ਼ਿਆਦਾ ਜਿਹੜੀ ਆ ਜਰਨੀ ਨੂੰ ਇੰਜੋਏ ਜਿਹੜਾ ਕਰਕੇ ਮੰਜ਼ਿਲ ਤੱਕ ਪਹੁੰਚਣਾ ਜ਼ਿਆਦਾ ਬਿਹਤਰ ਤਰੀਕਾ ਵਾ ਮੰਜ਼ਿਲ ਨੂੰ ਪਾਉਣ ਦਾ, ਕਿਉਂਕਿ ਮੰਜ਼ਿਲ ਤੇ ਕਿਸੇ ਹਾਲਤ 'ਚ ਵੀ ਤੁਸੀਂ ਪਾਲੋਗੇ, ਚਾਹੇ ਦੁਖੀ ਹੋ ਕੇ ਤੇ ਚਾਹੇ ਖੁਸ਼ ਹੋ ਕੇ, ਮੰਜ਼ਿਲ ਦੀ ਤਾਂ ਤੁਸੀਂ ਕੰਟੀਨਿਊਡ ਐਫਰਟ ਕਰਦੇ ਹੀ ਹੋ। ਪਰ ਜੇ ਤੁਸੀਂ ਉਹੀ ਆ ਕਿ ਆਪਣੇ ਖੁਸ਼ ਰਹਿ ਕੇ ਮੰਜ਼ਿਲ ਤੱਕ ਪਹੁੰਚਦੇ ਹੋ ਤੇ ਉਹ ਕਿਤੇ ਨਾ ਕਿਤੇ ਜ਼ਿਆਦਾ ਵਧੀਆ ਆ, ਕਿਤੇ ਨਾ ਕਿਤੇ ਤੁਹਾਡੇ ਲਈ ਉਹ ਤੁਹਾਨੂੰ ਜਿਆਦਾ ਖੁਸ਼ੀ ਦਿੰਦਾ ਆ। ਹਾਂਜੀ ਅੱਗੇ ਮੈਸੇਜ ਵੱਲ ਜਾਂਦੇ ਹਾਂ। ਗੁਰਪ੍ਰੀਤ ਜੀ ਦਾ ਮੈਸੇਜ ਆਇਆ ਹੋਇਆ ਕਿ ਅਰੇ ਸਤਿ ਸ੍ਰੀ ਅਕਾਲ ਭਾਜੀ ਐਂਡ ਸਤਿ ਸ੍ਰੀ ਅਕਾਲ ਟੂ ਆਲ ਦਾ ਲਿਸਨਰਸ। ਸਤਿ ਸ੍ਰੀ ਅਕਾਲ ਜੀ ਗੁਰਪ੍ਰੀਤ ਜੀ ਐਂਡ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ। ਗੁਰਵਿੰਦਰ ਜੀ ਕਹਿ ਰਿਹਾ ਕਿ ਭਾਜੀ ਪ੍ਰੋਗਰਾਮ ਬਹੁਤ ਵਧੀਆ ਜਾ ਰਿਹਾ, ਦੱਬ ਕੇ ਰੱਖੋ। ਬਹੁਤ ਵਧੀਆ ਜੀ ਭਾਜੀ, ਦੱਬਿਆ ਤੇ ਬੰਦ ਹੋਜੂਗਾ, ਦੱਬਿਆ ਨਹੀਂ ਜਾਣਾ ਜ਼ਿਆਦਾ, ਪਰ ਕੋਈ ਨੀ ਕੰਟੀਨਿਊ ਰੱਖਦੇ ਆ। ਸਤਿ ਸ੍ਰੀ ਅਕਾਲ ਬਾਕੀ ਸਾਡੇ ਵੱਲੋਂ ਵੀ। ਤਰਲੋਚਨ ਸਿੰਘ ਜੀ ਕਹਿ ਰਹੇ ਨੇ ਜੀ ਭਾਜੀ ਮੇਰੀ ਬਿਗੈਸਟ ਅਚੀਵਮੈਂਟ ਕਿਤਾਬ ਲਿਖਣੀ ਸੀ ਤੇ ਮੈਂ ਥੋੜੇ ਟਾਈਮ ਚ ਆਪਣੀ ਏਵਲੀ ਮੁਕਾਮ ਵੀ ਪਾ ਲੈਣਾ ਆ। ਬਹੁਤ ਵਧੀਆ ਭਾਜੀ, ਦੱਸੋ ਕਿਹੜੀ ਕਿਤਾਬ ਲਿਖਦੇ ਪਏ ਹੋ, ਕਿਤਾਬ ਦਾ ਸਿਰਲੇਖ ਕੁਛ ਸਾਡੇ ਨਾਲ ਸਾਂਝਾ ਕਰੋ। ਤੇ ਮਨਜਿੰਦਰ ਸਿੰਘ ਜੀ ਦਾ ਮੈਸੇਜ ਆਇਆ ਹੋਇਆ, ਕਹਿ ਰਹੇ ਨੇ ਕਿ ਅੱਜ ਮੇਰੇ ਭਰਾ ਜਤਿੰਦਰ ਸਿੰਘ ਦਾ ਬਰਥਡੇ ਆ, ਬਰਥਡੇ ਵਿਸ਼ ਕਰ ਦੋ। ਜ਼ਰੂਰ ਜੀ ਮਨਜਿੰਦਰ ਜੀ, ਜਤਿੰਦਰ ਸਿੰਘ ਜੀ ਸਾਡੇ ਵੱਲੋਂ ਤੇ ਸਾਰੀ ਹਰਮਨ ਫੈਮਿਲੀ ਵੱਲੋਂ ਤੇ ਸਾਡੇ ਸਾਰੇ ਲਿਸਨਰਸ ਵੱਲੋਂ ਤੁਹਾਨੂੰ ਬਹੁਤ ਨਿੱਘਾ ਜਿਹਾ ਹੈਪੀ ਬਰਥਡੇ ਐਂਡ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਤੁਸੀਂ ਜੋ ਵੀ ਜ਼ਿੰਦਗੀ ਚ ਪਾਉਣਾ ਚਾਹੁੰਦੇ ਹੋ ਤੁਹਾਨੂੰ ਮਿਲ ਜੇ, ਤੇ ਸਾਡੇ ਸਾਰਿਆਂ ਵੱਲੋਂ ਫਿਰ ਤੋਂ ਬਹੁਤ ਬਹੁਤ ਵਧੀਆ ਹੈਪੀ ਬਰਥਡੇ ਦੀਆਂ ਵਿਸ਼ਿਸ ਤੇ ਆਪਣਾ ਦਿਨ ਇੰਜੋਏ ਕਰੋ। ਹਾਂਜੀ ਤੇ ਇਸ ਤੋਂ ਬਾਅਦ ਰਾਜ ਮਨਿੰਦਰ ਕਹਿ ਰਹੇ ਨੇ ਗੋਇੰਗ ਗੁੱਡ ਭਾਜੀ, ਲਿਸਨਿੰਗ ਟੂ ਯੋਰ ਸ਼ੋ ਵਾਈਲ ਡਰਾਈਵਿੰਗ ਟੂ ਵਰਕ। ਧੰਨਵਾਦ ਭਾਜੀ, ਇਹ ਵੀ ਇੱਕ ਮੰਜ਼ਿਲ ਹੀ ਆ, ਜਾਂਦੇ ਜਾਣਾ ਤੇ ਕੰਮ ਕਰਦੇ ਜਾਣਾ, ਇਹ ਵੀ ਕੋਈ ਛੋਟੀ ਗੱਲ ਨਹੀਂ ਹੈਗੀ। ਹਾਂਜੀ ਇਸ ਤੋਂ ਬਾਅਦ ਜਸਵੰਤ ਸਿੰਘ ਕਹਿ ਰਹੇ ਨੇ ਲਿਸਨਿੰਗ ਟੂ ਯੋਰ ਸ਼ੋ ਬਰੋ, ਟੂ ਗੁੱਡ ਬਰੋ। ਠੀਕ ਆ ਬਰੋ ਜੀ, ਤੁਸੀਂ ਬੜੇ ਬਰੋ ਲਾਏ ਸਾਡੇ ਲਈ ਤੇ ਏਦਾਂ ਹੀ ਰੋ ਵਿੱਚ ਤੁਸੀਂ ਸਾਨੂੰ ਮੈਸੇਜ ਤੇ ਲੱਗੇ ਰਹੋ, ਸਾਡਾ ਵੀ ਜਿਹੜਾ ਵਾ ਦਿਲ ਲੱਗਾ ਰਹੇ। ਤੇ ਸੱਚ ਸਟੂਡੀਓ ਵਿੱਚ ਕਾਲ ਕਰਨ ਲਈ ਤੁਸੀਂ ਨੰਬਰ ਡਾਇਲ ਕਰ ਸਕਦੇ ਹੋ 0285992811। ਸੋ ਰਿਪੀਟ ਕਰ ਰਿਹਾ, ਸਟੂਡੀਓ ਵਿੱਚ ਕਾਲ ਕਰਨ ਲਈ ਨੰਬਰ ਡਾਇਲ ਕਰ ਸਕਦੇ ਹੋ 0285992811 ਤੇ। ਤੇ ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਸੰਧੂ ਦਾ ਮੈਸੇਜ ਆਇਆ ਜੀ ਸਤਿ ਸ੍ਰੀ ਅਕਾਲ ਭਾਜੀ, ਟੌਪਿਕ ਬਹੁਤ ਵਧੀਆ ਵਾ, ਮੈਨੂੰ ਲੱਗਦਾ ਆ ਕਿ ਜ਼ਿੰਦਗੀ ਚ ਪੂਰੀ ਜ਼ਿੰਦਗੀ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਮੰਜ਼ਿਲਾਂ ਨੇ ਜਿਹੜੀਆਂ ਹਰ ਦਿਨ ਸਾਡੇ ਲਈ ਅਲੱਗ ਹੁੰਦੀਆਂ ਨੇ। ਹਾਂਜੀ ਭਾਜੀ ਇਹ ਵੀ ਕਹਿ ਸਕਦੇ ਆ, ਪਰ ਆਪਾਂ ਗੱਲ ਕਰਦੇ ਪਏ ਆ ਕਿ ਤੁਹਾਡੀ ਜ਼ਿੰਦਗੀ ਦੀ ਬਿਗੈਸਟ ਅਚੀਵਮੈਂਟ ਕੀ ਆ ਜਾਂ ਤੁਹਾਡੀ ਕੀ ਹੈਗੀ ਆ ਮੰਜ਼ਿਲ ਜਿਹੜੀ ਤੁਸੀਂ ਪਾਉਣਾ ਚਾਹੁੰਦੇ ਹੋ। ਦੇਖੋ ਮੈਂ ਟੌਪਿਕ ਇੱਕ ਵਾਰੀ ਫੇਰ ਐਕਸਪਲੇਨ ਕਰਦਾ, ਅੱਜ ਅਸੀਂ ਗੱਲ ਕਰਦੇ ਪਏ ਆ ਕਿ ਤੁਹਾਡੀ ਜ਼ਿੰਦਗੀ ਦੀ ਬਿਗੈਸਟ ਅਚੀਵਮੈਂਟ ਜਿਹੜੀ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਮੰਜ਼ਿਲ ਤੁਸੀਂ ਮਿਥੀ ਹੋਈ ਸੀ ਉਹ ਕੀ ਸੀ, ਕੀ ਤੁਸੀਂ ਪਾ ਲਈ ਆ ਕਿ ਤੁਸੀਂ ਸਟਿਲ ਉਹਨੂੰ ਪਾਉਣ ਦੀ ਜੱਦੋਜਹਿਦ ਵਿੱਚ ਲੱਗੇ ਹੋਏ ਹੋ, ਹੈ ਨਾ, ਤੇ ਉਹ ਕੀ ਆ ਤੁਸੀਂ ਸਾਡੇ ਨਾਲ ਸਾਂਝਾ ਕਰੋ ਤਾਂ ਕਿ ਤੁਹਾਡੇ ਤੋਂ ਮੋਟੀਵੇਸ਼ਨ ਮਿਲ ਕੇ ਕਿਸੇ ਹੋਰ ਨੂੰ ਵੀ ਥੋੜੀ ਐਨਰਜੀ ਮਿਲ ਸਕੇ, ਗੁੱਡ ਵਾਈਬਸ ਮਿਲ ਸਕਣ। ਤੇ ਸੁਖਪਾਲ ਜੀ ਕਹਿ ਰਹੇ ਨੇ ਭਾਜੀ ਮੇਰੇ ਲਈ ਬਿਗੈਸਟ ਅਚੀਵਮੈਂਟ ਆਪਣਾ ਕੰਮ ਖੋਲਣਾ ਸੀ। ਕਾਹਦਾ ਕੰਮ ਖੋਲਣਾ ਸੀ ਭਾਜੀ ਇਹ ਦੱਸੋ, ਗੱਲ ਭਾਜੀ ਪੂਰੀ ਦੱਸੋ ਨਾ ਆਪਾਂ ਫਿਰ ਸਰੋਤਿਆਂ ਨਾਲ ਸਾਂਝੀ ਕਰ ਸਕੀਏ, ਕਾਹਦਾ ਕੰਮ ਖੋਲਣਾ ਸੀ। ਤੇ ਤੁਸੀਂ ਪਲੀਜ਼ ਪੂਰਾ ਪੂਰਾ ਦੱਸੋ ਨਾ ਭਾਜੀ। ਤੇ ਇੱਧਰ ਓਕੇ ਗੁਰਵਿੰਦਰ ਜੀ ਰੋਮਾਨਾ ਹੁਰਾਂ ਯੂਟਿਊਬ ਦੀ ਵੀਡੀਓ ਭੇਜੀ ਹੋਈ ਆ, ਕਹਿ ਰਹੇ ਕਿ ਭਾਜੀ ਆ ਲਿਸਨਰਸ ਨੂੰ ਲਾ ਕੇ ਸੁਣਾਓ। ਭਾਜੀ ਯੂਟਿਊਬ ਦੀ ਸਿੱਧੀ ਸੋਰੀ ਨਹੀਂ ਚੱਲੂਗੀ, ਕਿਉਂਕਿ ਉਹ ਸਿਸਟਮ ਨਹੀਂ ਹੈਗਾ ਕਿ ਯੂਟਿਊਬ ਤੋਂ ਸਿੱਧੀ ਆਪਾਂ ਪਲੇ ਕਰ ਸਕੀਏ, ਤੇ ਕੋਈ ਨੀ ਆਪਾਂ ਇਹਦਾ ਕਰਦੇ ਕੁਛ। ਤੇ ਇਸ ਤੋਂ ਬਾਅਦ ਜਤਿੰਦਰ ਸਿੰਘ ਹੁਰਾਂ ਦਾ ਮੈਸੇਜ ਆਇਆ ਕਿ ਸਤਿ ਸ੍ਰੀ ਅਕਾਲ ਭਾਜੀ ਪ੍ਰੋਗਰਾਮ ਬਹੁਤ ਵਧੀਆ ਜਾ ਰਿਹਾ। ਤੇ ਇਸ ਤੋਂ ਬਾਅਦ ਮੈਸੇਜ ਆਇਆ ਹੋਇਆ ਜੀ ਗੁਰਪ੍ਰੀਤ ਸਿੰਘ ਜੀ ਦਾ ਕਹਿ ਰਹੇ ਨੇ ਜੀ ਭਾਜੀ ਹਾਜ਼ਰੀ ਕਬੂਲ ਕਰੋ। ਭਾਜੀ ਹਾਜ਼ਰੀ ਕਬੂਲ ਹੀ ਕਬੂਲ ਆ, ਆਲ ਗੁੱਡ ਆ ਭਾਜੀ। ਧੰਨਵਾਦ ਤੁਸੀਂ ਪ੍ਰੋਗਰਾਮ ਚ ਸ਼ਮੂਲੀਅਤ ਪਾਈ ਤੇ ਹਾਂਜੀ ਪ੍ਰੋਗਰਾਮ ਚ ਕਾਲ ਕਰਨ ਲਈ ਤੁਸੀਂ ਨੰਬਰ ਡਾਇਲ ਕਰ ਸਕਦੇ ਹੋ 0285992811 ਤੇ ਇਹਦੇ ਨਾਲ ਹੀ ਅਸੀਂ ਜਿਹੜਾ ਗਾਣਾ ਸੁਣਦੇ ਪਏ ਸੀ ਸੁਣਦੇ ਹਾਂ ਤੇ ਉਸ ਤੋਂ ਬਾਅਦ ਪ੍ਰੋਗਰਾਮ ਚ ਦੁਬਾਰਾ ਸ਼ਮੂਲੀਅਤ ਤੁਹਾਡੇ ਨਾਲ ਪਾਉਂਦੇ ਹਾਂ। ਸੁਣਦੇ ਰਹੋ ਹਰਮਨ ਰੇਡ।
ਪਰ ਖਬਰਾਂ ਨੇ ਯਾਰਾਂ ਨੂੰ ਖਾਹਿਸ਼ਾਂ ਦੇ ਫੁੱਲਾਂ ਤੇ ਤਜ਼ਾਬ ਗਿਆ ਡੁੱਲ ਤਿੱਖੀ ਤਪਸ਼ ਵਿਚਾਲੋਂ ਟੁੱਟੀ ਯਾਰੀ ਦੀ ਪਰ ਸਾਡੇ ਵਿੱਚ ਚਿਹਰਾ ਮਹੀ ਵਾਲਾ ਰਾਂਝਿਆਂ ਦਾ ਹੱਸ ਹੱਸ ਪੀੜ ਵੀ ਸਹਾਰੀ ਦੀ ਛਕੇ ਦੇ ਰਾਹਾਂ ਉੱਤੇ ਬੈਠਾ ਸਰਤਾਜ ਅੱਜ ਲਿਖਦਾ ਤੇ ਪੈਰੇ ਸੱਚਾ ਗੀਤ ਨੀ ਜਦੋਂ ਦੀ ਉਮੀਦਾਂ ਦੀ ਹਵਾ ਦਾ ਬੁੱਲਾ ਆਉਂਦਾ ਜਿੰਦ ਤਪਦੀ ਹੋ ਜਾਂਦੀ ਠੰਡੀ ਜੀਤ ਨੀ ਹਾਏ ਬੈਠੇ ਮਿੱਟੀ ਉੱਤੇ ਨਕਸ਼ ਮਿੱਟੀ ਉੱਤੇ ਨਕਸ਼ ਉਹ ਬੈਠੇ ਮਿੱਟੀ ਉੱਤੇ ਨਕਸ਼ ਉਲੀਕਦੇ ਲੱਗੀ ਲਗਨ ਸ਼ਦਾਈ ਇੱਕੋ ਲੀਕਦੇ ਨਿੱਤ ਵਸਲਾਂ ਦੀ ਰੁੱਤ ਨੂੰ ਉਡੀਕਦੇ ਵਸਲਾਂ ਦੀ ਰੁੱਤ ਨੂੰ ਉਡੀਕਦੇ ਉਹ ਮੱਝ ਭਾਵੇਂ ਚੂਰ ਹੋਣਗੇ ਦਿਲਾਂ ਚ ਬੇਵੀ ਨੂਰ ਹੋਣਗੇ ਦਸ ਹੌੜ ਦਸ ਪੈਰਾਂ ਕਿੱਥੇ ਕੱਟੀਏ ਬਾਬੇ ਦੁੱਲੇ ਦੇ ਪੰਜਾਬ ਦੀ ਏ ਜੱਟੀਏ ਕਿੱਤੇ ਰੱਬ ਨਜ਼ਰਾਨੇ ਨੀ ਹੋ ਵੇਖੀ ਨਾ ਗਵਾਲੀ ਕਿੱਧਰੇ ਔਖੇ ਮਿਲਦੇ ਦੀਵਾਨੇ ਨੀ ਹੋਣਾ ਨੀ ਵੇ ਅੱਜ ਦਾ ਮੁੱਲ ਮੋੜਨਾ ਪੈਣਾ ਏ ਸਰਤਾਜ ਦਾ ਹੋ ਫੇਰ ਪਾਰ ਚੱਕ ਹੋਣਾ ਨੀ ਵੇ ਅੱਜ ਦਾ ਮੁੱਲ ਮੋੜਨਾ ਪੈਣਾ ਏ ਸਰਤਾਜ ਦਾ ਹੈਗਾ ਰੱਬ ਨੂੰ ਖਿਆਲ ਸਾਡੀ ਲਾਜ ਦਾ ਰੱਬ ਨੂੰ ਖਿਆਲ ਸਾਡੀ ਲਾਜ ਦਾ ਨੀ ਫੈਸਲੇ ਜ਼ਰੂਰ ਹੋਣਗੇ ਸ਼ਾਇਰ ਮਸ਼ਹੂਰ ਹੋਣਗੇ ਹੋ ਦੱਸ ਹਾੜ ਦੱਸ ਪੈਰਾਂ ਕਿੱਥੇ ਕੱਟੀਏ ਬਾਬੇ ਦੁੱਲੇ ਦੇ ਪੰਜਾਬ ਦੀ ਇਹ ਜੱਟੀਏ ਹੋ ਦੱਸ ਹਾੜ ਦੱਸ ਪੈਰਾਂ ਕਿੱਥੇ ਕੱਟੀਏ ਬਾਬੇ ਦੁੱਲੇ ਦੇ ਪੰਜਾਬ ਦੀ ਇਹ ਜੱਟੀਏ ਅਜੂਹੇ ਸੱਤ ਇਸ਼ਕੇ ਦੇ ਨਾਜ਼ਾ ਪੱਟੀਏ ਸੱਤ ਇਸ਼ਕੇ ਦੇ ਨਾਜ਼ਾ ਪੱਟੀਏ ਕਦੋਂ ਕੁ ਮਨਜ਼ੂਰ ਹੋਣਗੇ ਤੇ ਫਾਸਲੇ ਵੀ ਦੂਰ ਹੋਣਗੇ ਦੱਸ ਹਾੜ ਦੱਸ ਪੈਰਾਂ ਕਿੱਥੇ ਕੱਟੀਏ ਬਾਬੇ ਦੁੱਲੇ ਦੇ ਪੰਜਾਬ ਦੀ ਇਹ ਜੱਟੀਏ ਉਹ ਦੱਸ ਹਾੜ ਦੱਸ ਪੈਰਾਂ ਕਿੱਥੇ ਕੱਟੀਏ ਬਾਬੇ ਦੁੱਲੇ ਦੇ ਪੰਜਾਬ ਦੀ ਇਹ ਜੱਟੀਏ
ਬਹੁਤ ਸੋਹਣਾ ਸੌਂਗ ਸਰਤਾਜ ਵੀਰ ਦਾ ਐਕਚੁਅਲੀ ਸਰਤਾਜ ਜੀ ਦਾ ਸ਼ੋ ਲਾਈਕ ਸਾਰੇ ਕਿਤੇ ਹੋ ਰਿਹਾ ਹੈ ਨਾ ਦੱਸਿਓ ਕੌਣ ਕੌਣ ਦੇਖਣ ਜਾ ਰਿਹਾ ਜਾਂ ਕੌਣ ਕੌਣ ਦੇਖ ਆਇਆ ਕਈ ਸ਼ਹਿਰਾਂ ਚ ਹੋ ਗਿਆ ਕਈਆਂ ਚ ਹੋਣਾ ਆ ਹਜੇ ਸੋ ਪ੍ਰੋਗਰਾਮ ਵੱਲ ਅੱਗੇ ਵੱਧਦੇ ਹੋਏ ਸੋ ਆਪਾਂ ਗੱਲ ਕਰਦੇ ਪਏ ਸੀ ਕਿ ਜ਼ਿੰਦਗੀ ਚ ਅਚੀਵਮੈਂਟਸ ਦੀ ਜ਼ਿੰਦਗੀ ਚ ਜਿਹੜੀਆਂ ਅਚੀਵਮੈਂਟ ਆ ਕਿਤੇ ਨਾ ਕਿਤੇ ਜਿਹੜੀਆਂ ਵਾ ਟਾਈਮ ਦੇ ਨਾਲ ਹਮੇਸ਼ਾ ਚੱਲਦੀਆਂ ਰਹਿੰਦੀਆਂ ਪਰ ਮੇਨ ਗੱਲ ਸਾਡੇ ਤੇ ਆ ਕਿ ਅਸੀਂ ਕਿਹੜੀ ਚੀਜ਼ ਨੂੰ ਆਪਣੀ ਅਚੀਵਮੈਂਟ ਸਮਝਦੇ ਹਾਂ ਕਿਸੇ ਦੇ ਲਈ ਹੋ ਸਕਦਾ ਹੈ ਕਿ ਛੋਟੀ ਜਿਹੀ ਚੀਜ਼ ਕਰਨਾ ਵੀ ਕਿ ਇੱਕ ਵਧੀਆ ਜੋਬ ਲੱਗ ਜਾਣਾ ਵਧੀਆ ਪੈਸੇ ਕਮਾਉਣਾ ਹੋ ਸਕਦਾ ਕਿਸੇ ਦੇ ਲਈ ਅਚੀਵਮੈਂਟ ਹੋਏ ਕਿ ਮੇਰੇ ਲਈ ਆਹ ਅਚੀਵਮੈਂਟ ਆ ਕਿ ਜੇ ਮੇਰੇ ਸਾਲ ਦੇ 100K ਬਣ ਗਿਆ ਜਾਂ 200K ਬਣ ਗਿਆ ਤੇ ਮੇਰੇ ਲਈ ਇਹ ਅਚੀਵਮੈਂਟ ਆ ਕਿਸੇ ਦੇ ਲਈ ਹੋ ਸਕਦਾ ਆ ਕਿ ਮੈਂ ਕਾਰ ਲੈਣਾ ਆ ਮੈਂ ਕਾਰ ਲੈ ਲਿਆ ਤੇ ਮੇਰੇ ਲਈ ਇਹ ਮੇਰੀ ਮੰਜ਼ਿਲ ਆ ਕਿਸੇ ਦੇ ਲਈ ਇਹ ਹੋ ਸਕਦਾ ਆ ਕਿ ਮੈਂ ਇੱਧਰ ਸੈਟਲ ਹੋਣਾ ਆ ਆਪਣੇ ਮਾਂ ਪਿਓ ਨੂੰ ਇੱਧਰ ਬੁਲਾਉਣਾ ਆ ਮਾਂ ਪਿਓ ਦੇ ਨਾਲ ਰਹਿਣਾ। ਕਿਸੇ ਦੇ ਲਈ ਅਚੀਵਮੈਂਟ ਇਹ ਹੋ ਸਕਦੀ, ਕਿਸੇ ਦੇ ਲਈ ਅਚੀਵਮੈਂਟ ਇਹ ਹੋ ਸਕਦੀ ਆ ਕਿ ਮੈਂ ਇੰਡਸਟਰੀ ਚ ਕੁਛ ਕਰਨਾ ਆ, ਇੱਕ ਵਧੀਆ ਸਿੰਗਰ ਬਣਨਾ ਆ। ਦੂਜੇ ਪਾਸੇ ਕਿਸੇ ਦੀ ਇਹ ਹੋ ਸਕਦੀ ਆ ਕਿ ਮੈਂ ਆਪਣਾ ਕੰਮ ਖੋਲ੍ਹਣਾ ਆ, ਆਪਣੇ ਕੰਮ ਚ ਬਹੁਤ ਉੱਤੇ ਪਹੁੰਚਣਾ ਆ। ਤੇ ਕਿਸੇ ਦੇ ਲਈ ਇਹ ਹੋ ਸਕਦੀ ਆ ਕਿ ਮੈਂ ਸਭ ਕੁਛ ਕਰਕੇ ਖੁਸ਼ ਰਹਿਣਾ ਆ। ਪਰ ਜਿਹੜਾ ਇਹ ਇਨਸਾਨ ਆ ਜਿਹੜਾ ਇਹ ਕਹਿੰਦਾ ਕਿ ਮੈਂ ਆਹ ਚੀਜ਼ ਕਰਕੇ ਫਿਰ ਖੁਸ਼ ਰਹਿਣਾ ਆ, ਉਹ ਤੇ ਫਿਰ ਪਿਛਲੀ ਵਾਰੀ ਜਿਵੇਂ ਆਪਾਂ ਗੁਰਪ੍ਰੀਤ ਜੀ ਸਾਡੇ ਨਾਲ ਰੀਅਲ ਸਟੇਟ ਵਾਲੇ ਲੱਗੇ ਹੋਏ ਸੀ ਤੇ ਉਹ ਕਹਿੰਦੇ ਕਿ ਏਦਾਂ ਜੇ ਤੁਸੀਂ ਆਪਾਂ ਇਹ ਸੋਚਦੇ ਆ ਕਿ ਆਪਾਂ ਕਦੋਂ ਖੁਸ਼ ਹੋਵਾਂਗੇ, ਫਿਰ ਤੇ ਆਪਾਂ ਕਦੀ ਵੀ ਨਹੀਂ ਖੁਸ਼ ਹੋ ਪਾਵਾਂਗੇ। ਤੇ ਇੱਧਰ ਸਾਡੇ ਨਾਲ ਨਰਿੰਦਰ ਜੀ, ਅੱਜ ਪਹਿਲੇ ਦਿਨ ਸਾਡੇ ਨਾਲ ਨਰਿੰਦਰ ਜੀ ਜੁੜੇ ਹੋਏ ਨੇ, ਆਪਾਂ ਇਹਨਾਂ ਨੂੰ ਕਰਦੇ ਆ
ਸਾਰੇ ਪਰਿਵਾਰ ਨੂੰ
ਪਤਾ। ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੁਹਾਡੇ ਪਿੱਛੇ
ਭਾਜੀ ਸਕੂਲ ਰਨ ਕਰ ਰਹੇ
ਆ। ਸਤਿ ਸ੍ਰੀ ਅਕਾਲ ਭਾਜੀ। ਹਾਂਜੀ ਹਾਂਜੀ, ਤੁਹਾਡੇ ਪਿੱਛੇ ਕਿਲਕਾਰੀਆਂ ਸੁਣਦੀਆਂ ਪਈਆਂ ਵਾ ਸਾਨੂੰ ਵੀ ਤੇ ਸਾਡੇ ਸਾਰੇ ਹੀ ਲਿਸਨਰਸ ਨੂੰ, ਤੇ ਬੈਕਗ੍ਰਾਉਂਡ 뮤직 ਦੀ ਲੋੜ ਹੀ ਨਹੀਂ ਪਈ ਭਾਜੀ। ਸੋ ਗੁੱਡ ਟੂ ਹੇਅਰ।
ਨਹੀਂ ਨਹੀਂ ਭਾਜੀ, ਮੈਂ ਕਿਹਾ ਤੁਸੀਂ ਅੱਜ ਦਾ ਟੌਪਿਕ ਹੀ ਵਧੀਆ ਚੁਣਿਆ। ਅੱਛਾ, ਨਾਵਲ ਐ ਲੱਗਿਆ ਜਿਵੇਂ 5 ਮਿੰਟ ਹੀ, ਮਤਲਬ ਤੁਸੀਂ 20 ਮਿੰਟ ਚੱਲਿਆ, ਪਰ ਮੈਂ ਕਹੂੰਗਾ ਕਿ ਮੈਨੂੰ ਲੱਗਿਆ ਕਿ ਥੋੜਾ ਹੋਰ ਚਾਹੀਦਾ ਸੀ, ਕਿਉਂਕਿ ਸਬਰ ਜਿਹੜਾ ਹੈ ਨਾ, ਵੈਸੇ ਤਾਂ ਵਧੀਆ ਆ ਬਿਲਕੁਲ ਤੁਸੀਂ ਜਿੰਨਾ ਟਾਈਮ ਦਿੱਤਾ ਆ, ਪਰ ਨਾ ਉਹ ਐ ਲੱਗਦਾ ਵੀ ਤੁਸੀਂ ਜਿਵੇਂ ਪੜ੍ਹੀ ਜਾਓ, ਸਾਰਾ ਦਿਨ ਹੀ ਪੜ੍ਹੀ ਜਾਓ।
ਇਹ ਭਾਜੀ ਇਹ ਲਿਖਣ ਦੀ ਕਲਾ ਆ ਨਾਵਲ ਨਾਨਕ ਸਿੰਘ ਜੀ ਦੀ, ਕਿ ਉਹਨਾਂ ਲਿਖਿਆ ਹੀ ਕੁਛ ਇੰਨੇ ਤਰੀਕੇ ਨਾਲ, ਇੰਨੇ ਵਧੀਆ ਤਰੀਕੇ ਨਾਲ ਆ।
ਬਿਲਕੁਲ ਜੀ ਬਿਲਕੁਲ, ਨਾਵਲ ਸਿੰਘ ਨਾਨਕ ਸਿੰਘ ਹੋਰਾਂ ਦਾ ਜਿਹੜਾ ਨਾਵਲ ਆ ਨਾ, ਉਹ ਮਤਲਬ ਹਰੇਕ ਰਾਈਟਰ ਦੀ ਆਪਣੀ ਆਪਣੀ ਖੂਬੀ ਹੈ ਭਾਜੀ। ਬਿਲਕੁਲ ਸਹੀ ਹੈ ਤੁਹਾਡੀ ਗੱਲ,
ਬਿਲਕੁਲ ਜੀ ਉਹ ਲਿਖਿਆ ਕੁਛ। ਤੇ ਨਰਿੰਦਰ ਸਿੰਘ ਜੀ ਤੁਸੀਂ ਹੈ ਕਿੱਥੋਂ ਭਾਜੀ, ਕਿੱਥੋਂ, ਮੈਲਬਰਨ ਸਿਡਨੀ ਕਿੱਥੋਂ ਜੀ?
ਮੈਂ ਭਾਜੀ ਅਸੀਂ ਪਹਿਲਾਂ ਮੈਂ ਗੋਲਡ ਕੋਸਟ ਰਿਹਾ ਜ਼ਿੰਦਗੀ ਚ, ਜਿਹੜਾ ਜਦੋਂ ਆਇਆ ਸੀ ਆਸਟ੍ਰੇਲੀਆ ਚ ਮੈਂ ਉਦੋਂ ਮੈਲਬਰਨ ਰਿਹਾ ਜੀ ਪਹਿਲੇ 2 ਸਾਲ, ਤੇ ਉਸ ਤੋਂ ਬਾਅਦ ਜੀ 14 ਤੋਂ ਲੈ ਕੇ 20 ਤੱਕ ਮੈਂ ਗੋਲਡ ਕੋਸਟ ਰਿਹਾ ਭਾਜੀ, ਤੇ 20 ਤੋਂ ਲੈ ਕੇ ਹੁਣ ਤੱਕ ਜਿਹੜਾ ਹੁਣ ਜ਼ਿੰਦਗੀ ਦਾ ਜਿਹੜਾ ਪ੍ਰੈਜ਼ੈਂਟ ਸਮਾਂ ਚੱਲ ਰਿਹਾ ਉਹ ਹੈਗਾ ਵੁਲਨਗੋਂਗ ਕੈਨਬਰਾ ਦੇ, ਕੈਨਬਰਾ ਤੇ ਸਿਡਨੀ ਦੇ ਵਿੱਚ ਆ ਕੋਸਟਲ ਲਾਈਨ ਤੇ।
ਓਕੇ ਨਾਈਸ ਏਰੀਆ ਭਾਜੀ, ਫਿਰ ਤੇ ਤੁਸੀਂ ਨੇੜੇ ਨੇੜੇ ਹੋ ਸਾਡੇ, ਤਾਂ ਹੀ ਆਵਾਜ਼ ਕਲੀਅਰ ਆ।
ਤੁਸੀਂ ਸਿਡਨੀ ਭਾਜੀ?
ਹਾਂਜੀ ਭਾਜੀ ਸਿਡਨੀ, ਅਸੀਂ ਤੇ ਸਿਡਨੀ ਚ ਪਰਮਾਨੈਂਟ ਆ। ਮੈਂ ਆਏ ਆਪਾਂ ਸਿਡਨੀ ਚ, ਉਹ ਹੀ ਨਾ ਆਪਾਂ ਮੂਵੀ ਨੀ ਹੋਏਗੇ ਤੋਂ ਸਿਡਨੀ ਚ ਆਏ ਹੀ ਤਾਂ ਸਿਡਨੀ ਚ ਰਹਿ ਗਏ ਬਸ। ਟੂ ਬੀ ਓਨੈਸਟ ਭਾਜੀ, ਅਸੀਂ ਪੈਰਾਮੈਂਟਾ ਤੋਂ ਬਾਹਰ ਹੀ ਨਹੀਂ ਨਿਕਲੇ।
ਕਿਆ ਬਾਤ ਆ ਭਾਜੀ, ਮੈਂ ਪੈਰਾਮੈਂਟਾ ਅਸੀਂ ਸਿਰਫ ਇੱਕ ਵਾਰ ਡਰਾਈਵ ਥਰੂ ਕੀਤਾ ਸੀ ਜਦੋਂ ਮੈਂ ਮੂਵ ਹੋਇਆ ਸੀ ਗੋਲ ਕੋਸਟ ਤੇ।
ਹਾਂਜੀ,
ਮੈਂ ਉਦੋਂ ਡਿਸਾਈਡ ਕੀਤਾ ਸੀ ਕਿ ਯਾਰ ਮੈਂ ਸਿਡਨੀ ਨੀ ਰਹਿਣਾ, ਪੈਰਾਮੈਂਟਾ ਚ ਅਸੀਂ ਇੱਕ ਦਿਨ ਸਟੇ ਕੀਤਾ ਸੀ ਪਰ ਮੈਨੂੰ ਬਹੁਤ ਕਰਾਊਡਡ ਲੱਗਿਆ।
ਅੱਛਾ ਅੱਛਾ ਅੱਛਾ, ਨਹੀਂ ਨਹੀਂ ਭਾਜੀ ਬਹੁਤ ਮਤਲਬ ਕਿ ਜਿੱਥੇ ਵੀ ਤੁਸੀਂ ਰਹਿੰਦੇ ਹੋ ਤੁਹਾਨੂੰ ਉਹ ਜਗ੍ਹਾ ਦੇ ਨਾਲ ਉਹਦੇ ਆਲੇ ਦੁਆਲੇ ਦੇ ਨਾਲ ਪਿਆਰ ਹੋ ਜਾਂਦਾ ਹੈ ਨਾ, ਫਿਰ ਤੁਹਾਨੂੰ ਆਪਣੇ ਘਰ ਵਰਗਾ, ਪਿੰਡ ਨਾਲ ਤੇ ਨਹੀਂ ਕੰਪੈਰੀਜ਼ਨ ਕੀਤਾ ਜਾ ਸਕਦਾ ਪਰ ਤੁਹਾਨੂੰ ਆਪਣਾ ਜਿਵੇਂ ਕਹਿੰਦੇ ਹੈ ਨਾ ਕਿ ਵਰਕ ਪਲੇਸ ਨਾਲ ਵੀ ਪਿਆਰ ਹੋ ਜਾਂਦਾ, ਤੁਹਾਨੂੰ ਆਪਣੇ ਆਲੇ ਦੁਆਲੇ ਨਾਲ, ਉਹਨਾਂ ਸੜਕਾਂ ਨਾਲ, ਉਹਨਾਂ ਗਲੀਆਂ ਦੇ ਨਾਲ, ਈਵਨ ਦੋ ਉਹਨਾਂ ਦੇ ਨਾਂ ਦੇ ਨਾਲ ਵੀ ਪਿਆਰ ਹੋ ਜਾਂਦਾ ਹੈ ਨਾ। ਜਿੱਥੇ ਹੁਣ ਤੁਸੀਂ ਪਹਿਲਾਂ ਰਹੇ ਹੋਵੋਗੇ ਉਹ ਕੋਈ ਗਲੀ ਦਾ ਨਾਂ ਵੀ ਲੈ ਦੂਗਾ ਨਾ, ਸੜਕ ਦਾ ਨਾਂ ਵੀ ਲੈ ਜੂਗਾ, ਤੇ ਤੁਹਾਡੇ ਨਾ ਇੱਕ ਅੰਦਰੋਂ ਜਿਹੜੀ ਖੁਸ਼ੀ ਹੈ ਨਾ ਉਹ ਝਲਕ ਕੇ ਬਾਹਰ ਆ ਜਾਂਦੀ ਆ, ਸਾਡੇ ਜਿਹੜੇ ਆ ਨਾ ਨੇਬਰ ਚੰਗੇ ਹੋਣ।
ਨਹੀਂ ਨਹੀਂ ਭਾਜੀ, ਮੈਂ ਮੈਲਬਰਨ ਜਦੋਂ ਕਲੇਟਨ ਰਿਹਾ ਮੈਨੂੰ ਯਾਦ ਆ, ਮੇਰਾ ਹਾਊਸ ਨੰਬਰ ਵੀ ਯਾਦ ਆ ਤੇ ਉਹ ਐਡਰੈਸ ਵੀ ਯਾਦ ਆ ਅੱਜ ਵੀ, ਤੇ ਇਹ ਤਾਂ ਗੱਲ ਤੁਹਾਡੀ ਸਹੀ ਆ, ਮੈਲਬਰਨ ਦੇ ਨਾਲ ਬਹੁਤ ਯਾਦਾਂ ਨੇ ਜੁੜੀਆਂ ਹੋਈਆਂ। ਪਰ ਅਸਲ ਜਦੋਂ ਤੁਸੀਂ ਕਿਤੇ ਕੰਟਰੀ ਚ ਰਹਿੰਦੇ ਹੋ ਨਾ ਜੀ, ਜਿੱਦਾਂ ਗੋਲਡ ਕੋਸਟ ਵੀ ਇੱਕ ਕੰਟਰੀ ਹੋਈ ਆ ਥੋੜਾ ਜਿਹਾ ਸਾਈਡ ਤੇ ਹਨਾ, ਤੇ ਉਹ ਤੁਸੀਂ ਹੁਣ ਅਸੀਂ ਇੱਧਰ ਵੁਲੋਂਗੋਂਗ ਵੀ ਕੰਟਰੀ ਚ ਰਹਿ ਰਹੇ ਹਾਂ, ਉਹ ਤੁਸੀਂ ਮਾਹੌਲ ਸ਼ੋਰ ਸ਼ਰਾਬੇ ਵਾਲਾ ਥੋੜਾ ਘੱਟ ਕਰ, ਮਤਲਬ ਤੁਹਾਨੂੰ ਪਸੰਦ ਆ, ਤੁਹਾਡੀ ਚੋਇਸ ਏਦਾਂ ਦੀ ਹੋ ਜਾਂਦੀ ਹੈ ਕਿ ਤੁਸੀਂ ਸ਼ਾਂਤੀ ਦੇ ਵਿੱਚ ਰਹਿਣਾ. ਕੁਝ ਕੁਝ ਨੇਬਰਹੁੱਡ ਜਿਹੜੀ ਆ ਪਿੰਡਾਂ ਵਾਲੀ, ਇਹ ਲੋਕ ਜਿਆਦਾ ਇਹਨਾਂ ਚ ਹੁੰਦਾ ਆ, ਆਪਣਾਤ ਹੁੰਦਾ ਇਹਨਾਂ ਚ.
ਬਹੁਤ ਵਧੀਆ ਨਰਿੰਦਰ ਜੀ. ਤੇ ਨਰਿੰਦਰ ਜੀ ਕੰਮ ਕਰ ਕੀ ਕਰਦੇ ਤੁਸੀਂ?
ਭਾਜੀ ਮੈਂ ਤੇ ਕੰਮ ਫਿਲਹਾਲ ਤਾਂ ਚਾਲ ਮਾਈਨਿੰਗ ਕਰਦਾ, ਬੱਚੇ ਆ ਤਿੰਨ, ਤੇ ਬਿਜ਼ਨਸ ਹੀ ਆ ਸਾਡਾ ਜੀ. ਵਾਈਫ ਮੇਰੀ ਜਿਹੜੀ ਆ ਉਹਦਾ ਬਿਜ਼ਨਸ ਆ, ਤੇ ਮੈਂ ਮੈਨੇਜ ਕਰਦਾ, ਤੇ ਉਹ ਮਤਲਬ ਇੱਕ ਉਹ ਵੀ ਕੰਮ ਕਰਦੇ ਆ ਨਾਲ.
ਨਹੀਂ ਵਧੀਆ,
ਮੇਰਾ ਕੰਮ ਹੁੰਦਾ ਮੈਨੇਜ ਕਰਨ.
ਵਧੀਆ ਭਾਜੀ, ਗ੍ਰੇਟ ਭਾਜੀ, ਬਹੁਤ ਵਧੀਆ. ਤੇ ਭਾਜੀ ਤੁਹਾਡੇ ਲਈ ਜ਼ਿੰਦਗੀ ਚ ਅਚੀਵਮੈਂਟ ਕੀ ਸੀ, ਹਨਾ, ਜਦੋਂ ਮੰਨ ਲਓ ਕਿ ਤੁਸੀਂ ਆਸਟ੍ਰੇਲੀਆ ਆਏ, ਜਾਂ ਅੱਜ ਤੱਕ ਤੁਸੀਂ ਕੀ ਕਹਿੰਦੇ ਹੋ ਕਿ ਤੁਹਾਡੀ ਬਿਗੇਸਟ ਅਚੀਵਮੈਂਟ ਕਿਹੜੀ ਆ ਲਾਈਫ ਚ, ਜਿਹੜੀ ਕਿਸੇ ਦੇ ਲਈ, ਮਤਲਬ ਕਿ ਹੋ ਸਕਦਾ ਵੀ ਕਿਸੇ ਦੇ ਲਈ ਛੋਟੀ ਹੋਏ ਜਾਂ ਕਿਸੇ ਦੇ ਲਈ ਵੱਡੀ ਹੋਏ, ਪਰ ਸਭ ਤੁਹਾਡੇ ਲਈ ਸਭ ਤੋਂ ਵੱਡੀ ਅਚੀਵਮੈਂਟ ਕਿਹੜੀ ਸੀ, ਜਿਹੜੀ ਤੁਹਾਨੂੰ ਲੱਗਦਾ ਕਿ ਤੁਹਾਡੀ ਜ਼ਿੰਦਗੀ ਚ ਬਹੁਤ ਮਾਇਨੇ ਰੱਖੀ ਆ?
ਭਾਜੀ ਇਹ ਕੁਸਚਨ ਨੂੰ ਡਿਫਾਈਨ ਕਰਨਾ ਜਿਹੜਾ ਆ ਨਾ, ਅਗਰ ਉਹਦੀ ਡੈਫੀਨੇਸ਼ਨ ਲਈਏ ਆਪਾਂ, ਉਹਦੀ ਪਰਿਭਾਸ਼ਾ, ਇਹ ਜੋ ਅੱਜ ਦਾ ਦੌਰ ਆ ਨਾ, ਉਹਦੇ ਵਿੱਚ ਇੱਕ ਇਨਸਾਨ ਦੀ ਜਿਹੜੀ ਅਚੀਵਮੈਂਟ ਆ, ਮੈਨੂੰ ਲੱਗਦਾ ਨੀ ਕਿਤੇ ਆ ਕੇ ਰੁਕਦੀ ਆ. ਤੇ ਸਭ ਤੋਂ ਵੱਡੀ ਜਿਹੜੀ ਅਚੀਵਮੈਂਟ ਮੈਨੂੰ ਲੱਗਦਾ ਆ ਕਿ ਮੇਰੇ ਲਈ ਆ ਪਦਾਰਥੀ ਚੀਜ਼ਾਂ ਨੀ ਹੈਗੀਆਂ, ਜੇ ਆਪਾਂ ਕਹੀਏ ਤੇ ਪੀਆਰ ਸਿਟੀਜ਼ਨ ਜਾਂ ਆਸਟ੍ਰੇਲੀਆ ਆਉਣਾ ਜਾਂ ਕਹਿ ਲਓ ਬਿਜ਼ਨਸ ਹੋਣਾ, ਪਰ ਜਿਹੜੀ ਚੀਜ਼ ਹਲੇ ਅਚੀਵਮੈਂਟ ਮੈਂ ਕਰਨੀ ਆ ਭਾਜੀ, ਉਹ ਮੇਰੀ ਹਲੇ ਹਲੇ ਨੀ ਪੂਰੀ ਹੋਈ ਲਾਈਫ ਦੀ. ਉਹ ਭਾਜੀ ਹੁਣ ਮੈਂ ਹਲੇ ਮੈਂ ਡਿਸਕਲੋਜ਼ ਵੀ ਨੀ ਕਰ ਸਕਦਾ ਉਹ, ਕਿਉਂਕਿ ਹੋ ਸਕਦਾ ਨਾ ਪੂਰੀ ਹੋ
ਸਕੇ. ਹਾਂਜੀ,
ਜੇ ਪੂਰੀ ਨਾ ਹੋਈ ਫਿਰ ਰੇਡੀਓ ਤੇ ਡਿਸਕਲੋਜ਼ ਕਰਨਾ ਉਹ ਬਹੁਤ ਵੱਡਾ ਹੋ ਜਾਣਾ. ਪਰ ਮੈਂ ਇਹੀ ਕਹੂੰਗਾ ਭਾਜੀ ਕਿ ਤੁਸੀਂ ਕਹੋਗੇ ਕਨਫਿਊਜ਼ ਆ, ਪਰ ਨਹੀਂ, ਅਚੀਵਮੈਂਟ ਹਲੇ ਨੀ ਪੂਰੀ. ਹਾਂ, ਮੇਰੀਆਂ ਛੋਟੀ ਛੋਟੀ ਅਚੀਵਮੈਂਟ ਹੁੰਦੀਆਂ ਪੂਰੀਆਂ, ਜਦੋਂ ਕਈ ਜਦੋਂ ਕਿਤੇ ਮੈਂ ਪੰਜਾਬ ਚ ਜਾਂ ਮੇਰੇ ਉੱਥੇ ਕਿਤੇ ਨੇੜੇ ਤੇੜੇ ਜੇ ਕੋਈ ਕਿਸੇ ਨੂੰ ਲੋੜ ਹੁੰਦੀ ਆ, ਹਨਾ, ਕਿਸੇ ਨੂੰ ਪੜ੍ਹਾਉਣਾ, ਦੋ ਤਿੰਨ ਬੱਚੇ ਉਹਨਾਂ ਨੇ ਪਲੱਸ ਟੂ ਕੀਤੀ ਅੱਗੇ, ਫਿਰ ਅੱਗੇ ਉਹਨਾਂ ਨੇ ਉਹ ਕੀਤੀ ਆ, ਉਹ ਮੈਨੂੰ ਲੱਗਦਾ ਕਿ ਉਹ ਮੇਰੀਆਂ ਅਚੀਵਮੈਂਟ ਸੀ, ਜੇ ਮੈਂ ਕਿਸੇ ਨੂੰ ਕਿਸੇ ਦਾਰਾਂ ਤੇ ਖੜਾ ਕੀਤਾ ਆ ਪਦਾਰਥਵਾਦ ਤੋਂ ਬਿਨਾਂ. ਪਰ ਇਹ ਹੈਗਾ ਕਿ ਮੇਰਾ ਇਹ ਅਚੀਵਮੈਂਟ ਹੁੰਦੀ ਆ ਮੈਨੂੰ ਕੀ ਆ, ਕਿ ਜੇ ਕਿਸੇ ਲੋੜਵੰਦ ਦੀ ਹੈਲਪ ਹੋਈ ਆ, ਤੇ ਮੈਂ ਉਹਨੂੰ ਕਿਹਾ ਸੀ ਕਿ ਹਾਂ ਤੇ ਮੈਂ ਹੈਲਪ ਕੀਤੀ ਆ, ਕਿ ਇੰਨਾ ਕਿਹਾ ਮੈਂ ਹੁਣ ਇੱਕ ਮੈਂ ਲਿਆਤੀ ਇਸ ਕਰਕੇ ਹੁਣ ਜਿੱਥੇ ਮੰਮਾ ਆ ਗਿਆ ਕਹਿੰਦੇ ਉੱਥੇ ਉਹ ਹੋ ਜਾਂਦਾ ਹੰਕਾਰ. ਪਰ ਮੈਨੂੰ ਇਹੀ ਹੁੰਦਾ ਆ ਕਿ ਆਹ ਅਚੀਵਮੈਂਟ ਹੋਣੀਆਂ ਚਾਹੀਦੀਆਂ ਨੇ ਭਾਜੀ, ਬਾਕੀ ਹਰੇਕ ਦੀ ਆਪਣੀ ਪਰਿਭਾਸ਼ਾ.
ਹਾਂਜੀ ਹਾਂਜੀ, ਨਹੀਂ ਭਾਜੀ ਬਹੁਤ ਇਹੋ ਜਿਹਾ ਜਿਹੜਾ ਕੰਮ ਕਰਨਾ ਕਿਸੇ ਦੀ ਜ਼ਿੰਦਗੀ ਜਿਹੜੀ ਆ ਵੀ ਲਿਖੇ ਪਾ ਦੇਣੀ, ਜਾਂ ਉਹਨੂੰ ਕਹਿੰਦੇ ਕਿ ਕਿਸੇ ਦੀ ਜ਼ਿੰਦਗੀ ਜਿਹੜੀ ਆ ਉਹਨੂੰ ਪਟਰੀ ਤੇ ਲੈ ਆਉਣਾ, ਕਿ ਲਾਈਕ ਉਹ ਆਪਣੀ ਜ਼ਿੰਦਗੀ ਚ ਅੱਗੇ ਕੁਛ ਕਰ ਸਕੇ, ਕਿਸੇ ਇਨਸਾਨ ਨੂੰ ਆਪਣੇ ਪੈਰਾਂ ਉੱਤੇ ਖੜਾ ਕਰ ਦੇਣਾ, ਆਈ ਥਿੰਕ ਇਸ ਤੋਂ ਵੱਡੀ ਤੇ ਜ਼ਿੰਦਗੀ ਚ ਜੇ ਆਪਾਂ ਨੂੰ ਲੈ ਕੇ ਚੱਲੀਏ ਤੇ ਕੋਈ ਗੱਲ ਹੈ ਹੀ ਨਹੀਂ. ਪਰ ਅੱਜ ਕੱਲ ਨਾ ਜਿਹੜੀ ਮੋਸਟਲੀ ਭਾਜੀ ਜ਼ਿੰਦਗੀ ਇਹ ਆ ਕਿ ਉਹ ਦਿਖਾਵਾ ਬਣ ਕੇ ਰਹਿ ਗਈ ਆ, ਹਨਾ. ਕੰਮ ਆਪਾਂ ਕਿਸੇ ਦਾ ਬਾਅਦ ਚੋਂ ਕਰਦੇ ਹਾਂ, ਫੇਸਬੁੱਕ ਤੇ ਪਹਿਲਾਂ ਪੈ ਜਾਂਦਾ, ਕਿਸੇ ਨੂੰ ਦੋ ਬਰੈਡਾਂ ਬਾਅਦ ਚੋਂ ਦੇਣੀਆਂ, ਪਹਿਲਾਂ ਉਹਨੂੰ ਕਹੀਦਾ ਪਹਿਲਾਂ ਇਹਦੀ ਫੋਟੋ ਖਿੱਚ ਲਾ, ਹਨਾ. ਸੋ ਜੇ ਤੁਸੀਂ ਏਦਾਂ ਕਰਦੇ ਹੋ ਜੋ ਲਿਟਰਲੀ ਕਿਸੇ ਦੀ ਜ਼ਿੰਦਗੀ ਨੂੰ ਜਿਹੜਾ ਵਾ ਸੁਧਾਰ ਦਿੰਦਾ ਆ, ਤੇ ਆਪਾਂ ਉਹਦਾ ਜ਼ਿਕਰ ਨਹੀਂ ਕਰਦੇ ਤੇ ਉਹ ਵੀ ਕਿਤੇ ਨਾ ਕਿਤੇ ਗਲਤ ਆ. ਕਿ ਦੇਖੋ ਜੇ ਕਰਦੇ ਹੋ ਤੇ ਉਹ ਵਧੀਆ ਗੱਲ ਆ, ਹਨਾ. ਤੇ ਇਹੋ ਜਿਹੀ ਚੀਜ਼ ਭਾਜੀ ਕਰਨੀ ਜੋ ਤੁਸੀਂ ਕਰਦੇ ਪਏ ਹੋ, ਸੀਰੀਅਸਲੀ ਇੱਕ ਕਿਸੇ ਬਾਕੀ ਜਿਹੜੇ ਲਿਸਨਰ ਸੁਣਦੇ ਪਏ ਆ ਉਹਨਾਂ ਚੋਂ ਵੀ ਸ਼ਾਇਦ ਬੜਿਆਂ ਨੂੰ ਮੋਟੀਵੇਟ ਕਰੂਗਾ ਕਿ ਕਿਸੇ ਦੀ ਜ਼ਿੰਦਗੀ ਸੁਧਾਰ ਦੇਣੀ, ਇਹੋ ਜੇ ਆਪਾਂ ਉਹਨੂੰ ਆਪਣੀ ਅਚੀਵਮੈਂਟ ਸਮਝਦੇ ਹਾਂ ਤੇ ਉਸ ਤੋਂ ਵੱਡੀ ਗੱਲ ਤੇ ਕੋਈ ਹੋ ਨਹੀਂ ਸਕਦੀ. ਕਿਸੇ ਦੀ ਲਾਈਫ ਪੂਰੀ ਤੁਸੀਂ ਸੈੱਟ ਕਰਤੀ, ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਭਾਜੀ?
ਕਿਉਂਕਿ ਭਾਜੀ ਜੇ ਆਪਾਂ ਪਰਮਾਤਮਾ ਚ ਵਿਸ਼ਵਾਸ ਕਰਦੇ ਹਾਂ, ਜਿੱਦਾਂ ਆਪਾਂ ਸਿੱਖ ਧਰਮ ਤੋਂ ਆ, ਤੇ ਆਪਾਂ ਕਹਿੰਦੇ ਆ ਵੀ ਹਾਂ, ਜੇ ਮੈਨੂੰ ਇਹ ਲੱਗਦਾ ਕਿ ਜੇ ਮੈਂ ਆਪਣੇ ਕੰਮ ਵੱਲ ਧਿਆਨ ਦਊਂਗਾ ਨਾ, ਤੇ ਮੈਨੂੰ ਓਨੀ ਸਫਲਤਾ ਨਹੀਂ ਮਿਲਦੀ ਜਿੰਨਾ ਮੈਂ ਅਗਰ ਜੋ ਮੇਰਾ ਦਿਲ ਅੰਦਰੋਂ ਦੀ ਆਵਾਜ਼, ਦਿਲ ਦੀ ਆਵਾਜ਼ ਦੇ ਨਾਲ ਕਰਕੇ, ਤਾਂ ਜਿਹੜੀ ਦੂਜੀ ਸਫਲਤਾ ਤੇ ਭਾਜੀ ਉਹ ਤਾਂ ਉਹ ਮਿਲ ਜਾਂਦੀ ਆ. ਦੁਆਵਾਂ ਵੀ ਕੋਈ ਚੀਜ਼ ਹੁੰਦੀ ਆ, ਮੈਂ ਤੁਹਾਨੂੰ ਇਹ ਗੱਲ ਚ ਬਿਲੀਵ ਕਰਦਾ ਆ, ਅਗਰ ਤੁਹਾਨੂੰ ਕੋਈ ਦੁਆ ਦਿੰਦਾ ਨਾ ਉਹ ਲੱਗਦੀ ਆ, ਤੇ ਫਿਰ ਤੁਹਾਨੂੰ ਜਿਹੜੀ ਪਦਾਰਥਵਾਦੀ ਚੀਜ਼ਾਂ ਚ ਨਾ ਇੰਨੀ ਜਿਹੜੀ ਟਾਈਮ ਲਾਉਣ ਦੀ ਲੋੜ ਨੀ ਪੈਂਦੀ, ਉਹ ਤੁਹਾਡਾ ਆਪਣੇ ਆਪ ਹੀ ਚੱਲ ਹੋ ਜਾਂਦੇ ਆ ਸਾਰੇ ਕੰਮ. ਕਹਿ ਲੋ ਨਦਰ ਹੋ ਜਾਂਦੀ ਆ ਜਾਂ ਦਵਾਵਾਂ ਲੱਗ ਜਾਂਦੀਆਂ ਨੇ। ਸੋ ਇਸ ਕਰਕੇ ਹੁਣ ਤੱਕ ਦਾ ਦੇਖੋ, ਅਗਰ ਅੱਜ ਕੱਲ ਦਾ ਜਿਹੜਾ ਇੱਥੇ ਵਾਲਾ ਸਪੈਸ਼ਲੀ ਭਾਜੀ ਆਸਟ੍ਰੇਲੀਆ ਚ ਇਹੀ ਹੁੰਦੀ ਆ ਕਿ ਮੇਰੀ ਅਚੀਵਮੈਂਟ ਆ ਕਿ ਮੈਂ ਪੜ੍ਹਾਈ ਆਸਟ੍ਰੇਲੀਆ ਆਉਣਾ ਪਹਿਲੀ ਅਚੀਵਮੈਂਟ, ਉਸ ਤੋਂ ਬਾਅਦ ਪੀ ਆਰ ਸਿਟੀਜ਼ਨ ਹੋਣਾ ਉਹ ਅਚੀਵਮੈਂਟ। ਤੇ ਜਿੱਦਾਂ ਤੁਸੀਂ ਕਿਹਾ ਕਿ ਭਾਜੀ ਵੀ ਆਪਾਂ ਇਹ ਸਭ ਦੇ ਵਿੱਚ ਨਾ ਕਿ ਜ਼ਿੰਦਗੀ ਜਿਉਣੀ ਭੁੱਲ ਜਾਂਦੇ ਆ। ਅਚੀਵਮੈਂਟ ਤਾਂ ਆਪਾਂ ਕਰ ਲਈ, ਪਰ ਤੁਸੀਂ ਉਹ ਦੇਖੋ ਕਿ ਉਹ ਅਚੀਵਮੈਂਟ ਦੇ ਵਿੱਚ ਤੁਸੀਂ ਕਿੰਨਾ ਕੁਝ ਮਿਸ ਕੀਤਾ। ਕਦੀ ਨੀ
ਆਪਾਂ
ਦੁਬਾਰਾ ਨੀ ਜੀ ਸਕਦੇ ਉਹ ਚੀਜ਼ਾਂ। ਤੇ ਮੈਂ ਤਾਂ ਇਹ ਕਹੂੰਗਾ ਕਿ ਜ਼ਿੰਦਗੀ ਜਿਉਣ ਦਾ ਨਾਮ ਹੈਗੀ ਆ ਅਚੀਵਮੈਂਟਾਂ ਤਾਂ ਭਾਜੀ ਤੁਹਾਡੀਆਂ ਹੋਣੀਆਂ ਹੀ ਨੇ, ਉਹ ਤਾਂ ਹੋਣੀਆਂ ਨੇ। ਅਗਰ ਤੁਸੀਂ ਕੰਮ ਕਰਦੇ ਹੋ ਦਿਨ ਚ ਆਪਣੀ ਜੋਬ ਕਰ ਰਹੇ ਹੋ, ਯੂ ਵਿਲ ਅਚੀਵ ਯੋਰ ਗੋਲ। ਪਰ ਇਹ ਹੈਗਾ ਕਿ ਜ਼ਿੰਦਗੀ ਨੂੰ ਜੀਓ। ਸਟੂਡੈਂਟ ਲਾਈਫ ਤੇ ਸਭ ਤੋਂ ਬੈਸਟ ਲਾਈਫ ਆ, ਤੁਸੀਂ ਵੀ ਸਟੂਡੈਂਟ ਲਾਈਫ ਚ ਰਹਿ ਕੇ ਆਏ, ਆਪਾਂ ਵੀ ਰਹਿ ਕੇ ਆਏ। ਮੈਨੂੰ ਤਾਂ ਲੱਗਦਾ ਕਿ ਉਹ ਅੱਜ ਭਾਜੀ ਸਿਟੀਜ਼ਨ ਹੋ ਕੇ ਵੀ ਉਹ ਚੀਜ਼ਾਂ ਦਾ ਚਾਹ ਕੇ ਵੀ ਇੰਜੋਏ ਨਹੀਂ ਕਰ ਸਕਦੇ ਕਿ ਵੀਕਐਂਡ ਤੇ ਬੋਲਿੰਗ ਜਾਣਾ ਜਾਂ ਇਹ ਕਰਨਾ। ਮੈਂ ਕਹਿੰਦਾ ਵੀ ਭਾਜੀ ਇੱਥੇ ਪੀ ਆਰ ਸਿਟੀਜ਼ਨ ਹੋਣ ਤੋਂ ਬਾਅਦ ਤਾਂ ਖਤਮ ਆ ਜ਼ਿੰਦਗੀ। ਜੋ ਜ਼ਿੰਦਗੀ ਤੁਹਾਡੀ ਸਟੂਡੈਂਟ ਲਾਈਫ ਚ ਆ ਉਹ ਬੈਸਟ ਆ। ਮੈਨੂੰ ਤਾਂ ਇਹੀ ਲੱਗਦਾ ਕਿ ਜੋ ਅਚੀਵ ਅਸੀਂ ਉਹ ਕੀਤਾ ਸੀ ਨਾ, ਦੈਟ ਵਾਸ ਦਾ ਬੈਸਟ ਭਾਜੀ। ਆ ਬਾਕੀ ਪੀਸ ਆਫ ਪੇਪਰ ਆ।
ਐਗਜੈਕਟਲੀ ਨਰਿੰਦਰ ਜੀ, ਗੁਰਪਿੰਦਰ ਜੀ ਨੂੰ ਤੁਹਾਡੀ ਗੱਲ ਬਹੁਤ ਵਧੀਆ ਲੱਗੀ, ਕਹਿ ਰਹੇ ਕਿ ਨਰਿੰਦਰ ਭਾਜੀ ਤੁਹਾਡੇ ਵਿਚਾਰ ਬਹੁਤ ਸੋਹਣੇ ਨੇ ਤੇ ਰੱਬ ਤੁਹਾਨੂੰ ਖੁਸ਼ ਰੱਖੇ। ਥੈਂਕ ਯੂ ਗੁਰਪਿੰਦਰ ਜੀ। ਗੁਰਪਿੰਦਰ ਜੀ ਦਾ ਮੈਸੇਜ ਸੀ ਤੁਹਾਡੇ ਲਈ ਸਪੈਸ਼ਲੀ। ਤੇ
ਭਾਜੀ
ਉਹ ਵੀ ਆ ਜਿਵੇਂ
ਕਰਦੇ ਆ ਬਸ।
ਬਗਾਨੇ ਲਈ ਕੁਛ ਕਰਨਾ ਉਹ ਵਾਕਈ ਇੱਕ ਕਾਬਿਲੇ ਤਾਰੀਫ ਚੀਜ਼ ਆ। ਤੇ ਜੁੜੇ ਰਹੋ ਭਾਜੀ, ਇੱਦਾਂ ਹੀ ਰੱਬ ਤੁਹਾਨੂੰ ਇਸ ਚੀਜ਼ ਚ ਕਾਮਯਾਬ ਕਰੇ। ਤੇ ਜਿਹੜੀ ਤੁਸੀਂ ਅਨਟੋਲਡ ਸਟੋਰੀ ਦੱਸੀ ਆ, ਸਾਡੇ ਸਾਰਿਆਂ ਵੱਲੋਂ ਇਹੋ ਹੀ ਦੁਆਵਾਂ ਵਾ ਕਿ ਤੁਹਾਡੀ ਜਲਦੀ ਤੋਂ ਜਲਦੀ ਉਹ ਕੰਪਲੀਟ ਹੋ ਜਾਏ ਤੇ ਫਿਰ ਆਪਾਂ ਜਦੋਂ ਸ਼ੋ ਕਰੀਏ ਨਾ ਤੇ ਫਿਰ ਤੁਸੀਂ ਕਿਤੇ ਆ ਕੇ ਦੱਸੋ ਭਾਜੀ। ਉਦੋਂ ਮੈਂ ਤੁਹਾਨੂੰ ਦੱਸੀ ਸੀ ਨਾ ਵੀ ਉਹ ਚੀਜ਼ ਕਰਨੀ ਆ ਤੇ ਅੱਜ ਮੇਰੀ ਉਹ ਹੋ ਗਈ। ਅਸੀਂ ਉਮੀਦ ਕਰਦੇ ਛੇਤੀ ਦਿਨ ਆਏ ਹੋ ਨਾ ਜੋ ਤੁਸੀਂ ਸੋਚਿਆ ਹੋਇਆ।
ਹਾਂਜੀ ਹਾਂਜੀ। ਤੇ ਮੈਂ ਕਹੂੰਗਾ ਕਿ ਇੱਕ ਭਾਜੀ ਜਦੋਂ ਪ੍ਰੋਗਰਾਮ ਚੱਲਦੇ ਆ ਨਾ, ਹੁਣ ਗਿੱਲ ਭਾਜੀ ਦਾ ਪ੍ਰੋਗਰਾਮ ਆ ਵੀ ਗਿਆ ਤੇ ਬੋਬੀ ਦਾ ਵੀ ਸ਼ੋ ਫਰਾਈਡੇ ਨੂੰ ਆ ਗਿਆ, ਇਹਨਾਂ ਨੇ ਭਾਜੀ ਪਲੀਜ਼ ਥੋੜਾ ਇੱਕ ਐਡ ਕਰਕੇ, ਹਰਮਨ ਰੇਡੀਓ ਘਰ ਦਾ ਪ੍ਰੋਗਰਾਮ ਆ, ਸੋ ਪਲੀਜ਼ ਥੋੜਾ ਜਿਹਾ ਜਦੋਂ ਪ੍ਰੋਗਰਾਮ ਦੁਬਾਰਾ ਹੁਣ ਬੋਬੀ ਦਾ ਪ੍ਰੋਗਰਾਮ ਦੁਬਾਰਾ ਸ਼ੁਰੂ ਕੀਤਾ ਆ, ਤਾਂ ਭਾਜੀ ਨੂੰ ਪਲੀਜ਼ ਕਹੋ ਕਿ ਇੱਕ ਐਡ ਹੀ ਚਲਾ ਦਿਆ ਕਰੋ ਜਾਂ ਫੇਸਬੁੱਕ ਤੇ ਲਾ ਦਿੱਤਾ ਵੀ ਹਾਂ ਪ੍ਰੋਗਰਾਮ ਰਿਜ਼ਿਊਮ ਹੋ ਰਿਹਾ ਜਾਂ ਨਵਾਂ ਪ੍ਰੋਗਰਾਮ ਆ ਰਿਹਾ। ਸੰਡੇ ਨੂੰ ਮੈਂ ਬੰਦ ਕਰਤਾ ਪ੍ਰੋਗਰਾਮ 10 ਵਜੇ ਤੋਂ ਬਾਅਦ ਤੇ ਮੈਨੂੰ ਪਤਾ ਨੀ ਸੀ ਗੁਰਪ੍ਰੀਤ ਭਾਈ ਦਾ ਪ੍ਰੋਗਰਾਮ ਆਇਆ।
ਹਾਂਜੀ 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 ਨਹੀਂ ਨਹੀਂ ਭਾਜੀ ਐਗਜੈਕਟਲੀ ਹਾਂਜੀ ਉਹ ਹਾਂਜੀ 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 ਨਹੀਂ ਭਾਜੀ ਉਹਦੇ ਚ ਇਹੀ ਆ ਕਿ ਉਹ ਨਹੀਂ। ਹਾਂਜੀ ਹਾਂਜੀ ਨਹੀਂ ਭਾਜੀ ਉਹ ਜਰੂਰ ਕਰਾਂਗੇ, ਉਹ ਤੁਸੀਂ ਬਿਲਕੁਲ ਸਹੀ ਗੱਲ ਕਹੀ ਆ। ਉਹਦੇ ਫੇਸਬੁੱਕ ਤੇ ਆਪਾਂ ਜਰੂਰ ਜਿਹੜੇ ਸਾਰੇ ਵੀ ਜਿਹੜੇ ਫੇਸਬੁੱਕ ਯੂਜ਼ਰ ਆ ਜਾਂ ਇਹਦੇ ਤੇ ਵੀ ਉਹਦੇ ਤੇ ਕਰਨ ਵਾਲਾ ਮਤਲਬ ਕਿ ਐਟਲੀਸਟ ਜਿਵੇਂ ਆਪਾਂ ਇੱਕ ਚਲਾ ਦਈਏ ਕਿ ਚੱਲਦਾ ਪਿਆ ਆ ਸ਼ੋ ਜਾਂ ਕਿਹੜੇ ਸ਼ੋ ਆਉਣ ਵਾਲੇ ਆ। ਨਹੀਂ ਬਹੁਤ ਵਧੀਆ ਫੀਡਬੈਕ ਆ ਨਰਿੰਦਰ ਭਾਜੀ, ਐਂਡ ਰੀਲੀ ਥੈਂਕਸ ਫੋਰ ਦੈਟ। ਐਂਡ ਤੁਸੀਂ ਪ੍ਰੋਗਰਾਮ ਚ ਸਾਂਝ ਪਾਈ, ਏਦਾਂ ਹੀ ਹੱਸਦੇ ਵਸਦੇ ਰਹੋ, ਕਰਿਆ ਕਰੋ ਕੋਲ ਭਾਜੀ, ਤੁਸੀਂ ਸਵੇਰ ਦਾ ਮਾਹੌਲ ਚਾਲ ਹੀ ਬਦਲਦਾ ਵਾ। ਸੋ ਰੀਲੀ ਗੁੱਡ ਟੂ ਹੇਅਰ ਕੀ ਭਾਜੀ, ਚਲੋ ਵਧੀਆ ਮੁਹਿੰਮ ਵਾ
ਗੁਰਪ੍ਰੀਤ ਗਿੱਲ ਭਾਜੀ ਕਾਲ ਕਰਨ।
ਹਾਂਜੀ
ਮੈਂ ਕਹਿ ਰਹੀ ਗੁਰਪ੍ਰੀਤ ਗਿੱਲ ਭਾਜੀ ਨੂੰ ਆ ਉਹ ਕਾਲ ਕਰਨ ਹੁਣ। ਬਾਕੀ ਸਾਰੇ ਸਰੋਤਿਆਂ ਦੇ ਭਾਜੀ ਬਹੁਤ ਵਧੀਆ ਵਿਚਾਰ ਆ ਜੀ। ਮੈਂ ਤਾਂ ਕਹੂੰਗਾ ਕਿ ਜਿਹੜੇ ਇੱਥੇ ਲਾਈਕ ਮਾਈਂਡਡ ਪੀਪਲ ਆਉਂਦੇ ਆ, ਜਿੱਦਾਂ ਆਪਾਂ ਕਹਿੰਦੇ ਆ ਕਿ ਇਹ ਇੱਕ ਘਰ ਦਾ ਰੇਡੀਓ ਆ, ਇੱਥੇ ਇਹ ਨੀ ਕਿ ਆਪਾਂ ਕੋਈ ਪ੍ਰਸਿੱਧੀ ਲੈਣ ਜਾਂ ਕੋਈ ਤੁਹਾਡਾ ਉਹ ਦੱਸਣ ਆਉਂਦੇ ਆ। ਮੈਨੂੰ ਲੱਗਦਾ ਕਿ ਇੱਥੇ ਲਾਈਕ ਮਾਈਂਡਡ ਹੀ ਲੋਕ ਆਉਂਦੇ ਆ, ਹੋਰ ਲੋਕ ਨੀ ਇੱਥੇ ਆਪਣੇ 2 ਮਿੰਟ ਕਰ ਸਕਦੇ ਕਿ ਹਾਂ।
ਨਹੀਂ ਭਾਜੀ ਉਹ ਤੇ 100% ਗੱਲ ਆ ਭਾਜੀ, ਬਹੁਤ ਵਧੀਆ ਨਰਿੰਦਰ ਜੀ ਤੁਸੀਂ ਰੌਣਕ ਲਾਉਣ ਲਈ
ਭਾਜੀ, ਮੈਂ ਟਾਈਮ ਬਹੁਤ ਲੈ ਲਿਆ
ਜੀ, ਮਿਲਦੇ ਆ। ਨਹੀਂ ਨਹੀਂ ਭਾਜੀ ਇਹ ਰੇਡੀਓ ਹੀ ਤੁਹਾਡਾ ਵਾ, ਟਾਈਮ ਹੀ ਤੁਹਾਡਾ ਵਾ, ਇੱਥੇ ਕੋਈ ਆਪਾਂ ਨੂੰ ਕਾਹਲੀ ਨਹੀਂ ਹੁੰਦੀ। ਤੁਸੀਂ ਜਿਹੜੀ ਵੀ ਕੋਈ ਗੱਲ ਆਪਣੇ ਦਿਲ ਦੀ ਕਰ ਸਕਦੇ ਹੋ, ਦੇਖੋ ਤੁਹਾਡੀਆਂ ਗੱਲਾਂ ਸੁਣਨ ਵਾਸਤੇ ਹੀ ਤੇ ਅਸੀਂ ਟਾਈਮ ਕੱਢਦੇ ਆ। ਤੇ ਜੇ ਤੁਸੀਂ ਸਾਰੇ ਜਣੇ ਟਾਈਮ ਨਹੀਂ ਲਓਗੇ ਤੇ ਅਸੀਂ ਇਕੱਲੇ ਬੋਲ ਕੇ ਵੀ ਚਲ ਜਾਂਗੇ ਤੇ ਉਹਦਾ ਕੋਈ ਫਾਇਦਾ ਨਹੀਂ, ਤੇ ਨਾਲੇ ਸਾਨੂੰ ਇੱਥੇ ਕੋਈ ਕਾਹਲੀ ਤੇ ਹੈ ਨਹੀਂ ਭਾਜੀ। ਕੁਛ ਅਚੀਵ ਤੇ ਜ਼ਿੰਦਗੀ ਤੇ ਖੁਸ਼ੀ ਤੇ ਇਹੋ ਹੀ ਆ ਕਿ ਤੁਸੀਂ ਸਾਡੇ ਨਾਲ ਸਾਂਝ ਪਾਉਂਦੇ ਹੋ। ਤੇ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ, ਤੁਸੀਂ ਸਾਂਝ ਪਾਈ, ਅਸੀਂ ਧੰਨਵਾਦੀ ਆ ਤੁਹਾਡੇ। ਠੀਕ ਆ ਭਾਜੀ, ਤੁਹਾਡਾ ਦਿਨ ਵਧੀਆ ਹੋਏ ਤੇ ਇੱਥੇ ਜੁੜੇ ਰਹੋ ਭਾਜੀ। ਧੰਨਵਾਦ ਜੀ ਭਾਜੀ, ਫਿਰ ਤਾਂ ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ। ਇਹ ਸੀ ਜੀ ਸਾਡੇ ਨਾਲ ਨਰਿੰਦਰ ਜੀ, ਬੜੀਆਂ ਭਾਜੀ ਨੇ ਰੌਣਕਾਂ ਲਾਈਆਂ ਅੱਜ, ਤੁਸੀਂ ਵੇਖਿਆ ਹੀ ਆ। ਤੇ ਭਾਜੀ ਦੀ ਗੱਲ ਵੀ ਬਹੁਤ ਕੀ ਕਹਿੰਦੇ ਆ ਕਿਤੇ ਨਾ ਕਿਤੇ ਢੁਕਦੀ ਆ ਕਿ ਅਚੀਵਮੈਂਟ ਅਸੀਂ ਇਹਨਾਂ ਨੂੰ ਹੀ ਮੰਨ ਲੈਂਦੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਚ ਕੀ ਕਰਦੇ ਹਾਂ, ਅਸੀਂ ਉਹ ਅਚੀਵਮੈਂਟ ਵੱਲ ਜਾਂਦੇ ਹੀ ਨਹੀਂ ਜਿਹੜੀਆਂ ਆਪਾਂ ਕਿਸੇ ਦੇ ਲਈ ਕੁਛ ਕਰਦੇ ਹਾਂ, ਹੈ ਨਾ। ਸੋ ਭਾਜੀ ਦੇ ਅਕੋਰਡਿੰਗ ਜੋ ਭਾਜੀ ਨੇ ਕਿਹਾ ਉਹ ਵੀ ਗੱਲ ਨਾਈਸ ਆ ਕਿ ਭਾਜੀ ਸਮਾਜ ਭਲਾਈ ਦਾ ਕੰਮ ਕਰਦੇ ਆ, ਸਮਾਜ ਦੀ ਭਲਾਈ ਲਈ ਚੀਜ਼ਾਂ ਕਰਨੀਆਂ ਕਿਤੇ ਨਾ ਕਿਤੇ, ਜਿਹਦਾ ਉਹ ਖੁਸ਼ੀ ਦਿੰਦੀ ਆ ਉਸ ਤੋਂ ਵੱਡੀ ਤੇ ਗੱਲ ਹੈ ਹੀ ਕੋਈ ਨਹੀਂ। ਬਾਕੀ ਅਚੀਵਮੈਂਟ ਲਾਈਫ ਚ ਜਿਵੇਂ ਆਪਾਂ ਗੱਲ ਕਰਦੇ ਹੀ ਪਏ ਸੀ ਕਿ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਅਚੀਵਮੈਂਟ ਵੀ ਕਿਸੇ ਨੂੰ ਖੁਸ਼ੀ ਦੇ ਸਕਦੀ ਆ, ਪਰ ਗੱਲ ਇਹ ਨਹੀਂ ਆ ਕਿ ਜੇ ਅਸੀਂ ਅਚੀਵਮੈਂਟ ਇਹ ਸੋਚ ਕੇ ਚੱਲਦੇ ਹਾਂ ਕਿ ਅਸੀਂ ਉਹ ਅਚੀਵ ਕਰ ਲਾਂਗੇ ਤੇ ਫਿਰ ਸਾਨੂੰ ਖੁਸ਼ੀ ਮਿਲੂਗੀ ਤੇ ਫਿਰ ਅਸੀਂ ਕਿਤੇ ਨਾ ਕਿਤੇ ਗਲਤ ਰਾਹ ਤੇ ਹਾਂ। ਖੁਸ਼ੀ ਡਿਫਰੈਂਟ ਆ, ਅਚੀਵਮੈਂਟ ਡਿਫਰੈਂਟ ਆ। ਜੇ ਅਸੀਂ ਆਹ ਸੋਚੀਏ ਕਿ ਅਸੀਂ ਘਰ ਲੈ ਕੇ ਸਾਨੂੰ ਖੁਸ਼ੀ ਮਿਲ ਜੂਗੀ, ਘਰ ਲੈ ਕੇ ਸਿਰਫ ਸਾਡੇ ਕੋਲ ਘਰ ਆਊਗਾ, ਖੁਸ਼ੀ ਨਹੀਂ ਆਉਣ ਵਾਲੀ। ਜੇ ਆਪਾਂ ਇਹ ਸੋਚ ਲਈਏ ਕਿ ਨਵਾਂ ਫੋਨ ਲੈ ਕੇ ਸਾਨੂੰ ਖੁਸ਼ੀ ਆਊਗੀ ਤੇ ਨਵਾਂ ਫੋਨ ਲੈ ਕੇ ਸਿਰਫ ਫੋਨ ਖਰੀਦਿਆ ਜਾਊਗਾ, ਖੁਸ਼ੀ ਨਹੀਂ ਆਊਗੀ। ਸੋ ਗੱਲ ਇਹੀ ਆ ਕਿ ਉਹ ਦੋ ਡਿਫਰੈਂਟ ਚੀਜ਼ਾਂ ਆ, ਅਸੀਂ ਉਹਨਾਂ ਨੂੰ ਜੇ ਆਪਣੀ ਲਾਈਫ ਚ ਸੈਗਰੀਗੇਟ ਕਰ ਲਈਏ, ਉਹਨਾਂ ਨੂੰ ਸੈਪਰੇਟ ਸੈਪਰੇਟ ਰੱਖ ਲਈਏ ਤੇ ਸ਼ਾਇਦ ਜ਼ਿੰਦਗੀ ਜਿਹੜੀ ਆ ਬਹੁਤ ਇੰਜੋਏਫੁਲ ਹੋ ਜਾਊਗੀ ਤੇ ਸਾਡੀਆਂ ਜਿਹੜੀਆਂ ਐਕਸਪੈਕਟੇਸ਼ਨਸ ਆ ਉਹ ਵੀ ਬਹੁਤ ਚੀਜ਼ਾਂ ਤੋਂ ਘੱਟ ਜਾਣਗੀਆਂ, ਹੈ ਨਾ। ਸੋ ਇਹਦੇ ਨਾਲ ਹੀ ਅੱਗੇ ਵਧਦੇ ਹਾਂ ਪ੍ਰੋਗਰਾਮ ਚ। ਇੱਧਰ ਮੈਸੇਜਸ ਵੱਲ ਫੇਰ ਤੋਂ ਜਾਂਦੇ ਹਾਂ। ਗੁਰਬਿੰਦਰ ਜੀ ਦਾ ਮੈਸੇਜ ਸੀ, ਉਹਦੇ ਨਰਿੰਦਰ ਜੀ ਲਈ, ਉਹਦੇ ਅਸੀਂ ਪੜ੍ਹ ਦਿੱਤਾ ਆ। ਇਸ ਤੋਂ ਬਾਅਦ ਮੈਸੇਜਸ ਦੀ ਸੱਚੀ ਭਰਪਾਰ ਹੋਈ ਪਈ ਆ, ਮੈਸੇਜਸ ਭਰੇ ਪਏ ਆ, ਮੈਸੇਜਸ ਵੀ ਅਸੀਂ ਪੜਾਂਗੇ। ਪਰ ਮੇਨ ਗੱਲ ਇਹ ਆ ਕਿ ਤੁਸੀਂ ਕਾਲ ਕਰੋ, ਸ਼ੋਅ ਦੇ ਵਿੱਚ ਕਰੋ ਕਾਲ, ਪਾਓ ਸ਼ਮੂਲੀਅਤ, ਦੱਸੋ ਤੁਹਾਡੇ ਲਈ ਅਚੀਵਮੈਂਟ ਕੀ ਸੀ ਜਾਂ ਤੁਹਾਡੀ ਅਚੀਵਮੈਂਟ। ਜਿਵੇਂ ਨਰਿੰਦਰ ਜੀ ਕਹਿੰਦੇ ਕਿ ਮੈਂ ਹਜੇ ਉਹਨੂੰ ਹਾਈਡ ਰੱਖਣਾ ਚਾਹੁੰਦਾ, ਜਿੱਦਣ ਅਚੀਵ ਕਰੂੰਗਾ ਉਦੋਂ ਦੱਸੂਗਾ। ਜੇ ਇਹੋ ਜਿਹੀ ਆ ਕੋਈ ਆ ਕੇ ਤੇ ਫਿਰ ਵੀ ਤੁਸੀਂ ਸਾਡੇ ਨਾਲ ਆ ਕੇ ਗੱਲਬਾਤ ਕਰੋ, ਦੱਸੋ। ਤੇ ਪਰਮਿੰਦਰ ਜੀ ਦਾ ਮੈਸੇਜ ਆਇਆ ਹੋਇਆ, ਕਹਿ ਰਹੇ ਕਿ ਨਰਿੰਦਰ ਜੀ ਰੌਣਕਾਂ ਲਾਤੀਆਂ ਤੁਸੀਂ। ਪਰਮਿੰਦਰ ਜੀ ਨੂੰ ਤੁਹਾਡੀਆਂ ਗੱਲਾਂ ਵਧੀਆ ਲੱਗੀਆਂ ਨਰਿੰਦਰ ਜੀ। ਤੇ ਇਹ ਵੈਸੇ ਨਾ ਸਾਰੇ ਸੇਮ ਸੇਮ ਹੀ ਆ ਨਾ ਨਰਿੰਦਰ ਜੀ। ਤੇ ਇੱਧਰ ਮਨਜੀਤ ਜੀ ਦਾ ਮੈਸੇਜ ਆਇਆ ਹੋਇਆ, ਕਹਿ ਰਹੇ ਕਿ ਸ਼ੋਅ ਇਜ਼ ਗੋਇੰਗ ਗੁੱਡ, ਕੀਪ ਇਟ ਅਪ। ਥੈਂਕ ਯੂ ਜੀ, ਟਰਾਈ ਕਰਾਂਗੇ, ਜ਼ਿਆਦਾ ਅਪ ਹੋ ਜੂਗਾ ਤੇ ਮੈਂ ਉੱਤੇ ਵੱਜ ਜੂੰਗਾ, ਬਟ ਜਿੰਨਾ ਅਪ ਕੀਤਾ ਜਾ ਸਕਦਾ ਆ ਉਨਾ ਆਪਾਂ ਜ਼ਰੂਰ ਅਪ ਕਰਾਂਗੇ। ਤੇ ਥੈਂਕ ਯੂ ਜੀ ਮੋਟੀਵੇਸ਼ਨ ਦੇਣ ਲਈ। ਤੇ ਇੱਧਰ ਜੇ ਜਿੰਨਾ ਚਿਰ ਤੁਸੀਂ ਸਾਡੇ ਨਾਲ ਸ਼ਮੂਲੀਅਤ ਪਾਉਂਦੇ ਹੋ, ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਆ, ਠੀਕ ਆ ਜੀ। ਉਹਨਾਂ ਚਿਰ ਤੁਸੀਂ ਪ੍ਰੋਗਰਾਮ ਚ ਸ਼ਮੂਲੀਅਤ ਪਾਉਣੀ ਹੋਏ, ਸੋ 02859928111 ਆਪਾਂ ਇੱਦਾਂ ਕਰਦੇ ਹਾਂ, ਇੱਕ ਆਪਾਂ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਆਉਂਦੇ ਹਾਂ, ਉਹਨਾਂ ਚਿਰ ਤੁਸੀਂ ਕਾਲ ਵੀ ਕਰ ਸਕਦੇ ਹੋ। ਮਿਲਦੇ ਹਾਂ ਜੀ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ
ਦ ਮਾਈਗ੍ਰੇਸ਼ਨ ਸ਼ੋਅ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564.
Daljeet Thind and Ami will present a romantic comedy movie, Sher Bagga.
Bebe, hak kida hunda ande te?
Hak ta puttu kukkadi da hunda.
Kukkadi da kujh nahi hunda.
Kukkadi saala lagda.
Starring Ami Virk and Sonam Bajwa.
ਕੋਈ ਟੂਣਾ ਟੱਪਾ ਤੋਂ ਤੂੰ ਲਾਜ਼ਮੀ ਕੀਤਾ ਹੈ ਨਹੀਂ ਐਡਾ ਵੀ ਕੋਈ ਐਮੀ ਵਰਕ ਨਹੀਂ ਹੈ ਤੂੰ
24 ਜੂਨ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਫॉर ਮੋਰ ਇਨਫੋ ਵਿਜ਼ਿਟ whitehillstudios.com
ਕੀ ਤੁਹਾਡੇ ਪਰਿਵਾਰ ਜਾਂ ਘਰ ਵਿੱਚ ਕੋਈ ਤੁਹਾਡੇ ਸੋਸ਼ਲ ਮੀਡੀਆ ਵਰਤਨ ਤੇ ਕਾਬੂ ਕਰਦਾ ਹੈ
ਕੀ ਉਹਨਾਂ ਨੂੰ ਗੁੱਸਾ ਆਉਂਦਾ ਹੈ ਜਦੋਂ ਤੁਸੀਂ ਉਹ ਨਹੀਂ ਕਰਦੇ ਜੋ ਉਹ ਚਾਹੁੰਦੇ ਹਨ
ਕੀ ਉਹ ਅਜਿਹੀਆਂ ਗੱਲਾਂ ਕਹਿੰਦੇ ਹਨ ਜਿਨ੍ਹਾਂ ਤੋਂ ਤੁਹਾਨੂੰ ਡਰ ਲੱਗਦਾ ਹੈ ਜਾਂ ਬੁਰਾ ਲੱਗਦਾ ਹੈ
ਜੇ ਤੁਸੀਂ ਇਹਨਾਂ ਵਿੱਚੋਂ ਇੱਕ ਜਾਂ ਜ਼ਿਆਦਾ ਸਵਾਲਾਂ ਦਾ ਜਵਾਬ ਹਾਂ ਵਿੱਚ ਦਿੱਤਾ ਹੈ ਤੇ ਤੁਸੀਂ ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੇ ਹੋ
ਜੇ ਤੁਸੀਂ ਆਪਣੇ ਪਰਿਵਾਰ ਜਾਂ ਘਰ ਦੇ ਕਿਸੇ ਮੈਂਬਰ ਨਾਲ ਅਜਿਹਾ ਕਰ ਰਹੇ ਹੋ ਤਾਂ ਹੋ ਸਕਦਾ ਹੈ ਕਿ ਤੁਸੀਂ ਪਰਿਵਾਰਕ ਹਿੰਸਾ ਦੀ ਵਰਤੋਂ ਕਰ ਰਹੇ ਹੋ
ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਪਰਿਵਾਰਕ ਹਿੰਸਾ ਹੰਡਾ ਰਿਹਾ ਹੈ ਤਾਂ ਤੁਸੀਂ ਮਦਦ ਲੈ ਸਕਦੇ ਹੋ ਤੁਸੀਂ 1800 ਰਿਸਪੈਕਟ ਨੂੰ 1800-737-732 ਤੇ ਫੋਨ ਕਰ ਸਕਦੇ ਹੋ ਜਾਂ ਤੁਸੀਂ ਸਹਾਇਤਾ ਲੈਣ ਵਾਸਤੇ dpvhelp.org.au ਤੇ ਵੀ ਜਾ ਸਕਦੇ ਹੋ ਜੇ ਤੁਸੀਂ ਤੁਰੰਤ ਖਤਰੇ ਵਿੱਚ ਹੋ
ਅਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ ਭਾਵੇਂ ਤੁਸੀਂ ਕਰਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ ਬੁੱਕ ਕੀਪਿੰਗ ਐਂਡ ਪੇਰੋਲ ਕੰਪਨੀ ਐਂਡ ਟਰਸਟ ਸੈਟਅਪ GST ਐਂਡ ਬੇਸ ਲੋਜਮੈਂਟਸ ਅੱਜ ਹੀ ਕੰਟੈਕਟ ਕਰੋ ਅਮ੍ਰਿਤਪਾਲ ਸਿੰਘ ਮਿਨਹਾਸ ਜੀ ਨੂੰ ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-94-1180 1300-941-180
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਅਸੀਂ ਸ਼ੋਅ ਵਿੱਚ ਵਾਪਸ ਹੀ ਆਏ ਹਾਂ ਤੇ ਵਾਪਸ ਆਉਂਦਿਆਂ ਹੀ ਸਾਡੇ ਨਾਲ ਕਾਲਰ ਜੁੜ ਗਿਆ ਇਹਨੂੰ ਕਹਿੰਦੇ ਆ ਐਗਜ਼ੈਕਟ ਟਾਈਮ ਤੇ ਕਾਲ ਕਰਨਾ ਭਾਜੀ ਲੱਗਦਾ ਇੱਕ ਇੱਕ ਸੈਕਿੰਡ ਨੂੰ ਨਾ ਮਿਲਦੇ ਪਏ ਸੀ ਤੇ ਲਓ ਜੀ ਅਸੀਂ ਕਾਲਰ ਨੂੰ ਲੈਂਦੇ ਹਾਂ 793 ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਵੀਰ ਜੀ ਨਿਮਰਤਾ ਸਹਿਤ ਹੱਥ ਜੋੜ ਕੇ ਜੀ ਹੈਲੋ
ਸਤਿ ਸ੍ਰੀ ਅਕਾਲ ਜੀ ਭਾਜੀ ਕੌਣ ਬੋਲ ਰਹੇ ਜੀ
ਸਤਿ ਸ੍ਰੀ ਅਕਾਲ ਮੈਂ ਹਰਜਿੰਦਰ ਸਿੰਘ ਘੁੰਮਣ ਬੋਲਦਾ ਵੀਰ ਜੀ ਐਡੀਲੇਡ ਤੋਂ
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਜੀ
ਵੀਰ ਜੀ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ ਵਧੀਆ ਤੁਸੀਂ ਆਪਣਾ ਸਹੁੰ ਘਰ ਪਰਿਵਾਰ ਸਭ ਰੇਡੀਓ ਜਿਹੜੇ ਸਰੋਤੇ ਆ ਸੁਣਨ ਵਾਲੇ ਉਹਨਾਂ ਨੂੰ ਮੇਰੀ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਸਤਿ ਸ੍ਰੀ ਅਕਾਲ ਜੋ ਜਿਹੜੀ ਅਰਦਾਸ ਆ ਜੀ ਬੜੀ ਵਧੀਆ ਗੱਲ ਆ ਜੀ ਹਾਂਜੀ
ਹੈਲੋ ਬਹੁਤ ਵਧੀਆ ਜੀ ਬਹੁਤ ਵਧੀਆ ਸਾਰੇ ਜਣੇ ਹਾਂਜੀ ਹਾਂਜੀ ਬਹੁਤ ਵਧੀਆ ਜੀ ਧੰਨਵਾਦ ਸਾਰਿਆਂ ਨੂੰ ਦੁਆਵਾਂ ਦੇਣ ਲਈ ਤੇ ਸਾਡੇ ਸਾਰਿਆਂ ਵੱਲੋਂ ਵੀ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਵੈਲਕਮ ਟੂ ਦਾ ਸ਼ੋਅ ਜੀ ਤੇ ਹਾਂਜੀ ਤੁਸੀਂ ਦੱਸੋ ਫਿਰ ਜੀ
ਸਕੂਲ ਦੇ ਵਿੱਚ ਇਹਨਾਂ ਨੇ ਦੱਸਿਆ ਸਕੂਲ ਦੇ ਵਿੱਚ ਹਾਂ ਪਹਿਲਾਂ ਟਾਈਮ ਹੈਗਾ ਵੀਰ ਜੀ ਗੱਲ ਕਰੀਏ ਜਿਹੜਾ ਸਮਾਂ ਨਾ ਸਮਾਂ ਹੱਥ ਨਹੀਂ ਆਉਂਦਾ ਜੋ ਇੱਕ ਵਾਰ ਗਵਾਚ ਗਿਆ
ਹਾਂਜੀ
ਹਾਂਜੀ ਜੋ ਪਰ ਨਹੀਂ ਮੁੜਦਾ ਜਿਹੜਾ ਪੱਤਰਾ ਵਾਚ ਗਿਆ ਪਾਣੀ ਦਰਿਆਵਾਂ ਦੇ ਜਿਹੜੇ ਪੱਤਣੋਂ ਵਹਿ ਗਏ ਨੇ ਵਾਪਸ ਨਹੀਂ ਆਉਂਦੇ ਗੱਲ ਦਾਨੇ ਕਹਿ ਹਾਂਜੀ ਤੇ ਆ ਵੀਰ ਜੀ ਨੇ ਜਿਹੜਾ ਪਹਿਲਾਂ ਕਿਹਾ ਬਹੁਤ ਵਧੀਆ ਸਕੂਲ ਦੇ ਵਿੱਚ ਜੇ ਮਾਸਟਰ ਨਾ ਆਉਣ ਤੇ ਬੱਚਿਆਂ ਦੀ ਕੋਈ ਵੈਲਿਊ ਨਹੀਂ ਜੇ ਬੱਚੇ ਨਾ ਆਉਣ ਤੇ ਮਾਸਟਰ ਦੀ ਕੋਈ ਵੈਲਿਊ ਨਹੀਂ ਇਹ ਬੈਲੈਂਸ ਵੇਖੋ ਜੰਮਣਾ ਮਰਨਾ ਵਾਧਾ ਘਾਟਾ ਖੁਸ਼ੀ ਕਮੀ ਇਹ ਛੇ ਚੀਜ਼ਾਂ ਪਰਮਾਤਮਾ ਦੇ ਹੱਥ ਜੇ ਕਿਤੇ ਸਵਾਸ ਮੁੱਲ ਲਏ ਜਾਂਦੇ ਤੇ ਅਮੀਰ ਮਰਦਾ ਨਾ ਗਰੀਬ ਮਰਦਾ ਪਰ ਪਰਮਾਤਮਾ ਨੇ ਆਪਣੀ ਤੱਕੜੀ ਦੇ ਵਿੱਚ ਬਹੁਤ ਵਧੀਆ ਨਿਆਂ ਕੀਤਾ ਵੀ ਜਿਹੜਾ ਸਭ ਨੂੰ ਇੱਕੋ ਜਿਹਾ ਸਵਾਸਾਂ ਦੀ ਲੜੀ ਕੋਈ ਵਧਾ ਨਹੀਂ ਸਕਦਾ ਸਾਡੇ ਜਿੰਨੇ ਪੀਰ ਪੈਗੰਬਰ ਹੋਏ ਔਲੀਏ ਸਭ ਮਤਲਬ ਪਰਮਾਤਮਾ ਦਾ ਨਾਂ ਜਪ ਕੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਲਈ ਤੁਰੇ ਰਹੇ ਤੇ ਜਿਨ੍ਹਾਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮੈਂ ਗੀਤਾ ਭਗਵਤ ਕੁਰਾਨ ਕਿਸੇ ਨੂੰ ਮਾੜਾ ਨੀ ਕਹਿੰਦਾ, ਸਭ ਸਤਿਕਾਰਯੋਗ ਗ੍ਰੰਥ ਆ ਜੀ, ਤੇ ਉਹਨਾਂ ਤੋਂ ਆਪਾਂ ਨੂੰ ਸਿਹਤ ਜ਼ਰੂਰ ਸਾਰਿਆਂ ਤੋਂ ਮਿਲਦੀ ਆ, ਪਰ ਕੋਈ ਵੀਰ ਜੀ ਚੰਗੀ ਸਿਹਤ ਲੈ ਲੈਂਦਾ, ਕੋਈ ਮਾੜੀ ਕਹਿ ਦਿੰਦਾ। ਮੈਂ ਆਪਣੇ ਕੋਲੋਂ ਵੀਰ ਜੀ ਕੁਝ ਨੀ ਕਹਿ ਰਿਹਾ, ਕੱਲ ਮੈਂ ਪੜਿਆ ਕਿਤੇ ਜਿਸ ਕਿਸੇ ਨੇ ਕਿਹਾ ਕਿ ਪਤੀ ਪਰਮੇਸ਼ਰ ਹੈ, ਉਹ ਸਹੀ ਸੀ, ਪਰ ਉਹ ਇਹ ਦੱਸਣਾ ਭੁੱਲ ਗਿਆ ਕਿ ਔਰਤ ਉਸ ਮੰਦਰ ਉਹ ਮੰਦਰ ਹੈ ਜਿੱਥੇ ਪਰਮੇਸ਼ਰ 9 ਮਹੀਨੇ ਸਮਾਧੀ ਲਾ ਕੇ ਬੈਠਾ ਰਿਹਾ।
ਹਾਂਜੀ
ਹਾਂ, ਇਸ ਕਰਕੇ ਵੀਰ ਜੀ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਇਹਨਾਂ ਦਾ। ਬਾਕੀ ਇੱਥੇ ਸ਼ੁਕਰ ਆ ਮਾਰਕ ਦਾ, ਕੁਝ ਚੀਜ਼ਾਂ ਇੱਥੇ ਚੰਗੀਆਂ ਕੁਝ ਉੱਥੇ। ਇੱਕ ਮੇਰੀ ਬੇਨਤੀ ਜ਼ਰੂਰ ਮੈਂ ਸਾਰਿਆਂ ਨੂੰ ਕਹਿੰਦਾ ਨਾ, ਆਪਣੇ ਸੁਝਾਅ ਦੇਣਾ ਆਪਣੇ ਵੱਲੋਂ, ਵੀ ਜਿਹੜਾ ਇੱਥੇ ਸੰਸਕਾਰ ਕਰਨਾ ਬਹੁਤ ਮਹਿੰਗਾ, ਉਹ ਜਿਹੜੇ ਵੀ ਇੱਥੇ ਪੰਜਾਬੀ ਭਾਈਚਾਰਾ ਆਇਆ ਵਾ, ਕੋਈ ਵੀ ਕਿਸੇ ਵੀ ਹਿੰਦੂ ਤਬਕੇ ਨਾ ਕਿਸੇ ਨਾ, ਵੀ ਉਹ ਜ਼ਰੂਰ ਇੱਥੋਂ ਦੇ ਜਿਹੜੇ ਐਮ ਪੀ ਆ ਜਾਂ ਪ੍ਰਧਾਨ ਆ ਕੋਈ ਵੀ, ਉਹ ਇਹ ਉਪਰਾਲਾ ਕਰਨ ਤੇ ਥੋੜਾ ਸੌਖਾ ਹੋ ਜੇ। ਬਾਕੀ ਇਹ ਦੇਸ਼ ਆਪਣੇ ਆਪਣੇ ਥਾਂ ਬਹੁਤ ਵਧੀਆ, ਸਾਨੂੰ ਆਪਣੀ ਬੋਲੀ ਬਾਰ ਬਾਰ, ਹਰ ਬੰਦੇ ਨੂੰ ਆਪਣੀ ਅਕਲ, ਦੂਜੇ ਦਾ ਤਨ, ਆਪਣਾ ਧੀ ਪੁੱਤਰ, ਦੂਜੇ ਦੀ ਜਨਾਨੀ ਸੋਹਣੀ ਲੱਗਦੀ ਆ, ਪਰ ਪਰਮਾਤਮਾ ਆਪਣੀ ਆਪਣੀ ਸਮਝ ਅਨੁਸਾਰ ਆਪਣੇ ਆਪਣੇ ਹੁਕਮ ਅਨੁਸਾਰ ਸਭ ਨੂੰ ਜ਼ਿੰਦਗੀ ਜੀਣ ਦੇਵੇ ਤੇ ਤੰਦਰੁਸਤੀ ਦੇ ਤੇ ਚੜ੍ਹਦੀ ਕਲਾ ਰੱਖੇ, ਤੇ ਜਿੱਥੇ ਜਿੱਥੇ ਕਿਸੇ ਦਾ ਸਵਾਸ ਲਿਖਿਆ ਉੱਥੇ ਉੱਥੇ ਪੂਰਾ ਹੋਣਾ। ਹਾਂਜੀ
ਬਹੁਤ ਵਧੀਆ। ਹਾਂਜੀ
ਘੁੰਮਣ
ਸਾਹਿਬ, ਤੁਸੀਂ ਕੀ ਸਮਝਦੇ ਹੋ ਕਿ ਤੁਹਾਡੀ ਤੁਹਾਡੀ ਲਾਈਫ ਚ ਕੀ ਸਭ ਤੋਂ ਵੱਡੀ ਅਚੀਵਮੈਂਟ ਕਿਹੜੀ ਰਹੀ, ਤੁਸੀਂ ਆਪਣੀ ਜ਼ਿੰਦਗੀ ਚ ਕਿਹੜੀ
ਅਚੀਵਮੈਂਟ ਪ੍ਰਾਪਤੀ ਇਹ ਆ ਜੀ, ਮੇਰੀ ਸਭ ਤੋਂ ਵੱਡੀ ਪ੍ਰਾਪਤੀ ਇਹ ਆ ਜੀ, ਵੀ ਇੱਕ ਤੇ ਅਸੀਂ ਚੰਗੇ ਘਰ ਪਰਮਾਤਮਾ ਨੇ ਜਨਮ ਦੇ ਦਿੱਤਾ, ਦੂਸਰੀ ਚੰਗੀ ਸਟੇਟ ਚ ਦੇ ਦਿੱਤਾ, ਤੀਸਰਾ ਅੰਗ ਪੈਰ ਪੂਰੇ ਦਿੱਤੇ। ਅਚੀਵਮੈਂਟ ਆਪਣੀ ਆਪਣੀ ਸਮਝ ਅਨੁਸਾਰ ਕੋਈ ਕੁਛ ਸੋਚੇ, ਤੇ ਅਚੀਵਮੈਂਟ ਸਭ ਤੋਂ ਪਹਿਲੀ ਗੱਲ ਇਹ ਆ ਵੀ ਪਰਮਾਤਮਾ ਨੇ ਤੁਹਾਨੂੰ ਅੰਗ ਪੈਰ ਪੂਰੇ ਦਿੱਤੇ, ਉਹਨੇ ਪਹਿਲੀ ਅਚੀਵਮੈਂਟ ਦੇ ਦਿੱਤੀ, ਪ੍ਰਾਪਤੀ ਦੇ ਦਿੱਤੀ। ਦੂਜਾ, ਮੈਂ ਰੱਬ ਤੋਂ ਡਰ ਕੇ ਕਹਿਣਾ, ਮਤਲਬ ਝੂਠ ਬੋਲ ਕੇ, ਵੇਖੋ ਝੂਠ ਜਿਹੜਾ ਨਾ, ਝੂਠ ਝੂਠ ਇਹ ਮੈਨੂੰ ਬਹੁਤ ਐਲਰਜੀ ਆ, ਕੁਦਰਤੀ ਆ, ਮੈਂ ਇਹ ਨੀ ਕਹਿੰਦਾ। ਤੇ ਪਰਮਾਤਮਾ ਨੇ ਜਿੰਨੀ ਕੁ ਹਿੰਮਤ ਬਖਸ਼ੀ ਉਹਨੇ ਮੈਂ ਮਿਹਨਤ ਕੀਤੀ ਆ, ਤੇ ਮੈਨੂੰ ਉਦੋਂ 100 ਗੁਣਾ ਵੱਧ ਦਿੱਤਾ ਵਾ, ਸਭ ਤੋਂ ਵੱਡੀ ਪ੍ਰਾਪਤੀ ਦੀ। ਤੇ ਦੂਸਰੀ ਪ੍ਰਾਪਤੀ ਇਹ ਆ ਵੀ ਪਰਮਾਤਮਾ ਨੇ ਬੱਚਿਆਂ ਨੂੰ ਸਿੱਧੇ ਰਾਹੇ ਪਾਇਆ, ਤੇ ਉਹ ਇੱਕ ਨੰਬਰ ਚ ਪੜ੍ਹ ਕੇ, ਮੈਂ ਅੱਗੇ ਵੀ ਮਤਲਬ ਸਟੇਜ ਤੋਂ ਕਿਤੇ ਵੀ ਬੋਲਦਾ ਨਾ, ਵੀ ਉਹ ਇੱਕ ਨੰਬਰ ਚ ਪੜ੍ਹ ਕੇ, ਕਿਸੇ ਵੀ ਬੱਚੇ ਨੇ ਮੇਰੇ 1 ਰੁਪਇਆ ਫਾਲਤੂ ਨਹੀਂ ਖਰੀਦਾ, ਨਜਾਇਜ਼ ਨੀ, ਚਾਹੇ ਗਰੀਬੀ ਚ ਲਾ ਲਓ ਚਾਹੇ ਪਰਮਾਤਮਾ ਵੱਲੋਂ ਸਮਾਪਤ, ਮੈਂ ਇਹ ਕੋਈ ਕਾਬਰੀ ਨੀ ਕਰਦਾ। ਤੇ ਦੂਸਰਾ, ਜੀਵਨ ਸਾਥੀ ਠੀਕ ਸੀ, ਉਹਨੇ ਵੀ ਮਿਹਨਤ ਕੀਤੀ ਤੇ ਬੱਚੇ ਸਹੀ ਪੜ੍ਹ ਗਏ, ਤੇ ਉਹਨਾਂ ਦੇ ਸਹੀ ਉਮਰ ਚ ਵਿਆਹ ਹੋ ਗਏ, ਤੇ ਸਹੀ ਉਮਰ ਚ ਰੁਜ਼ਗਾਰ ਮਿਲ ਗਿਆ ਉਹਨਾਂ ਨੂੰ, ਤੇ ਗਾਹ ਉਹਨਾਂ ਦੇ ਬੱਚੇ ਹੋ ਗਏ, ਅਚੀਵਮੈਂਟ ਇਹੋ ਹੀ ਆ। ਤੇ ਪਰਮਾਤਮਾ ਨੇ ਸਿੱਧੇ ਰਾਹ ਪਾਇਆ ਵੀ ਮੈਂ ਦੋ ਬੇਟੀਆਂ ਨੂੰ 1 ਚਮਚਾ ਵੀ ਦਾਜ ਦਾ ਨਹੀਂ ਦਿੱਤਾ, ਤੇ ਨਾ ਮੈਂ ਲਿਆ, ਬਸ ਅਚੀਵਮੈਂਟ ਮੇਰੀ ਇਹ ਵਧੀ ਹੋਈ ਆ। ਹੋਰ ਮੈਂ ਕੋਈ ਐਵੇਂ ਆਪ ਕਹੀ ਜਾਵਾਂ, ਇਹ ਪਰਮਾਤਮਾ ਕਰਨ ਕਰਾਉਣ ਵਾਲਾ ਵਾ, ਤੇ ਕਿਸੇ ਦੀ ਸ਼ਾਨ ਦੇ ਸਭ ਜੋ ਕਿਹਾ ਗਿਆ ਵੇ ਤੇ ਉਹਦੀ ਮੈਂ ਮਾਫ਼ੀ ਮੰਗਦਾ। ਬਾਕੀ ਅਕਾਲ ਪੁਰਖ ਦੇ ਰੰਗ ਆ, ਤੁਸੀਂ ਸਿੱਧੇ ਰਾਹ ਆਪ ਤੁਰੇ ਜਾਓ ਨਾ। ਦੇਖੋ ਕਿਸੇ ਨੇ ਲਿਖਿਆ, ਰਾਹ ਰਾਹ ਜਾਂਦਿਆ ਟੀਕਰੀ ਅੜੇ ਚੋ, ਪੁੱਤਰ ਹੋਵੇ ਚੰਗਾ ਤੇ ਨਾ ਲੜੇ ਚੋ, ਤਵਾ ਹੋਵੇ ਭਾਰਾ ਤੇ ਰੋਟੀ ਸੜੇ ਚੋ, ਸਵਾਰ ਹੋਵੇ ਚੰਗਾ ਤੇ ਕੋੜੀ ਅੜੇ ਚੋ। ਜਿਹਨੂੰ ਜੀਵਨ ਸਾਥੀ, ਭੈਣ ਭਰਾ, ਬੱਚੇ ਚੰਗੇ ਮਿਲ ਗਏ, ਉਹਦੀ ਸਭ ਤੋਂ ਪ੍ਰਾਪਤੀ ਇਹ ਆ, ਆਪਣੇ ਹੱਥ ਕੁਝ ਨਹੀਂ। ਹਾਂਜੀ, ਅਕਾਲ ਪੁਰਖ ਦੇ ਹੱਥ ਆ, ਜੇ ਬੰਦੇ ਦੇ ਹੱਥ ਹੁੰਦਾ ਤੇ ਕਿਉਂ ਤੁਹਾਨੂੰ ਕੀ ਲੋੜ ਸੀ ਮਤਲਬ ਮੈਰੀ ਵਾਲੀ ਜ਼ਮੀਨ ਲੈਣ ਦੀ ਜਾਂ ਮਾਰੂ ਲੈਣ ਦੀ, ਇਹ ਪਰਮਾਤਮਾ ਨੇ ਦਿੱਤਾ ਤੁਹਾਨੂੰ। ਤੁਹਾਨੂੰ ਵੇਖੋ ਪਰਮਾਤਮਾ ਨੂੰ ਸਿੱਧੇ ਰਾਹੇ ਪਾਇਆ, ਤੇ ਤੁਸੀਂ ਲੋਕਾਂ ਨੂੰ ਪੜ੍ਹਾਈ ਕਰਾ ਰਹੇ ਆ, ਪੜ੍ਹਾਈ ਪਾਣੀ, ਇਹਨੇ ਆਪਣਾ ਰਸਤਾ ਆਪ ਲੱਭਣਾ, ਪੜ੍ਹਾਈ ਨੇ ਹਮੇਸ਼ਾ ਤਾਂ ਨੂੰ ਜਾਣਾ, ਪਾਣੀ ਨੇ ਠਾਹ ਨੂੰ ਜਾਣਾ। ਤੇ ਮੈਂ ਜਿੱਥੇ ਕਿਤੇ ਇਹ ਕਹਿਣਾ ਹਾਂ ਵੀ ਦੁੱਧ ਤੇ ਪਾਣੀ ਲੜ ਪੈਂਦੇ, ਲੜਾਈ ਹਰ ਇੱਕ ਦੀ ਥਾਂ ਰਹੀ ਆ, ਸੱਚ ਝੂਠ, ਇਮਾਨਦਾਰੀ ਬੇਈਮਾਨੀ ਦੀ, ਪਾਣੀ ਦੀ, ਦੁੱਧ ਦੀ, ਲੱਸੀ ਦੀ, ਚਾਹ ਦੀ, ਇਹੋ ਜਿਹਾ ਕੋਈ ਦੁਨੀਆਂ ਤੇ ਨਹੀਂ ਹੋਇਆ ਜਿਹਦੀ ਲੜਾਈ ਨਹੀਂ ਰਹੀ ਆਪੋਜੀਸ਼ਨ ਦੀ। ਤੇ ਦੁੱਧ ਨੂੰ ਹੰਕਾਰ ਹੁੰਦਾ, ਦੁੱਧ ਆਉਂਦਾ ਮੇਰਾ ਬਣ ਜਾਂਦਾ ਵਿਚੇਲਾ, ਤੇਰਾ ਮੁੱਲ ਨਹੀਂ ਪੈਂਦਾ ਧੇਲਾ। ਉਹ ਆਂਦਾ ਭਾਖੜਾ ਡੈਮ ਨੂੰ ਤੋੜ ਕੇ ਤੈਨੂੰ ਆਪਣਾ ਜੋਰ ਵਿਖਾ ਦੇਵਾਂ ਤੇ ਤੇਰੀਆਂ ਮੱਝੀਆਂ ਗਾਈਆਂ ਸਭ ਮੈਂ ਪਾਕਿਸਤਾਨ ਪਹੁੰਚਾ ਦੇਵਾਂ। ਇਸ ਕਰਕੇ ਸਿੱਧੇ ਰਿਜ਼ੇ ਰਾਏ ਤੁਸੀਂ ਆਪਣਾ ਤੁਰੇ ਆ ਪੂਰੇ ਵਾਲ ਜੀ, ਤੁਸੀਂ ਆਪ ਸੋਚੋ ਆਪਣੀ ਝਾਤੀ ਮਾਰੋ ਕਿ ਤੁਹਾਡੇ ਜਿਹੜੇ ਚਾਚੇ ਤਾਏ ਮਾਸੀ ਮਾਮੇ ਕੋਈ ਵੀ ਜੇ ਉਹਨਾਂ ਨੇ ਕਿਸੇ ਨਾਲ ਠੱਗੀ ਮਾਰੀ ਤੇ ਉਹਨੇ ਤਰੱਕੀ ਨਹੀਂ ਕੀਤੀ, ਜੇ ਕਿਸੇ ਨੇ ਝੂਠ ਬੋਲਿਆ ਤੇ ਉਹਨੇ ਤਰੱਕੀ ਨਹੀਂ ਕੀਤੀ। ਹਾਂਜੀ ਠੀਕ ਆ, ਜਿਹੜਾ ਝੂਠ ਆ ਥੋੜਾ ਚਿਰ ਫਲਦਾ ਵਾ, ਪਰ ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ, ਸੱਚ ਦੀ ਜਿੱਤ ਜ਼ਰੂਰ ਪੁਰੇਵਾਲ ਸਾਹਿਬ ਹੋਣੀ ਆ, ਪਰ ਉਦੋਂ ਨੂੰ ਬਹੁਤ ਕੁਝ ਨੁਕਸਾਨ ਹੋ ਜਾਂਦਾ। ਇਹ ਠੀਕ ਆ, ਬਾਕੀ ਆਪਣੇ ਆਪਣੇ ਥਾਂ ਸਭ ਠੀਕ ਆ। ਸਾਰਿਆਂ ਨੂੰ ਦੁਬਾਰਾ ਤੁਹਾਡੇ ਹਰਮਨ ਟੀਮ ਨੂੰ ਜਿਹੜੇ ਕੋਈ ਸੁਣਦੇ ਆ ਉਹਨਾਂ ਨੂੰ ਸਤਿ ਸ੍ਰੀ ਅਕਾਲ। ਜੇ ਕਿਸੇ ਦੀ ਸ਼ਾਨ ਦੇ ਖਿਲਾਫ਼ ਕੋਈ ਲਫ਼ਜ਼ ਕਿਹਾ ਗਿਆ ਤੇ ਮੈਂ ਵਾਪਸ ਬਹਿਣ ਨੂੰ ਤਿਆਰ ਆ ਤੇ ਆਪਣਾ ਆਨੰਦ ਮੰਗਲਾ ਸਾਹਿਬ ਚੜ੍ਹਦੀ ਕਲਾ ਤੁਹਾਡਾ ਰੇਡੀਓ
ਸਾਹਿਬ। ਤੁਹਾਡੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਰਿਆਂ ਨੂੰ, ਤੇ ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ ਚ ਸ਼ਮੂਲੀਅਤ ਪਾਉਣ ਲਈ। ਤੇ ਤੁਸੀਂ ਕਰਿਆ ਕਰੋ ਕਾਲ ਹਰ ਵਾਰੀ, ਪਿਛਲੀ ਵਾਰੀ ਵੀ ਤੁਹਾਡੀ ਕਾਲ ਡੀਕਦੇ ਰਹੇ, ਪਤਾ ਨੀ ਕਿੱਥੇ ਗੈਪ ਰਹੇ ਤੁਸੀਂ ਪਿਛਲੀ ਵਾਰੀ।
ਨਹੀਂ ਮੈਂ ਕਰਦਾ ਜੀ, ਮੈਂ ਕੋਈ ਟਾਈਮ ਇਹੋ ਜਿਹਾ ਨੀ। ਵੇਖੋ ਜੀ ਮੈਂ 2018 ਤੋਂ ਮੈਂ ਮਤਲਬ 3 ਜਨਵਰੀ 2018 ਤੋਂ ਮੈਂ ਲਗਾਤਾਰ ਮਤਲਬ ਸੁਣਦਾ ਪਹਿਲਾਂ ਹੋਊਗਾ, ਮੈਂ ਭਾਵੇਂ ਇੰਡੀਆ ਹੋਵਾਂ ਰਾਤ ਦੇ 3 ਵਜੇ ਹੁਣ ਤਾਂ ਵੀ ਮੈਂ ਪ੍ਰੋਗਰਾਮ ਮਿਸ ਨਹੀਂ ਕਰਦਾ। ਹਾਂ ਇਹ ਚੀਜ਼ ਆ। ਜੇ ਵੇਖੋ ਇੱਕ ਛੋਟਾ ਬੱਚਾ ਵਾ ਵੀਰ ਜੀ, ਮੈਂ ਟਾਈਮ ਲੈ ਰਿਹਾ, ਉਹਨੂੰ ਤੁਸੀਂ ਜੰਗਲ ਛੱਡ ਆਓ ਤੇ ਉਹ ਬੋਲਣਾ ਨੀ ਸਿੱਖੂਗਾ। ਅਸੀਂ ਕਹਿ ਦਿੰਦੇ ਫਲਾਨਾ ਡੰਗਰ ਆ। ਅੱਜ ਤੱਕ ਮਤਲਬ ਮੈਂ ਮੱਝਾਂ ਗਾਈਆਂ ਰੱਖੀਆਂ ਵਾ, ਕਿਸੇ ਇੱਕ ਗਾਈ ਦਾ ਬੱਚਾ ਬੱਚੀ ਦੂਜੀ ਗਾਈ ਨੇ ਨੀ ਪੈਣ ਦਿੱਤਾ, ਮੱਝ ਨੇ ਕੱਟਾ ਕੱਟੀ ਦੂਜੀ ਦਾ ਨੀ ਪੈਣ ਦਿੱਤਾ। ਇੱਕ ਪਰਮਾਤਮਾ ਨੇ ਭਾਵੇਂ ਇਨਸਾਨ ਨੂੰ ਬੁੱਧ ਬਖਸ਼ੀ ਆ, ਇੱਕ ਭੂਆ ਆਪਣੇ ਭਤੀਜੇ ਨੂੰ ਦੁੱਧ ਦੇ ਸਕਦੀ ਆ, ਮਾਸੀ ਆਪਣੇ ਭਾਣਜੇ ਨੂੰ ਦੇ ਸਕਦੀ ਆ, ਮਾਂ ਆਪਣੇ ਦੂਜੇ ਜੇਠ ਜਾਣੀ ਦੇ ਦੇਰ ਦੇ ਬੱਚੇ ਨੂੰ ਦੁੱਧ ਦੇ ਸਕਦੀ ਆ। ਇਹ ਪਰਮਾਤਮਾ ਨੇ ਜਿਹੜੀ ਬੁੱਧ ਬਖਸ਼ੀ ਆ ਨਾ, ਉਹ ਬਹੁਤ ਵਧੀਆ ਗੱਲ ਆ। ਤੇ ਪਰਮਾਤਮਾ ਨੇ ਵੇਖੋ ਜਿਨ੍ਹਾਂ ਨੇ ਲਿਖਿਆ ਮਹਾਂ ਜਿਹਾ ਕਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ, ਕੁੱਲ ਦੁਨੀਆ ਦੇ ਬੂਟੇ ਜਿਹੜੇ ਜੜ ਚੁੱਕਿਆ ਮਰ ਜਾਏ ਪਰ ਮਾਂ ਇੱਕ ਐਸਾ ਬੂਟਾ ਜਿਹੜਾ ਫੁੱਲ ਚੁੱਕਿਆ ਮਰ ਜਾਏ। ਮਾਂ ਕਾਂ ਹਾਂ ਨਾ ਜਾਂ, ਇਹ 5 ਲਫ਼ਜ਼ ਵੀਰ ਜੀ ਬਹੁਤ ਛੋਟੇ ਆ ਪਰ ਇਹਨਾਂ ਦੀ ਅਹਿਮੀਅਤ ਬਹੁਤ ਚੰਗੀ ਆ, ਬਹੁਤ ਜ਼ਿਆਦਾ ਵਾ। ਅੱਜ ਤੱਕ ਵਰਲਡ ਦੇ ਵਿੱਚ ਕੋਈ ਵੀ ਮਾਂ ਤੋਂ ਬਿਨਾਂ ਦੁਨੀਆ ਤੇ ਪੈਦਾ ਨਹੀਂ ਹੋਇਆ। ਠੀਕ ਆ, ਕਾਂ ਕ੍ਰੋਧ ਲੋਭ ਮੋਹ ਹੰਕਾਰ ਬਾਬੇ ਕਹਿੰਦੇ ਬਚੋ, ਪਰ ਨਾ ਤੇ ਮਾਇਆ ਤੋਂ ਕੋਈ ਬਚਿਆ, ਨਾ ਕਾਮ ਤੋਂ ਨਾ ਕ੍ਰੋਧ ਤੋਂ। ਜਿੰਨਾ ਤੁਸੀਂ ਕਿਸੇ ਨੂੰ ਰੋਕੋਗੇ ਓਨਾ ਵੱਧ ਉਸ ਪਾਸੇ ਪ੍ਰਫੁੱਲਤ ਹੁੰਦਾ। ਬਾਕੀ ਪੁਰੇਵਾਲ ਸਾਹਿਬ ਸਾਰਿਆਂ ਨੂੰ ਆਪੋ ਆਪਣੇ ਥਾਂ ਬਹੁਤ ਵਧੀਆ ਸਮਝ ਆ, ਤੁਹਾਡੇ ਵਿਚਾਰ ਸੁਣਦੇ ਆ, ਤੁਹਾਡੇ ਜਿਹੜੇ ਸਰੋਤੇ ਹੁੰਦੇ ਤੁਹਾਡੇ ਹੁੰਦੇ ਨੇ ਉਹ ਦੂਜੇ ਸਾਰੇ ਬਹੁਤ ਵਧੀਆ ਹੁੰਦੇ, ਜਿਹੜੇ ਆ ਪ੍ਰੋਗਰਾਮ ਤੁਸੀਂ ਕਰਦੇ ਉਹਦੇ ਤੋਂ ਸਿੱਖਿਆ ਮਿਲਦੀ ਆ। ਪਰ ਇਹ ਮੇਰੀ ਜ਼ਰੂਰ ਬੇਨਤੀ ਆ, ਮੈਂ ਮਤਲਬ ਸ਼ਾਇਦ ਇਸ ਪਾਸੇ ਜ਼ਰੂਰ ਧਿਆਨ ਦਿਓ, ਕਿਉਂਕਿ ਮੈਂ ਕੋਈ ਪਰਸਨਲ ਨਹੀਂ ਮੰਗਦਾ। ਜਿਹੜਾ ਪਰਸਨਲ ਮੰਗ ਕਰਦਾ ਨਾ ਉਹ ਆਪਣੇ ਆਪਣਿਆਂ ਦਾ ਠੀਕ ਹੁੰਦਾ, ਪਰ ਜਿਹੜੀ ਸਮਾਜਿਕ ਮੰਗ ਆ ਹੁਣ ਸਾਰੇ ਬੱਚਿਆਂ ਦੀ ਪੜ੍ਹਾਈ ਵਾਸਤੇ ਹੋਵੇ ਤੇ ਉਹ ਬੱਚਿਆਂ ਨੂੰ ਫਾਇਦਾ ਹੋਊਗਾ। ਕੋਈ ਹੋਸਪਿਟਲ ਖੁੱਲ ਗਿਆ ਤੁਹਾਡੇ ਇਲਾਕੇ, ਤੁਸੀਂ ਖੋਲਤਾ, ਕੋਈ ਲਾਇਬ੍ਰੇਰੀ ਖੋਲਤੀ ਉੱਥੋਂ ਪੜ੍ਹ ਕੇ, ਕੋਈ ਸਿਲਾਈ ਸੈਂਟਰ ਤੁਸੀਂ ਵੀਰ ਜੀ ਖੋਲਤਾ, ਉੱਥੋਂ ਕੋਈ ਲੇਡੀ ਬੱਚੀ ਪੜ੍ਹ ਕੇ ਨਾ ਉਹ ਸਿੱਖ ਕੇ ਦੂਜੇ ਪਾਸੇ ਆਪਣੇ ਰੁਜ਼ਗਾਰ ਤੋਰ ਲਿਆ। ਮੱਤ ਦਿੱਤੀ ਚੰਗੀ ਤੇ ਟੁੱਕ ਦਿੱਤਾ ਮੰਦਾ, ਸਾਡੇ ਮਾਤਾ ਜੀ ਕਹਿੰਦੇ ਹੁੰਦੇ ਸੀ। ਮੱਤ ਤੇ ਇੱਕ ਵਾਰ ਸਾਰੀ ਉਮਰ ਕੰਮ ਆਉਣੀ। ਇਸ ਕਰਕੇ ਜੋ ਪੁਰੇਵਾਲ ਸਾਹਿਬ ਤੁਸੀਂ ਸਟੂਡੈਂਟ ਨੂੰ ਪੜ੍ਹਾਤਾ ਨਾ, ਉਹ ਯਾਦ ਕਰੂਗਾ ਵੀ ਮੈਨੂੰ ਬਲਦੇਵ ਚੈ ਸਿੰਘ, ਤੁਹਾਡਾ ਨਾਂ ਬਲਦੇਵ ਸਿੰਘ ਪੁਰੇਵਾਲ,
ਹਾਂਜੀ
ਹੈਲੋ ਸੁਖਦੇਵ ਸਿੰਘ ਹੈ ਕਿ ਬਲਦੇਵ ਸਿੰਘ,
ਬਲਦੇਵ
ਸੁਖਦੇਵ ਸਿੰਘ ਪੁਰੇਵਾਲ ਹੈ ਨਾ, ਬਲਦੇਵ ਸਿੰਘ,
ਬਲਦੇਵ
ਸਿੰਘ ਜਿਹੜਾ ਤੁਸੀਂ ਪੜ੍ਹਾਤਾ ਕਿਸੇ, ਹਾਂਜੀ ਪੁਰੇਵਾਲ, ਜੇ ਤੁਸੀਂ ਕਿਸੇ ਨੂੰ ਪੜ੍ਹਾਤਾ ਮੇਰੇ ਵੀਰ ਜੀ, ਵੇਖੋ ਬੱਚਾ ਆਪਣੀ ਕਿਸਮਤ ਲੈ ਕੇ ਜਾਂਦਾ ਤੇ ਆਪਣੀ ਕਿਸਮਤ ਲੈ ਕੇ ਮਰਦਾ। ਤੁਸੀਂ ਦੇਖੋ ਇੱਥੇ ਆ ਕੇ ਲੋਕਾਂ ਨੂੰ ਚੰਗੀ ਸੇਧ ਦਿੰਦੇ, ਤੁਹਾਡਾ ਲੋਕ ਗਾਉਣ ਗਾਉਂਦੇ ਆ ਵੀ ਯਾਰ ਪਿਤਾ ਫਲਾਣੇ ਦਾ ਬੱਚਾ ਬਹੁਤ ਵਧੀਆ, ਤੇ ਜੇ ਤੁਸੀਂ ਮਾੜਾ ਕੰਮ ਕਰੋ ਮਾਤਾ ਪਿਤਾ ਦੇ ਤੇ ਆਪਣੀ ਉਮਰ ਹੰਢਾ ਦੀ, ਉਹਨਾਂ ਦੀ ਸਿਹਤ ਤੇ ਬਹੁਤ ਅਵਸਰ ਨਹੀਂ ਹੋਣਾ ਤੇ ਤੁਸੀਂ ਆਪਣੀ ਹੰਢਾਉਣੀ ਆ। ਅੱਛਾ ਹੋਰ ਗੱਲ ਸੁਣੋ, ਤੁਸੀਂ ਵਿਆਹ ਕਰਾਉਣਾ, ਮੇਰੇ ਕੱਪੜੇ ਇਹਨਾਂ ਵਾਲੇ ਸਵਾਏ ਰਹਿ ਜਾਣ,
ਨਹੀਂ
ਇਹ ਗੱਲ ਸੁਣ, ਜਦੋਂ ਪਰਸਨਲ ਗੱਲ ਆ ਗਈ ਤੇ ਤੁਸੀਂ ਕਿਆ ਫੀਲ ਕਰਿਓ, ਨਹੀਂ ਨਹੀਂ ਨਹੀਂ
ਨਹੀਂ ਨਹੀਂ ਮੈਂ ਉਹ ਫੇਰ ਕਰਾਂਗੇ ਗੱਲ ਕੋਈ ਨੀ ਦੱਸ ਦਾਂਗੇ ਨਹੀਂ ਨਹੀਂ ਹਾਂਜੀ ਹਾਂਜੀ
ਨਹੀਂ ਅੱਛਾ ਇੱਕ ਬੇਨਤੀ ਸਰ ਲਾਸਟ ਇੱਕ ਤੇ ਸਾਰਿਆਂ ਨੂੰ ਦੁਬਾਰਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਦੂਸਰਾ ਤੁਹਾਡੇ ਮਾਤਾ ਪਿਤਾ ਨੂੰ ਸਤਿ ਸ੍ਰੀ ਅਕਾਲ ਬਸ ਤੇ ਇੱਕ ਹੋਰ ਆ ਵੀ ਜੇ ਕੋਈ ਲਾਸਟ ਇਹ ਆ ਵੀ ਇੱਥੇ ਜਿਤਰਾ ਪੰਜਾਬੀ ਆਏ ਆ ਜਿਤਰਾ ਬਜੁਰਗ ਉਹਨਾਂ ਦਾ ਕੋਈ ਕਲੱਬ ਲਾਗੇ ਛਾਗੇ ਬਣਿਆ ਹੋਵੇ ਕਿਤੇ ਵੀ 10-5 ਕਿਲੋਮੀਟਰ ਤੇ ਉੱਥੇ ਉਹਨਾਂ ਦਾ ਇੰਜੋਏਮੈਂਟ ਹੋ ਜਾਏ ਬਾਕੀ ਤੁਹਾਡੇ ਪਿਤਾ ਜੀ ਉਹਨਾਂ ਨੇ ਚਲੋ ਕਮਾਈ ਕੀਤੀ ਉਹਨਾਂ ਨੂੰ ਇੰਨੀ ਚਲੋ ਪੈਸੇ ਦੀ ਵੀ ਨਹੀਂ ਲੋੜ ਹੁੰਦੀ ਇਹ ਮੁਕਦੀ ਤੇ ਨੀ ਬੰਦੇ ਦੀ ਸਾਰੀ ਉਮਰ ਪਰ ਅਸੀਂ ਜਿਤਰਾ ਹੁਣ ਬਹੁਤ ਹੀ ਲੋੜ ਨੀ ਸਾਨੂੰ ਤੇ ਟਾਈਮ ਪਾਸ ਦੀ ਲੋੜ ਹੁੰਦੀ ਚਲੋ ਪਰਿਵਾਰ ਸਾਹਿਬ ਕਰੋ ਕੰਮ ਜੀ ਤੇ ਆਪਣਾ ਵਧੀਆ ਕਰੋ ਤੇ
ਧੰਨਵਾਦ ਘੁੰਮਣ ਜੀ
ਇੰਨੇ ਜੀ ਹੀ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ
ਅਕਾਲ ਸਤਿ ਸ੍ਰੀ ਅਕਾਲ ਜੀ ਏਸੀ ਜੀ ਸਾਡੇ ਨਾਲ ਘੁੰਮਣ ਜੀ ਤੇ ਬਹੁਤ ਵਧੀਆ ਜੀ ਨਾ ਸ਼ਮੂਲੀਅਤ ਪਾਈ ਆ ਤੇ ਇਧਰ ਨਰਿੰਦਰ ਜੀ ਦਾ ਮੈਸੇਜ ਆਇਆ ਕਿ ਕਹਿ ਰਹੇ ਕਿ ਘੁੰਮਣ ਅੰਕਲ ਜੀ ਦੇ ਵਿਚਾਰ ਬਹੁਤ ਵਡਮੁੱਲੇ ਨੇ ਜੀ ਅੰਕਲ ਪੰਜਾਬ ਤੋਂ ਵੀ ਪ੍ਰੋਗਰਾਮ ਚ ਸ਼ਾਮਿਲ ਹੁੰਦੇ ਰਹੇ ਆ ਬਿਲਕੁਲ ਜੀ ਧੰਨਵਾਦ ਨਰਿੰਦਰ ਜੀ ਤੇ ਇੱਕ ਗੱਲ ਵੈਸੇ ਹੈਗੀ ਆ ਕਿ ਪ੍ਰੋਗਰਾਮ ਚ ਸਭ ਤੋਂ ਪਹਿਲਾਂ ਜਿਹੜਾ ਵਾ ਨਾ ਹਰ ਵਾਰ ਪਹਿਲੇ ਨੰਬਰ ਤੇ ਆਏ ਜਾਂ ਦੂਜੇ ਨੰਬਰ ਤੇ ਆਏ ਜਾਂ ਆਏ ਨਰਿੰਦਰ ਭਾਜੀ ਦਾ ਮੈਸੇਜ ਜ਼ਰੂਰ ਆਉਂਦਾ ਵਾ ਬਹੁਤ ਭਾਜੀ ਕੰਸਿਸਟੈਂਟ ਆ ਲਵ ਦੈਟ ਭਾਜੀ ਥੈਂਕ ਯੂ ਸੋ ਮਚ ਹਮੇਸ਼ਾ ਪ੍ਰੋਗਰਾਮ ਚ ਸ਼ਮੂਲੀਅਤ ਪਾਉਣ ਲਈ ਬਹੁਤ ਇਹ ਵੀ ਕੰਸਿਸਟੈਂਸੀ ਹੋਣੀ ਵੀ ਬਹੁਤ ਵੱਡੀ ਗੱਲ ਆ ਹਨਾ ਟਾਈਮ ਕੱਢ ਕੇ ਇਹ ਗੱਲ ਕਹਿਣੀ ਵੀ ਭਾਜੀ ਬਹੁਤ ਵਧੀਆ ਨਰਿੰਦਰ ਜੀ ਤੁਸੀਂ ਤੇ ਜਿੱਦਾਂ ਘੁੰਮਣ ਜੀ ਕਹਿੰਦੇ ਪਏ ਸੀ ਤੇ ਉਸ ਤੋਂ ਪਹਿਲਾਂ ਨਰਿੰਦਰ ਜੀ ਦਾ ਵੀ ਆਇਆ ਸੀ ਗੱਲ ਕਿ ਆਪਾਂ ਕਿਤੇ ਨਾ ਕਿਤੇ ਇੰਜੋਏ ਕਰਨਾ ਭੁੱਲ ਜਾਂਦੇ ਆ ਹਨਾ ਇਹਦੇ ਤੇ ਹੀ ਇੱਕ ਬੇਸਡ ਮੂਵੀ ਆ ਪਲੀਜ਼ ਜੇ ਟਾਈਮ ਹੋਏ ਦੇਖਿਓ ਜ਼ਰੂਰ ਇਨ ਟਾਈਮ ਬਹੁਤ ਸੋਹਣੀ ਮੂਵੀ ਆ ਇਨ ਟਾਈਮ ਇੰਗਲਿਸ਼ ਮੂਵੀ ਆ ਜੇ ਟਾਈਮ ਲੱਗੇ ਜ਼ਰੂਰ ਹਨਾ ਇੱਕ ਡਿਫਰੈਂਟ ਹੀ ਕਨਸੈਪਟ ਉਹ ਚ ਦੱਸਿਆ ਗਿਆ ਵਾ ਸੋ ਉਹਦੇ ਚ ਮੂਵੀ ਚ ਕੀ ਆ ਕਿ ਜਿਵੇਂ ਉਹਦੇ ਚ ਦੁਨੀਆ ਦਾ ਇੱਕ ਕਹਿੰਦੇ ਆ ਨਾ ਕਿ ਦੂਸਰੀ ਸਾਈਡ ਤੋਂ ਜਿਵੇਂ ਆਪਾਂ ਇਮੇਜਿਨ ਕਰਦੇ ਆ ਵੀ ਜ਼ਿੰਦਗੀ ਹੈ ਕੀ ਆ ਜਿਹੜੀ ਆਪਾਂ ਆਪਣੀ ਲਾਈਫ ਚ ਕਹਿੰਦੇ ਪਏ ਆ ਕਿ ਖੁਸ਼ੀ ਤੇ ਜਾਂ ਕਾਮਯਾਬੀ ਕਿ ਦੋਨੋਂ ਡਿਫਰੈਂਟ ਚੀਜ਼ਾਂ ਵਾ ਹਨਾ ਆਪਾਂ ਆਪਣੀ ਜ਼ਿੰਦਗੀ ਚ ਕਾਮਯਾਬੀ ਕਿਹਨੂੰ ਮੰਨਦੇ ਆ ਤੇ ਆਪਾਂ ਆਪਣੀ ਜ਼ਿੰਦਗੀ ਚ ਖੁਸ਼ੀ ਕਿਹਨੂੰ ਮੰਨਦੇ ਆ ਪਰ ਜਦੋਂ ਆਪਾਂ ਖੁਸ਼ੀ ਨੂੰ ਕਾਮਯਾਬੀ ਨਾਲ ਮਿਕਸ ਕਰ ਦਿੰਦੇ ਆ ਕਿਤੇ ਨਾ ਕਿਤੇ ਅਸੀਂ ਕੋਈ ਗਲਤ ਰਾਸਤੇ ਤੇ ਜਿਹੜੇ ਆ ਨਾ ਨਿਕਲ ਤੁਰਦੇ ਆ ਅਸੀਂ ਫਿਰ ਹਰ ਕਾਮਯਾਬੀ ਚੋਂ ਖੁਸ਼ੀ ਭਾਲਦੇ ਆ ਜਦਕਿ ਖੁਸ਼ੀ ਇਹ ਆ ਵੀ ਜ਼ਿੰਦਗੀ ਦਾ ਹਰ ਆਪਾਂ ਜਿਹੜਾ ਕਦਮ ਪੁੱਟਦੇ ਆ ਜਾਂ ਜ਼ਿੰਦਗੀ ਚ ਜਿਹੜੀ ਵੀ ਕੋਈ ਚੀਜ਼ ਕਰਦੇ ਆ ਆਪਾਂ ਉਹਦੇ ਚ ਖੁਸ਼ ਰਹੀਏ ਰੈਦਰ ਦੈਨ ਕਿ ਮੈਂ ਆਹ ਕਾਮਯਾਬ ਹੋਊਂਗਾ ਤੇ ਫਿਰ ਮੈਨੂੰ ਖੁਸ਼ੀ ਮਿਲੂਗੀ ਫਿਰ ਤੇ ਸ਼ਾਇਦ ਆਪਾਂ ਹਮੇਸ਼ਾ ਉਡੀਕਦੇ ਹੀ ਰਹਿੰਦੇ ਆ ਤੇ ਜਦੋਂ ਉਹ ਚੀਜ਼ ਹੋ ਜਾਂਦੀ ਆ 2 ਮਿੰਟ ਲਈ ਚਲੋ ਖੁਸ਼ੀ ਮਿਲ ਵੀ ਗਈ ਪਰ ਉਸ ਤੋਂ ਬਾਅਦ ਤੇ ਉਹ ਅਕੰਪਲਿਸ਼ ਹੋ ਗਈ ਫਿਰ ਖੁਸ਼ੀ ਕਿੱਥੇ ਗਈ ਆਪਾਂ ਜੇ ਇਹ ਸੋਚੀਏ ਕਿ ਅੱਜ ਸਾਡੇ ਲਈ ਇਹ ਡਰੀਮ ਆ ਕਿ ਮੈਨੂੰ ਖੁਸ਼ੀ ਤਾਂ ਮਿਲੂਗੀ ਜੇ ਮੈਂ ਘਰ ਲੈ ਲਿਆ ਤੇ ਜਿੱਦਣ ਆਪਾਂ ਘਰ ਲੈ ਲਿਆ ਚਲੋ ਉਦਣ ਖੁਸ਼ੀ ਹੋ ਗਈ 5 ਮਿੰਟ 10 ਮਿੰਟ ਉਸ ਤੋਂ ਬਾਅਦ ਉਹ ਕੀ ਸਾਰੀ ਉਮਰ ਅਸੀਂ ਖੁਸ਼ ਰਹਾਂਗੇ ਕਿਉਂਕਿ ਅਸੀਂ ਸਿਰਫ ਉਹਨੂੰ ਇੱਕ ਪੁਆਇੰਟ ਤੇ ਜਾ ਕੇ ਉਹਨੂੰ ਇਹ ਕਰਤਾ ਕਿ ਇਸ ਪੁਆਇੰਟ ਤੇ ਜਾ ਕੇ ਹੀ ਮੈਨੂੰ ਖੁਸ਼ੀ ਮਿਲੂਗੀ ਤੇ ਉਸ ਪੁਆਇੰਟ ਤੇ ਮਿਲ ਵੀ ਜਾਏ ਪਰ ਉਹ ਸਿਰਫ ਉਸ ਪੁਆਇੰਟ ਜੋਗੀ ਹੀ ਰਹੂਗੀ ਉਸ ਤੋਂ ਅੱਗੇ ਨਹੀਂ ਜਾਂਦੀ ਸੋ ਕਿਤੇ ਨਾ ਕਿਤੇ ਬਹੁਤ ਇੰਪੋਰਟੈਂਟ ਆ ਕਿ ਆਪਾਂ ਇਹ ਦੋਨੋਂ ਚੀਜ਼ਾਂ ਨੂੰ ਮਿਕਸ ਅਪ ਨਾ ਕਰੀਏ ਆਪਾਂ ਬੈਕ ਟੂ ਟੋਪਿਕ ਆਉਂਦੇ ਜਿਹੜੀ ਆਪਾਂ ਗੱਲ ਕਰਦੇ ਪਏ ਸੀ ਕਿ ਇਸੇ ਚੀਜ਼ ਨੂੰ ਦਰਸਾਉਂਦੀ ਹੋਈ ਇੱਕ ਮੂਵੀ ਆ ਇਨ ਟਾਈਮ ਇੰਗਲਿਸ਼ ਮੂਵੀ ਆ 2011 ਚ ਆਈ ਸੀ ਐਂਡਰਿਊ ਨਿਕੋਲ ਦੇ ਡਾਇਰੈਕਟਰ ਸੀ ਤੇ ਇਹਦੇ ਚ ਜਸਟਿਨ ਅਮੈਂਡਾ ਤੇ ਮਰਫੀ ਜਿਹੜੇ ਸੀ ਮੇਨ ਲੀਡਸ ਸੀ ਇਹ ਮੂਵੀ ਦੀ ਗੱਲ ਮੈਂ ਕਿਉਂ ਕੀਤੀ ਕਿਉਂਕਿ ਇਹ ਮੂਵੀ ਚ ਕੀ ਦਿਖਾਇਆ ਗਿਆ ਵਾ ਕਿ 2000 ਉਹਨਾਂ ਦਿਖਾਇਆ ਵਾ ਕਿ 2035 ਜਾਂ ਕੁਛ ਚ ਜਿਹੜੀ ਦੁਨੀਆ ਆ ਉਹ ਕਿਸ ਹਿਸਾਬ ਨਾਲ ਚੱਲਦੀ ਪਈ ਆ ਕਿ ਤੁਸੀਂ ਕੰਮ ਕਰਦੇ ਹੋ ਤੇ ਤੁਹਾਨੂੰ ਪੈਸੇ ਨਹੀਂ ਮਿਲਦੇ ਤੁਹਾਨੂੰ ਟਾਈਮ ਮਿਲਦਾ ਆ ਸੋ ਤੁਹਾਡੀ ਬਾਂਹ ਤੇ ਉਹਦੇ ਚ ਕੀ ਆ ਕਿ ਹਰ ਬੰਦੇ ਦੀ ਜਿਹੜੀ ਬਾਂਹ ਵਾ ਨਾ ਉਹਦੇ ਤੇ ਇੱਕ ਟਾਈਮ ਪੀਸ ਜਿਹਾ ਲੱਗਾ ਆ ਇੱਕ ਟਾਈਮਰ ਲੱਗਾ ਹੋਇਆ ਤੇ ਜੇ ਤੁਸੀਂ ਕਿਤੇ ਕੋਈ ਚੀਜ਼ ਖਰੀਦਣੀ ਆ ਤੇ ਤੁਹਾਨੂੰ ਟਾਈਮ ਦੇਣਾ ਪੈਂਦਾ ਕਿ ਜਿਵੇਂ ਫੋਰ ਐਗਜ਼ਾਮਪਲ ਤੁਹਾਡੇ ਕੋ ਜਿਵੇਂ 500 ਘੰਟਾ ਵਾ 500 ਆਵਰਸ ਆ ਤੁਹਾਡੇ ਕੋ ਹਨਾ ਤੁਸੀਂ ਕੋਈ ਚੀਜ਼ ਖਰੀਦਣੀ ਆ ਬ੍ਰੈਡ ਖਰੀਦਣੀ ਆ ਤੇ ਉਹ 1 ਘੰਟੇ ਦੀ ਆ ਤੁਸੀਂ ਉਹਨੂੰ 1 ਆਵਰਸ ਉਹਦੇ ਚੋਂ ਕੱਢ ਕੇ ਦੇਤਾ ਤੇ ਉਹਨੇ ਤੁਹਾਨੂੰ ਬ੍ਰੈਡ ਦੇ ਦਿੱਤੀ ਤੁਸੀਂ ਕਿਤੇ ਜੋਬ ਕਰਨ ਡੇ ਹੋ ਤੇ ਉਹ ਤੁਹਾਡੇ ਘੰਟੇ ਜਿਹੜੇ ਆ ਉਹਦੇ ਚ ਇਨਕਲੂਡ ਹੋਈ ਜਾਂਦੇ ਆ, ਘੰਟੇ ਵਧੀ ਜਾਂਦੇ ਆ, ਘੰਟੇ ਵਧੀ ਜਾਂਦੇ ਆ, ਹਨਾ। ਸੋ ਉਹ ਟਾਈਮ ਜਿਹੜਾ ਵਧੀ ਜਾਂਦਾ ਵਾ, ਟਾਈਮ ਜਿਹੜਾ ਵਾ ਉਹ ਘਟੀ ਜਾਂਦਾ। ਸੋ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਉਥੋਂ ਟਾਈਮ ਮਿਲਦਾ ਆ। ਪੈਸੇ ਦਾ ਕੋਨਸੈਪਟ ਹੀ ਨਹੀਂ ਹੈਗਾ, ਆਲ ਅਬਾਊਟ ਕਿ ਉਹ ਤੁਹਾਨੂੰ ਜਿਹੜੇ ਆ ਟਾਈਮ ਮਿਲਦਾ ਆ, ਹਨਾ। ਉਹ ਤੁਹਾਡੀ ਬਾਂਹ ਤੇ ਟਾਈਮਰ ਲੱਗਾ ਵਾ, ਜੇ ਤੁਸੀਂ ਕੋਈ ਚੀਜ਼ ਖਰੀਦਣੀ ਆ ਤੇ ਤੁਸੀਂ ਉਹ ਚੋਂ ਨੂੰ ਟਾਈਮ ਕੱਢ ਕੇ ਦੇ ਦੇਣਾ। ਤੁਸੀਂ ਕਿਤੇ ਕੰਮ ਕਰਦੇ ਹੋ, ਜਿਵੇਂ ਤੁਸੀਂ 8 ਘੰਟੇ ਦੀ ਜੋਬ ਕੀਤੀ ਤੇ ਹੋ ਸਕਦਾ ਉਥੋਂ ਤੁਹਾਨੂੰ ਜਿਹੜੇ ਆ 15 ਆਵਰਸ ਦਾ ਟਾਈਮ ਮਿਲ ਜੇ ਜਾਂ 20 ਆਵਰਸ ਦਾ ਟਾਈਮ ਮਿਲ ਜੇ ਤੇ ਉਹ ਤੁਹਾਡੇ ਜਿਹੜੇ ਆ ਉਹਦੇ ਤੇ ਐਡ ਹੋ ਜਾਊਗਾ। ਤੇ ਫਿਰ ਉਹਦੇ ਚ ਉਹਨਾਂ ਮੂਵੀ ਚ ਕੀ ਦਿਖਾਇਆ ਕਿ ਜਿਹੜੇ ਤੇ ਗਰੀਬ ਲੋਕੀ ਆ ਜਾਂ ਜਿਹੜੇ ਤੇ ਆਪਣੇ ਵਰਗੇ ਆ, ਜਿਹੜੇ ਮਿਡਲ ਕਲਾਸ ਚੋਂ ਲਾ ਲਓ ਜਾਂ ਕੁਛ, ਹਨਾ, ਉਹਨਾਂ ਕੋਲ ਤੇ ਹੈਗੇ ਆ ਜਿਵੇਂ ਮੰਨ ਲਓ 500 ਆਵਰਸ ਕਿਸੇ ਕੋਲ ਆ ਗਏ, 600 ਆ ਗਏ, 700 ਆ ਗਏ, ਹਨਾ, ਇੰਨੇ ਕੁ, ਹਨਾ, ਕਿ 30 ਸਾਲ ਦੀ ਜ਼ਿੰਦਗੀ ਲਾ ਲਓ ਜਾਂ 40 ਸਾਲ ਦੀ ਜ਼ਿੰਦਗੀ ਲਾ ਲਓ ਜਾਂ 50 ਸਾਲ ਦੀ ਜ਼ਿੰਦਗੀ ਲਾ ਲਓ, ਹਨਾ। ਜਿਹੜੇ ਨੋਰਮਲ ਮਿਡਲ ਕਲਾਸ ਲੋਕੀ ਆ ਉਹਨਾਂ ਕੋਲ 40 ਜਾਂ 50 ਸਾਲ ਦੀ ਆ, ਜਿਹੜੇ ਗਰੀਬ ਆ ਉਹਨਾਂ ਕੋਲ 10 ਸਾਲ ਦੀ ਆ। ਉੱਥੇ ਉਹਨਾਂ ਇਹ ਦਿਖਾਇਆ ਵਾ ਕਿ ਈਵਨ ਛੋਟੇ ਛੋਟੇ ਬੱਚੇ ਵੀ ਜਿਹੜੇ ਆ, ਜਿਹੜੇ ਗਰੀਬਾਂ ਘਰਾਂ ਦੇ ਆ, ਉਹਨਾਂ ਕੋਲ ਸਿਰਫ 10-10 ਸਾਲ ਦੀ ਜ਼ਿੰਦਗੀ ਆ। ਕਿਉਂ? ਕਿਉਂਕਿ ਉਹਨਾਂ ਕੋਲ ਉਹ ਪੈਸੇ ਨਹੀਂ ਜ਼ਿਆਦਾ। ਉਹਨਾਂ ਇਸ ਹਿਸਾਬ ਨਾਲ ਜ਼ਿੰਦਗੀ ਨੂੰ ਜਿਹੜਾ ਡਿਪਿਕਟ ਕੀਤਾ ਗਿਆ। ਤੇ ਜਿਹੜੇ ਉੱਥੇ ਵੇਖਣ ਵਾਲੀ ਗੱਲ ਇਹ ਆ ਇਸ ਮੂਵੀ ਚ ਕਿ ਜਿਹੜੇ ਉਹਨਾਂ ਅਮੀਰ ਦਿਖਾਏ ਆ ਨਾ, ਉਹਨਾਂ ਕੋਲ ਸਦੀਆਂ ਸਦੀਆਂ ਦੀ ਜ਼ਿੰਦਗੀ ਆ, 2-2 ਸੈਂਚਰੀਜ ਦੀ ਜ਼ਿੰਦਗੀ ਆ, 100-100 ਸਾਲ ਆ, 500-500 ਸਾਲ ਆ, 1000-1000 ਸਾਲ ਆ। ਉਹਨਾਂ ਇਹਨੂੰ ਇਹਦੇ ਚ ਕਨਵਰਟ ਕੀਤਾ ਕਿ ਅੱਜ ਦੀ ਜ਼ਿੰਦਗੀ ਚ ਅਸੀਂ ਸਿਰਫ ਪੈਸੇ ਦੇ ਲਈ ਹੀ ਭੱਜਦੇ ਆ, ਪਰ ਫਿਊਚਰ ਚ ਅਸੀਂ ਪੈਸੇ ਦੇ ਲਈ ਨਹੀਂ, ਅਸੀਂ ਟਾਈਮ ਦੇ ਲਈ ਭੱਜਾਂਗੇ। ਸੋ ਮੁੱਖ ਦੀ ਗੱਲ ਇਹ ਆ ਕਿ ਜ਼ਿੰਦਗੀ ਚ ਅਸੀਂ ਜੋ ਮਰਜ਼ੀ ਅਚੀਵ ਕਰ ਲਈਏ, ਜੇ ਟਾਈਮ ਸਾਡੇ ਕੋਲ ਲੰਘ ਗਿਆ ਕੋਈ ਪੁਆਇੰਟ ਨਹੀਂ। ਮੇਨ ਇਹ ਮੂਵੀ ਬਣਾਉਣ ਦਾ ਜਾਂ ਕਿਸੇ ਨੂੰ ਸਮਝਾਉਣ ਦਾ ਉਹਨਾਂ ਦਾ ਕਾਰਨ ਇਹੀ ਆ ਕਿ ਕਿਸੇ ਵੀ ਚੀਜ਼ ਨਾਲੋਂ ਵੱਧ ਜੇ ਕੁਝ ਕੀਮਤੀ ਆ ਤੇ ਉਹ ਵਾ ਤੁਹਾਡੇ ਕੋਲ ਟਾਈਮ। ਤੁਹਾਡੇ ਕੋਲ ਟਾਈਮ ਕਿੰਨਾ ਆ, ਤੁਸੀਂ ਉਹ ਟਾਈਮ ਨੂੰ ਕਿੱਦਾਂ ਯੂਟੀਲਾਈਜ਼ ਕਰਦੇ ਹੋ, ਉਸ ਟਾਈਮ ਚ ਕਿੰਨਾ ਕੁ ਖੁਸ਼ ਰਹਿੰਦੇ ਹੋ। ਜੇ ਤੁਸੀਂ ਅਗਲੇ 5 ਘੰਟੇ ਖੁਸ਼ ਨਹੀਂ ਹੈਗੇ, ਇਹ ਤੁਹਾਨੂੰ 5 ਘੰਟੇ ਅਗਲੇ ਵਾਪਸ ਨਹੀਂ ਮਿਲਣ ਵਾਲੇ। ਪਲੀਜ਼ ਜਿਹੜੇ ਨੂੰ ਟਾਈਮ ਮਿਲੇ ਆ ਵੀਕਐਂਡ ਤੇ ਜਾਂ ਕਿਤੇ ਵੀ, ਇਨ ਟਾਈਮ ਮੂਵੀ ਜਿਹੜੀ ਆ ਪਲੀਜ਼ ਦੇਖਿਓ, ਹਨਾ। ਨੈਟਫਲਿਕਸ ਤੇ ਵੀ ਹੈਗੀ ਆ ਜਾਂ ਆਈ ਥਿੰਕ ਐਮਾਜ਼ੋਨ ਪ੍ਰਾਈਮ ਤੇ ਵੀ ਅਵੇਲੇਬਲ ਹੋਊਗੀ। ਇਨ ਟਾਈਮ ਕਰਕੇ ਮੂਵੀ ਆ, ਸਾਇੰਸਫਿਕ ਮੂਵੀ ਆ, ਟ੍ਰੇਲਰ ਆ, ਬਹੁਤ ਨਾਈਸ ਆ, ਤੁਸੀਂ ਦੇਖ ਕੇ ਦੱਸਿਓ। ਤੇ ਜੇ ਕਿਸੇ ਨੇ ਦੇਖੀ ਵੀ ਹੋਏ ਤੇ ਪਲੀਜ਼ ਪ੍ਰੋਗਰਾਮ ਚ ਆ ਕੇ ਦੱਸਿਓ। ਜੇ ਕਿਸੇ ਨੇ ਦੇਖੀ ਹੋਈ ਹੈ, ਦੇਖੀ ਆ ਤੇ ਠੀਕ ਆ, ਜੇ ਨਹੀਂ ਦੇਖੀ ਤੇ ਪਲੀਜ਼ ਦੇਖ ਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਮੂਵੀ ਕਿਵੇਂ ਦੀ ਲੱਗੀ। ਤੇ ਬੈਕ ਟੂ ਸ਼ੋ, ਹਾਂਜੀ, ਪ੍ਰੋਗਰਾਮ ਚ ਕਾਲ ਕਰਨ ਲਈ 02859928111 ਤੇ ਕਾਲ ਕਰ ਸਕਦੇ ਹੋ। ਨੰਬਰ ਰਿਪੀਟ ਕਰਦਾ ਪਿਆ, 02859928111 ਪ੍ਰੋਗਰਾਮ ਚ ਕਾਲ ਕਰਨ ਲਈ ਇਹ ਨੰਬਰ ਆ, ਤੁਸੀਂ ਇਹ ਨੰਬਰ ਤੇ ਕਾਲ ਕਰ ਸਕਦੇ ਹੋ। ਤੇ ਨੰਬਰ ਤੇ ਕਾਲ ਕਰਕੇ ਤੁਸੀਂ ਸਾਡੇ ਨਾਲ ਸ਼ਮੂਲੀਅਤ ਪਾ ਸਕਦੇ ਹੋ ਤੇ ਦੱਸ ਸਕਦੇ ਹੋ ਤੁਹਾਡੀ ਲਾਈਫ ਦੀ ਕਿਹੜੀ ਅਚੀਵਮੈਂਟ ਆ। ਇੱਧਰ ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ, ਪਤਾ ਨੀ ਮੇਰੀ ਜ਼ਬਾਨ ਹੱਥ ਚਲਾਉਣ ਲੱਗ ਪੈਂਦੀ ਕਈ ਵਾਰੀ। ਸਾਡੇ ਨਾਲ ਕਾਲਰ ਜੁੜ ਚੁੱਕੇ ਨੇ 789 ਤੇ ਅਸੀਂ ਇਹਨਾਂ ਨੂੰ ਔਨ ਏਅਰ ਕਰਦੇ ਹਾਂ। ਸਤਿ ਸ੍ਰੀ ਅਕਾਲ 789, ਕੀ ਹਾਲ ਚਾਲ ਜੀ? ਹੈਲੋ,
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਭਾਜੀ, ਤੁਹਾਡਾ ਸ਼ੁਭ ਨਾਮ?
ਹਾਂਜੀ
ਹਾਂਜੀ ਹਾਂਜੀ, 786, ਸੋਰੀ ਭਾਜੀ।
ਨਵਦੀਪ
ਹਾਂਜੀ 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 ਨਹੀਂ ਭਾਜੀ, ਉਹ ਸੰਗ ਕਿ ਮੈਂ ਸਵੇਰੇ ਅੱਜ ਨਾ ਲੇਟ ਹੋ ਗਿਆ ਐਕਚੁਅਲ ਚ, ਤੇ ਮੈਂ ਚਾਹ ਜਿਹੜੀ ਨਾਲੇ ਕੱਪ ਚ ਪਾ ਕੇ ਲੈਣ ਦੀ, ਤੇ ਉਹ ਚਾਹ ਜਿਹੜੀ ਆ ਅੰਦਰ ਘੱਟ ਗਈ ਹੋਈ ਆ, ਤੇ ਉਹ ਥੋੜੇ ਬਹੁਤੇ ਨਾ ਅਕਸ਼ਰ ਉੱਡਣ ਡੈ ਪੈਂਦੇ ਕਈ ਵਾਰੀ। ਹੋਰ ਨਵਦੀਪ ਜੀ,
ਚਲੋ ਤੁਹਾਡੇ ਤਾਂ ਘੱਟ ਗਈ ਹੋਈ, ਮੈਂ ਤਾਂ ਪੀਤੀ ਵੀ ਨਹੀਂ ਹੈਗੀ।
ਅੱਜ ਲੱਗਦਾ ਛੁੱਟੀ ਆ ਭਾਜੀ ਤੁਹਾਡੀ, ਹੈ ਤਾਂ ਹੋਈ ਨਹੀਂ ਗੱਲਾਂ ਕਰਦੇ।
ਹਾਂਜੀ ਛੁੱਟੀ ਆ ਤੇ, ਹਾਂਜੀ ਹਾਂਜੀ ਛੁੱਟੀ ਆ ਤੇ ਥੋੜਾ ਜਿਹਾ ਮੈਂ ਕਿਹਾ ਆਪਣੀ ਪਹਿਲਾਂ ਐਕਸਰਸਾਈਜ਼ ਕਰ ਲਈਏ, ਨਾਲੇ ਥੋੜਾ ਪ੍ਰੋਗਰਾਮ ਜਿਹਾ ਸੁਣਦਾ ਪੈ ਸਕੇ। ਚਾਹ ਦਾ ਕੀ ਮੈਂ ਚਾਹ ਤਾਂ ਫਿਰ ਵੀ ਪੀ ਲਵਾਂਗੇ, ਫਿਰ ਥੋੜਾ ਅੱਧਾ ਕੁ ਘੰਟਾ ਜਿਹੜਾ ਲੱਗ ਜਾਵੇ ਉਹ ਫਿਰ ਵਧੀਆ ਰਹਿੰਦਾ ਸਾਰਾ ਦਿਨ।
ਨਹੀਂ ਨਹੀਂ ਭਾਜੀ ਬਹੁਤ ਵਧੀਆ, ਕਿੱਥੋਂ ਹੈ ਕਿੱਥੋਂ ਭਾਜੀ? ਸਿਡਨੀ, ਮੈਲਬਰਨ, ਐਡੀਲੇਡ, ਕਿੱਥੋਂ ਜੀ?
ਮੈਲਬਰਨ, ਮੈਲਬਰਨ, ਮੈਲਬਰਨ ਤੋਂ ਜੀ, ਮੈਲਬਰਨ ਆਪਣਾ ਨਾਰਥਰਨ ਸਵਰਬ ਚ ਆਪਣਾ ਹੈਗਾ, ਇਹਨੂੰ ਮਾਂਡਾ ਕਰਕੇ ਬੋਲਦੇ ਆ, ਮਰਾਂਡਾ ਕਰਕੇ।
ਓਕੇ ਗ੍ਰੇਟ, ਤੇ ਅੱਜ ਆਫ ਸੀ ਭਾਜੀ, ਕੀ ਕਰਦੇ ਕਾਰੋਬਾਰ?
ਹਾਂਜੀ ਅੱਜ ਅੱਜ ਮੰਡੇ ਆਫ ਹੈ ਜੀ। ਹਾਂਜੀ
ਕੀ ਭਾਜੀ ਜੋਬ ਕੀ ਕਰਦੇ, ਕਾਰੋਬਾਰ ਕੀ ਕਰਦੇ?
ਜੋ ਭਾਈ ਮੈਂ ਸ਼ੈਫ ਕੁਕਿੰਗ, ਮੇਰੇ ਕਹਿੰਦਾ ਇੱਕ ਵਾਰੀ ਫਸਟ ਟਾਈਮ ਫਸਟ ਡੇ ਤੁਹਾਡੇ ਨਾਲ ਗੱਲ ਹੋਈ ਸੀਗੀ, ਹੁਣ ਸੈਕਿੰਡ।
ਓਕੇ ਹਾਂਜੀ 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 ਹਾਂਜੀ, ਸਾਡੇ ਸ਼ੈਫ ਸਾਹਿਬ ਬੜੇ ਚਿਰ ਬਾਅਦ ਵਾਪਿਸ ਆਏ ਹੋ
ਭਾਈ, ਕਿਸ ਵੇਲੇ ਉਹ ਇੱਦਾਂ ਕੋਈ ਹਾਂਜੀ ਲੇਟ ਸ਼ੇਟ ਤੇ ਇੱਕ ਦਿਨ ਪ੍ਰੋਗਰਾਮ ਤਾਂ ਸੁਣ ਰਿਹਾ ਸੀ, ਪਰ ਮੇਰੇ ਖਿਆਲ ਨਾਲ ਮੈਂ ਗੱਲ ਨਹੀਂ ਕਰ ਕੀਤੀ ਐਨੀਥਿੰਗ, ਬਟ ਹਾਂਜੀ ਅੱਜ ਫਿਰ ਫੁਰਸਤ ਚ ਬੈਠੇ ਸੀਗੇ, ਨਾਲੇ ਰਿਲੈਕਸ ਸੀਗੇ, ਇੱਕ ਟੋਪਿਕ ਵੀ ਹੈ ਨਾ, ਚਲੋ ਮਨ ਭੋਣ ਤੇ ਵਧੀਆ ਆਇਆ ਯਾਰ ਸੁਣਾ।
ਹਾਂਜੀ ਹਾਂਜੀ, ਤੇ ਸ਼ੈਫ ਸਾਹਿਬ ਤੁਹਾਡੀ ਲਾਈਫ ਚ ਕੀ ਬਿਗ ਅਚੀਵਮੈਂਟ ਹੈ ਅੱਜ ਤੱਕ, ਤੁਸੀਂ ਕਿਹੜੀ ਅਚੀਵਮੈਂਟ ਨੂੰ ਬਿਗ ਮੰਨਦੇ ਹੋ ਆਪਣੀ ਲਾਈਫ ਚ?
ਕੀ ਕਹਿੰਦੇ ਸਰ, ਅਚੀਵਮੈਂਟ ਤਾਂ ਬਾਈ ਚਲੋ ਅਚੀਵਮੈਂਟ ਆ, ਪਰ ਚਲੋ ਮੈਂ ਮੇਰੇ ਲਈ ਤਾਂ ਹੁਣ ਬਖਸ਼ਿਸ਼ ਆਇਆ ਜੀ, ਅਸੀਂ ਕੁਛ ਵੀ ਹਾਸਲ ਕਰਦੇ ਹਾਂ, ਉਹਦੀ ਮਿਹਰ ਆ, ਉਹਦੀ ਨਿਗਾਹ ਆ, ਬਾਕੀ ਅਚੀਵਮੈਂਟਾਂ ਤਾਂ ਛੋਟੀ ਮੋਟੀ ਸਾਰੀਆਂ ਹੀ ਆ, ਕਿ ਬੰਦੇ ਨੂੰ ਸਮਾਜ ਦੀ ਸਮਝ ਆ ਜਾਵੇ, ਦੁਨੀਆਦਾਰੀ ਦੀ ਸਮਝ ਆ ਜਾਵੇ, ਆਪਣੇ ਭਾਈਚਾਰੇ ਦੀ ਸਮਝ ਆ ਜਾਵੇ, ਆਪਣੇ ਧਰਮ ਦੀ ਸਮਝ ਆ ਜਾਵੇ, ਮੈਂ ਤਾਂ ਇਹਨਾਂ ਨੂੰ ਅਚੀਵਮੈਂਟ ਸਮਝਾਂਗਾ ਕਿ ਹਾਂ ਸਾਨੂੰ ਆਪਣੀ ਜ਼ਿੰਦਗੀ ਜਿਉਣ ਦਾ, ਜਿਉਣ ਦੇ ਮਕਸਦ ਪਤਾ ਲੱਗ ਜਾਵੇ, ਸਾਡੀ ਜ਼ਿੰਦਗੀ ਦਾ ਮਕਸਦ ਕੀ ਆ, ਸ਼ਾਇਦ ਇਹੀ ਸਾਡੀ ਸਭ ਤੋਂ ਵੱਡੀ ਅਚੀਵਮੈਂਟ ਹੋਵੇਗੀ। ਤੇ ਬਾਕੀ
ਜਦੋਂ ਭਾਜੀ ਛੋਟੇ ਸੀ ਉਦੋਂ ਕੀ ਸੋਚਿਆ ਹੋਇਆ ਸੀ ਕਿ ਜਦੋਂ ਤੁਸੀਂ ਛੋਟੇ ਸੀ ਸ਼ੈਫ ਸਾਹਿਬ ਉਦੋਂ ਸੋਚਿਆ ਸੀ ਵੀ ਵੱਡੇ ਹੋ ਕੇ ਮੈਂ ਸ਼ੈਫ ਬਣਨਾ ਵਾ, ਤੇ ਜਦੋਂ ਮੈਂ ਸ਼ੈਫ ਬਣ ਗਿਆ ਬਹੁਤ ਖੁਸ਼ ਹੋਊਂਗਾ, ਸੋਚਿਆ ਸੀ ਇਦਾਂ ਦਾ ਕੁਛ?
ਮੈਂ ਆਸਟ੍ਰੇਲੀਆ ਤੱਕ ਨਹੀਂ ਸੋਚਿਆ ਸੀਗਾ, ਆਸਟ੍ਰੇਲੀਆ ਤੱਕ ਨਹੀਂ ਸੋਚਿਆ ਸੀਗਾ, ਕਿਉਂਕਿ ਮੇਰੀ ਹਮੇਸ਼ਾ ਸ਼ੁਰੂ ਤੋਂ ਅਸੀਂ ਖੇਤੀਬਾੜੀ ਕਰਦੇ, ਤੇ ਮੇਰੀ ਹਮੇਸ਼ਾ ਸੀਗੀ ਕਿ ਮੇਰੇ ਤੋਂ ਬਾਹਰਲੇ ਕੰਮ ਜਿੰਨੇ ਮਰਜ਼ੀ ਕਰਵਾ ਲਓ, ਪਰ ਮੈਨੂੰ ਕਿਸੇ ਨਾ ਕੋਈ ਕੰਮ ਨਾ ਬੋਲੀਓ ਕਿ ਕੋਈ ਆਹ ਕਰਦੇ ਉਹ ਕਰਦੇ, ਜੇ ਹਾਂ ਜੀ ਭਾਂਡੇ ਧੋਣੇ ਹੋਣ ਭਾਂਡੇ ਧੋ ਲਈਓ, ਪਰ ਮੈਂ ਤੇ ਹੋਰ ਨਹੀਂ ਕਰਨਾ ਹੈਗਾ।
ਸ਼ੈਫ ਸਾਹਿਬ ਰੱਬ ਬੜਾ ਦਿਆਲ ਆ ਵੇਖ ਲੋ, ਹਨਾ?
ਉਹਨੇ ਉਹੀ ਕੰਮ ਕਰਵਾਇਆ ਜਿਹਦੇ ਵਿੱਚ ਕੋਈ ਸ਼ੌਂਕ ਨੀ ਸੀਗਾ, ਕਹਿੰਦਾ ਸ਼ੌਂਕ ਬਣਾ ਆਪਣਾ। ਹਾਂਜੀ ਉਹ ਤਾਂ ਹੈ ਜੀ।
ਨਹੀਂ
ਸਭ ਤੋਂ ਮੈਂ ਕਹਾਂਗਾ ਇੱਕ ਵਾਰੀ
ਮੈਂ
ਖੁਰਬੁੱਜੇ ਭੇਜੇ ਤੇ ਮੀਂਹ ਪੈ,
ਹਾਂਜੀ
ਤੇ ਸੋਰੀ ਭਾਜੀ ਤੁਹਾਡੀ ਆਵਾਜ਼ ਗੱਲ ਕੱਟੀ, ਪਹਿਲਾਂ ਤੁਸੀਂ ਪੂਰੀ ਕਰੋ।
ਨਹੀਂ 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 ਮੈਂ ਖਰਬੂਜਿਆਂ ਦੀ ਸੁਣਦਾ ਪਿਆ, ਇਹ ਜ਼ਿਆਦਾ ਇੰਟਰਸਟਿੰਗ ਆ। ਹਾਂਜੀ ਹਾਂਜੀ ਦੱਸੋ ਖਰਬੂਜਿਆਂ ਬਾਰੇ।
ਠੀਕ ਹੈ, ਉਹ ਖਰਬੂਜੇ ਸੀ ਮੇਰਾ ਕਹਿੰਦਾ, ਮੈਂ ਉਸ ਵੇਲੇ 7-8 ਸ਼ਾਇਦ ਹੋਣਾ ਆ, ਤੇ ਅਸੀਂ ਅੱਧ ਤੇ ਖੇਤੀ ਕਰਦੇ ਸੀ ਉਦੋਂ, ਤੇ ਕਿਉਂਕਿ ਸਾਨੂੰ ਖਰਬੂਜਿਆਂ ਦੀ ਇੰਨੀ ਨੌਲੇਜ ਨਹੀਂ ਸੀ, ਸਾਡੇ ਨਾਲ ਦੇ ਪਿੰਡ ਵਾਲੇ ਖਰਬੂਜੇ ਬੀਜਦੇ ਸੀ, ਤੇ ਉਹਨਾਂ ਦੀ ਕਿਤੇ ਗੱਲਬਾਤ ਹੋ ਗਈ ਸਾਡੇ ਨਾਲ, ਕਹਿੰਦੇ ਮਹਾਰਾਜ ਤੁਹਾਡੇ ਖੇਤ ਵਧੀਆ ਆਪਾਂ ਖਰਬੂਜੇ ਬੀਜ ਕੇ ਦੇਖਦੇ ਹਾਂ, ਤੇ ਖਰਬੂਜੇ ਬੀਜੇ ਤੇ ਇੱਕ ਜਿਲ੍ਹਾ ਝੜ ਮੀਂਹ ਜੇ ਪੈ ਜਾਂਦੇ ਇੱਕ ਦੋ ਸਿਰਾਟੇ, ਤੇ ਉਹ ਫਿਰ ਕੋਈ ਲੈਣ ਨਹੀਂ ਆਉਂਦਾ, ਉਹ ਜਿਹੜਾ ਫੇਰੀ ਵਾਲੇ ਹੁੰਦੇ ਆ, ਤੇ ਮੈਂ ਅੱਧ ਵਾਲੇ ਮੁੰਡੇ ਨਾਲ ਗੱਲ ਕੀਤੀ ਤੇ ਮੈਂ ਕਿਹਾ ਯਾਰ ਇੱਦਾਂ ਪੇਪੇ ਤਾਂ ਚੰਗੇ ਨੀ ਲੱਗਣੇ ਹੈਗੇ, ਹੁਣ ਖਰਾਬ ਹੋ ਜਾਣਾ ਜੇ ਹੋ ਜਾਣਾ, ਤੇ ਅਸੀਂ ਕੀ ਕੀਤਾ, ਅਸੀਂ ਝੋਲੀਆਂ ਭਰ ਲਈਆਂ ਜਿੰਨੀਆਂ ਚੱਕ ਸਕਦੇ ਸੀਗੇ, ਚੱਕ ਚੱਕ ਕੇ ਸੜਕ ਤੇ ਲੱਗ ਕੇ ਲੈ, ਤੇ ਉਹ 5-5 ਰੁਪਏ ਨੂੰ ਵੇਚੀ ਗਏ। ਫਿਰ ਅਸੀਂ ਹੋਕਾ ਦੇਖੀ ਵੀ ਵੇਚੇ, ਉਹ ਸਾਡੇ ਲਈ ਉਹ ਬਹੁਤ ਵੱਡੀ ਗੱਲ ਸੀਗੀ, ਹੋਕਾ ਦੇਖੀ ਕੋਈ ਚੀਜ਼ ਸਮਾਨ ਵੇਚਣਾ, ਪਹਿਲੇ ਅੱਖਾਂ ਚ ਹੰਝੂ ਆ ਜਾਂਦੇ ਸੀਗੇ ਜਿਹੜਾ ਜਾਂਦਾ ਨਾ, ਤੁਸੀਂ ਕੋਈ ਜਿਹੜਾ ਕੋਈ ਕੰਮ ਕੀਤਾ ਹੀ ਨੀ ਹੈਗਾ ਤੁਸੀਂ, ਤੇ ਫਿਰ ਦੋ ਚਾਰ ਵਾਰ ਬਾਅਦ ਚਾਂਸ ਪੈ ਜਾਂਦੀ ਆ। ਹਾਂਜੀ ਇਹ ਸ਼ਾਇਦ ਛੋਟੀ ਛੋਟੀਆਂ ਉਹ ਚੀਜ਼ਾਂ ਨੇ, ਉਹ ਮਾਨਸਿਕਤਾ ਏਦਾਂ ਦੀ ਬਣਾ ਦਿੱਤੀ ਕਿ ਮੈਂ ਕੁਛ ਵੀ ਕਰ ਸਕਦਾ ਹਾਂ, ਉਹ ਇੱਥੇ ਆਣ ਕੇ ਬਹੁਤ ਕੰਮ ਆਈਆਂ।
ਐਗਜੈਕਟਲੀ, ਨਹੀਂ ਭਾਜੀ ਉਹ ਤੇ ਉਹ ਜਿਹੜੀ ਤੁਸੀਂ ਗੱਲ ਕਹਿੰਦੇ ਪਏ ਨਾ, ਮੈਨੂੰ ਪਤਾ ਉਹ ਜਦੋਂ ਤੁਸੀਂ ਉਹ ਖਰਬੂਜਿਆਂ ਵਾਲੀ ਗੱਲ ਕਹੀ, ਮੇਰਾ ਉਹੀ ਖਿਆਲ ਚੱਲ ਗਿਆ ਕਿ ਦੇਖੋ ਜਦੋਂ ਇੱਕ ਬਾਕੀ ਇੱਕ ਕਿਸਾਨ ਆ ਵੇਖ ਲੋ ਕੋਈ ਚੀਜ਼ ਲਾਉਂਦਾ ਆ ਕੁਛ ਲਾਉਂਦਾ ਆ ਓਹਦੀ ਕਿੰਨੀਆਂ ਐਕਸਪੈਕਟੇਸ਼ਨ ਕਿੰਨੀਆਂ ਉਮੀਦਾਂ ਹੁੰਦੀਆਂ ਹਨਾ ਪਰ ਕਈ ਵਾਰੀ ਵੈਦਰ ਲਾ ਲੋ ਕੁਛ ਲਾ ਲੋ ਹਨਾ ਐਟ ਦੀ ਐਂਡ ਤੱਕ ਜਾਂਦੇ ਜਾਂਦੇ ਕਈ ਵਾਰੀ ਉਹ ਨਹੀਂ ਪੂਰੀਆਂ ਹੁੰਦੀਆਂ ਪਰ ਇੱਕ ਜਿਹੜਾ ਕਿਸਾਨ ਆ ਉਹਦਾ ਜਿਗਰਾ ਵੇਖੋ ਕਿੱਡਾ ਵੱਡਾ ਵਾ ਉਹ ਫੇਰ ਨਹੀਂ ਆ ਫੇਰ ਗਾਂ ਤੁਰ ਪੈਂਦਾ ਕੋਈ ਨੀ ਇਸ ਸਾਲ ਨਹੀਂ ਤੇ ਅਗਲੇ ਸਾਲ ਆ ਤੇ ਸ਼ਾਇਦ ਕਿਸਾਨ ਤੋਂ ਵੱਡਾ ਜਿਗਰਾ ਵਾਕਈ ਕਿਸੇ ਦਾ ਇਸ ਦੁਨੀਆਂ ਚ ਨਹੀਂ ਪਾਇਆ ਜਾ ਸਕਦਾ ਇੰਨਾ ਕੁਛ ਹੁੰਦੇ ਬਾਵਜੂਦ ਵੀ ਜਿਹੜਾ ਇਹ ਜਿਗਰਾ ਰੱਖਦਾ
ਬਿਲਕੁਲ ਪੰਜਾਬ ਦੀ ਤਾਰੀਫ ਕਰਦੇ ਆ ਪੰਜਾਬ ਤੇ ਬਹੁਤ ਬਖਸ਼ਿਸ਼ ਆ ਜੀ ਹਜੇ ਵੀ ਬਹੁਤ ਬਖਸ਼ਿਸ਼ ਆ ਤੇ ਬਾਕੀ ਦੁਨੀਆਂ ਨਾਲੋਂ ਅਸੀਂ ਅਜੇ ਵੀ ਬਹੁਤ ਬਿਹਤਰ ਆ ਤੇ ਪਰ ਚਲੋ ਬਾਕੀ ਜੋ ਹਾਲਾਤ ਆ ਬੰਦਾ ਦੌੜ ਦੇ ਵਿੱਚ ਫਸ ਜਾਂਦਾ ਤੇ ਫਿਰ ਮਾਇਆ ਜਿੱਦਣ ਘੁਮਾਉਂਦੀ ਆ ਅਸੀਂ ਘੁੰਮਦੇ ਆ
ਬਿਲਕੁਲ ਜੀ ਉਹ ਤੇ ਹੈਗੀ ਆ ਤੇ ਭਾਜੀ ਤੁਸੀਂ ਆ ਦੇਖੀ ਇਨ ਟਾਈਮ ਦੇਖੀ ਆ ਮੂਵੀ
ਨਹੀਂ ਭਾਜੀ ਮੈਂ ਤੁਹਾਡੇ ਕੋਲ ਹਿਸਟੋਰੀ ਸੁਣ ਕੇ ਤੇ ਦੇਖਣ ਦਾ ਕਿਉਂਕਿ ਮੈਂ ਭਾਜੀ ਮੂਵੀਜ਼ ਵਗੈਰਾ ਉਹੀ ਦੇਖਦਾ ਜਿਹੜੀ ਮੈਨੂੰ ਕੋਈ ਰੈਕਮੈਂਡ ਕਰ ਦੇਵੇ ਮੈਂ ਆਪ ਖੁਦ ਕੁਝ ਘੱਟੇ ਦੇਖਦਾ ਆ ਤੇ ਰੈਕਮੈਂਡ ਕੀਤੀ ਜ਼ਰੂਰ ਦੇਖਾਂਗੇ
ਦੇਖਿਓ ਨਹੀਂ ਨਹੀਂ ਜਰੂਰ ਇਨ ਟਾਈਮ ਆ ਆਈ ਐਨ ਟੀ ਆਈ ਐਮ ਈ ਟਾਈਮ ਦੇਖ ਕੇ ਤੇ ਅਗਲੀ ਵਾਰ ਜਦੋਂ ਜੁੜੋਗੇ ਨਾ ਦੱਸਿਓ ਜਰੂਰ ਕਿਵੇਂ ਦੀ ਲੱਗੀ ਇੱਕ ਡਿਫਰੈਂਟ ਆਪਣਾ ਨਾ ਵਿਊ ਪੁਆਇੰਟ ਖੋਲ ਦਿੰਦੀ ਆ ਇਹ ਮੂਵੀ ਬਹੁਤ ਲੱਕੀ ਹੈ ਜਿਹੜੀ ਤੁਸੀਂ ਗੱਲ ਕਹਿੰਦੇ ਪਏ ਨਾ ਜੇ ਮੈਂ ਤੁਹਾਨੂੰ ਹਾਂਜੀ ਹਾਂਜੀ ਬੋਲੋ
ਹਾਂਜੀ ਤੁਸੀਂ ਕਰੋ ਜੀ
ਹਾਂਜੀ ਮੈਂ ਭਾਜੀ ਕਹਿੰਦਾ ਪਿਆ ਸੀ ਕਿ ਹਾਂਜੀ ਜਦੋਂ ਆਪਾਂ ਇੰਡੀਆ ਚ ਹੁੰਦੇ ਸੀ ਤੇ ਟੀਚਰਾਂ ਨੇ ਕਹਿਣਾ ਜੀ ਤੁਸੀਂ ਕੀ ਬਣਨਾ ਮੈਂ ਪਾਇਲਟ ਬਣਨਾ ਮੈਂ ਕੀ ਬਣਨਾ ਮੈਂ ਡਾਕਟਰ ਬਣਨਾ ਹੁਣ ਸਾਰੇ ਜਹਾਜ਼ ਦੇ ਟਰੱਕ ਚਲਾਉਣ ਡੇ ਪਾਇਲਟ ਬਣਨਾ ਚ ਕੋਈ ਨੀ ਬਣਿਆ ਮੈਂ
ਨਹੀਂ ਚਲੋ ਮੈਂ ਦੇਖੋ ਮੇਰੇ ਲਈ ਹੁਣ ਕੰਮ ਤਾਂ ਇੱਕ ਤਾਂ ਕਿਰਤ ਆ ਤਾਂ ਕੰਮ ਕਰਨਾ ਹੈ ਕੋਈ ਵੀ ਕੰਮ ਕਰਨਾ ਮੇਰੇ ਨਾਲ ਦੇ ਜਿੰਨੇ ਵੀ ਸੀ ਮੇਰੇ ਕਹਿੰਦਾ 10-12 ਮੁੰਡੇ ਜੋ ਜਾਣਦੇ ਸੀ ਕਿ ਸਾਰੇ ਸ਼ੈਫ ਛੱਡ ਗਏ ਆ ਤੇ ਇੱਕ ਦੋ ਹੀ ਬਚਦੇ ਆ ਉਹਨਾਂ ਦੇ ਵਿੱਚੋਂ ਜਿਹੜੇ ਸ਼ੈਫ ਕਰਦੇ ਆ ਯਾਨੀ ਕਿ ਮੈਂ ਤਾਂ ਹੁਣ 10-12 ਸਾਲ ਲਾ ਕੇ ਇੱਕ ਚੀਜ਼ ਸਿੱਖੀ ਆ ਸਕਿੱਲ ਸਿੱਖੀ ਆ ਉਹਦਾ ਗੌਰ ਆ ਉਹ ਚ ਹੁਨਰ ਆ ਉਹ ਚ ਪਿਆਰ ਵੀ ਪਾਇਆ ਹੁਣ ਅਸੀਂ ਇੱਕ ਜੋਬ ਤੋਂ ਦੂਜੀ ਜੋਬ ਤੇ ਜਿਹੜੇ ਜੰਪ ਕਰਦੇ ਆ ਬੇਸ਼ਕ ਸਾਨੂੰ ਚਾਹੇ ਸ਼ਾਇਦ ਮਨੀ ਹੀ ਖਿੱਚਦੀ ਪੈਸਾ ਹੀ ਖਿੱਚਦਾ ਆ ਪਰ ਉਹ ਚ ਅਸੀਂ ਦਿਲ ਲਗਾ ਪਾਉਂਦੇ ਆ ਤੇ ਬਸ ਇਹੀ ਆ ਕਿ ਜੇ ਸਾਡਾ ਦਿਲ ਲੱਗਦਾ ਕਿਸੇ ਵੀ ਕੰਮ ਚ ਫਿਰ ਤਾਂ ਬਹੁਤ ਵਧੀਆ ਗੱਲ ਆ ਫਿਰ ਚਾਹੇ ਤੁਸੀਂ ਜੋ ਮਰਜ਼ੀ ਕਰੋ
ਹਾਂਜੀ ਆਪਾਂ ਜੀ ਸਾਡਾ ਨਾ ਅਕਾਊਂਟੈਂਟ ਸੀ ਇੱਥੇ ਤੇ ਉਹ ਬੰਦੇ ਨੇ ਨਾ ਮਤਲਬ ਕਿ ਮੇਰੇ ਹਿਸਾਬ ਨਾਲ 10-15 ਸਾਲ ਉਹਨੇ ਅਕਾਊਂਟਿੰਗ ਦਾ ਕੀਤਾ ਹਨਾ ਅਕਾਊਂਟਿੰਗ ਦੀ ਪਹਿਲਾਂ ਡਿਗਰੀ ਕੀਤੀ ਹੋਊਗੀ ਫਿਰ ਉਹਨੇ 10-15 ਸਾਲ ਅਕਾਊਂਟਿੰਗ ਦਾ ਕੰਮ ਕੀਤਾ ਇੱਕ ਦਿਨ ਉਹਦਾ ਮੈਸੇਜ ਆਇਆ ਕਿ ਓਕੇ ਆਈ ਐਮ ਕਲੋਜ਼ਿੰਗ ਦਾ ਫਰਮ ਤੇ ਮੈਂ ਤੁਸੀਂ ਆਪਣਾ ਪਲੀਜ਼ ਅਕਾਊਂਟੈਂਟ ਦੇਖ ਲਓ ਹਨਾ ਉਹ ਬੰਦਾ ਹੈ ਦੂਸਰੀ ਕਿਸੇ ਕੰਟਰੀ ਦਾ ਸੀ ਤੇ ਮੈਂ ਉਹਨੂੰ ਕਾਲ ਕੀਤੀ ਮੈਂ ਕਿਹਾ ਲਾਈਕ ਆਰ ਯੂ ਕਲੋਜ਼ਿੰਗ ਡਾਊਨ ਜਾਂ ਕੀ ਹੋਇਆ ਕਹਿੰਦਾ ਕਿ ਮੈਂ ਨਾ ਪਹਿਲਾਂ ਇਸ ਤੋਂ ਪਹਿਲਾਂ ਨਾ ਲੈਂਡਸਕੇਪਿੰਗ ਦਾ ਕੰਮ ਕਰਦਾ ਹੁੰਦਾ ਸੀ ਅਕਾਊਂਟਿੰਗ ਦਾ ਕਰਨ ਤੋਂ ਪਹਿਲਾਂ ਅੰਤਾ ਮੈਂ 10 ਸਾਲ ਕਰ ਲਿਆ ਪਹਿਲੇ ਵੀ ਖਵਾਲੇ ਪਰ ਮੈਨੂੰ ਉਹ ਸਕੂਨ ਨਹੀਂ ਆਇਆ ਸੋ ਮੈਂ ਆਪਣੀ ਪਾਰਟਨਰ ਨਾਲ ਗੱਲ ਕੀਤੀ ਉਹ ਕਹਿੰਦੀ ਗੋ ਫੋਰ ਇਟ ਤੇ ਅੰਦਰ ਮੈਂ ਫੇਰ ਤੋਂ ਨਾ ਲੈਂਡਸਕੇਪਿੰਗ ਸ਼ੁਰੂ ਕਰਨ ਡਿਆ ਉਹ ਮੈਂ ਕਿਹਾ ਆਰ ਯੂ ਸੀਰੀਅਸ ਕਹਿੰਦਾ ਯੈਸ ਕਹਿੰਦਾ ਮੈਨ ਓ ਵਾਟ ਵੀ ਗੋਨਾ ਟੇਕ ਅੰਦਰ ਮਨੀ ਐਨੀਵੇ ਆਮ ਗੈਟਿੰਗ ਫਰੋਮ ਐਨੀਵੇਅਰ ਤੇ ਬਿਲਕੁਲ ਸਹੀ ਆ ਭਾਜੀ ਜਿੱਥੇ ਖੁਸ਼ੀ ਮਿਲਦੀ ਹੈ ਨਾ ਭਾਵੇਂ ਤੁਹਾਨੂੰ 20 ਸਾਲ ਹੋ ਜਾਣੇ ਕੰਮ ਕਰਦੇ ਜੇ ਤੁਹਾਨੂੰ ਲੱਗਦਾ ਉਹ ਚ ਤੁਹਾਡੀ ਖੁਸ਼ੀ ਨਹੀਂ ਹੈਗੀ ਤੇ ਆਈ ਥਿੰਕ ਕਿ ਆਪਾਂ ਨੂੰ ਪਾਰਟ ਟਾਈਮ ਕੁਛ ਕਰਕੇ ਕੁਛ ਨਾ ਕੁਛ ਉਧਰ ਜਾਣਾ ਚਾਹੀਦਾ ਜਿਸ ਚ ਸਾਨੂੰ ਖੁਸ਼ੀ ਆ ਕਿਉਂਕਿ ਜੇ ਖੁਸ਼ੀ ਆ ਤੇ ਆਪਾਂ ਉਹਨੂੰ ਜਿਆਦਾ ਇੰਜੋਏ ਕਰਦੇ ਆ ਪੈਸੇ ਤੇ ਦੇਖੋ ਨੋਰਮਲੀ ਕਿਤੋਂ ਵੀ ਉਨੇ ਖਾਈ ਜਾਂਦੇ ਆ ਵੀ ਆਪਾਂ ਆਪਣੀਆਂ ਜ਼ਰੂਰਤਾਂ
ਭਾਜੀ ਆ ਤਾਂ ਕੰਟਰੀਆਂ ਵੀ ਬਹੁਤ ਵਧੀਆ ਤੁਹਾਨੂੰ ਹਰ ਪੱਖੋਂ ਸਪੋਰਟ ਕਰਦੀਆਂ ਆ ਹਰ ਪੱਖ ਤੋਂ ਸਪੋਰਟ ਕਰਦੀ ਆ ਤੇ ਪੈਸਾ ਬਣਦਾ ਹੀ ਆ ਮੈਂ ਹੁਣ ਪੈਸਾ ਤਾਂ ਸੈਕੰਡਰੀ ਚੀਜ਼ ਆ ਭਾਜੀ ਪ੍ਰਾਇਮਰੀ ਚੀਜ਼ ਹੈਗੀ ਆ ਤੁਹਾਡੀ ਫੈਮਿਲੀ ਤੁਹਾਡਾ ਆਪਣਾ ਜ਼ਿੰਦਗੀ ਤੁਹਾਡਾ ਆਪਣਾ ਟਾਈਮ ਜੋ ਤੁਸੀਂ ਫੈਮਿਲੀ ਨੂੰ ਦੇ ਰਹੇ ਆ
ਬਹੁਤ ਨਾਈਸ ਭਾਜੀ
ਹਾਂਜੀ ਤੇ ਉਹ ਤੁਸੀਂ ਉਹਨਾਂ ਨੇ ਤਾਂ ਫਿਲਮ ਬਣਾਤੀ ਹੈ ਨਾ ਜਿਹਨਾਂ ਨੇ ਬਣਾਤੀ ਹਾਂਜੀ ਹਾਂਜੀ
ਗੁਰਜਿੰਦਰ ਜੀ ਦਾ ਮੈਸੇਜ ਆਇਆ ਹੋਇਆ ਕਹਿੰਦੇ ਭਾਜੀ ਸੱਚੀ ਬਹੁਤ ਸੋਹਣੀਆਂ ਗੱਲਾਂ ਕਰਦੇ ਪਏ ਹਾਂਜੀ ਗੁਰਜਿੰਦਰ ਜੀ ਭਾਜੀ ਅੱਜ ਉਹ ਕਹਿੰਦੇ ਨਾ
ਨਹੀਂ ਨਹੀਂ ਭਾਜੀ ਮੈਂ ਝਿਜਕਦਾ ਝਿਜਕਦਾ ਕੰਮ ਹੈਗਾ ਵੀ ਮੇਰੇ ਕੋਲ ਗੱਲਾਂ ਬਹੁਤ ਰਿਅਲਿਸਟਿਕ ਜਿਹੀਆਂ ਹੋ ਜਾਂਦੀਆਂ ਫਿਰ ਕਹਿਣਾ ਮੈਨੂੰ ਪਤਾ ਨੀ ਕਿੱਦਾਂ ਕੋਈ ਰਿਐਕਟ ਕਰੇ ਕਿੱਦਾਂ ਨਾ ਕਰੇ ਪਰ ਜੋ ਹੈਗਾ ਭਾਜੀ ਉਹੀ ਹੈਗਾ ਨਾ ਹੁਣ ਕੋਈ ਏਦਾਂ ਦੀ ਕੋਈ ਗੱਲਬਾਤ ਨੀ ਹੈਗੀ ਕਿ ਕੋਈ ਨੀ ਅਸੀਂ ਇੱਥੇ ਕਿਹੜਾ ਕੁਛ ਹਾਂ
ਨਾ ਨਾ ਭਾਜੀ ਇਹੋ ਜੀ ਕੋਈ ਹੈ ਨੀ, ਆਪਾਂ ਤੇ ਖੁਦ ਇਦਾਂ ਨੀ ਦੇਖੋ ਵੀ ਆਪਾਂ ਸ਼ੋਅ ਲੈ ਕੇ ਆਉਂਦੇ ਆ। ਮੈਂ ਕਦੀ ਪਿਛਲੇ ਵੀਕ ਨੀ ਸੋਚਿਆ ਹੁੰਦਾ ਵੀ ਮੈਂ ਕੀ ਸ਼ੋਅ ਕਰਨਾ ਆ, ਮੈਂ ਸਿਰਫ ਇੱਕ ਦਿਨ ਪਹਿਲਾਂ ਰਾਤੀ ਸੋਚਿਆ ਹੁੰਦਾ ਕਿ ਸਵੇਰੇ ਚਲੋ ਆਹ ਗੱਲ ਕਰਦੇ ਆ, ਤੇ ਉਹੀ ਹੁੰਦਾ ਮਤਲਬ ਕਦੀ ਇਹ ਨੀ ਕਦੀ ਕੁਛ, ਮੋਸਟਲੀ ਜਿੰਨੇ ਵੀ ਆ ਆਪਾਂ ਕਦੀ ਇਹ ਨੀ ਸੋਚਿਆ ਕਿ ਆਪਾਂ ਅਗਲੇ ਵੀਕ ਕੀ ਪ੍ਰਿਪੇਅਰ ਕਰਨਾ ਆ, ਬਸ ਕੱਲ ਐਤਵਾਰ ਸੋਚਿਆ ਜੀ ਹਾਂਜੀ ਜੀ ਸਵੇਰੇ ਆ ਕਰਾਂਗੇ ਤੇ ਬਸ ਆ ਕੇ ਜਿਹੜੀ ਸਾਡੇ ਦਿਲ ਦੀ ਗੱਲ ਹੁੰਦੀ ਆ
ਦਿਲ ਤੋਂ ਨਿਕਲਦੀਆਂ ਇਹ ਚੀਜ਼ਾਂ, ਦਿਲ ਤੋਂ ਨਿਕਲਦੀਆਂ। ਕੋਈ ਸਾਨੂੰ ਐਡੀਲੇਡ ਤੋਂ ਜੁੜਿਆ, ਕੋਈ ਕਿਤੇ ਸਿਡਨੀ ਤੋਂ ਜੁੜਿਆ, ਕੋਈ ਮੈਲਬੋਰਨ ਤੋਂ, ਕੋਈ ਕਿਤੇ, ਹੈ ਨਾ, ਇਹ ਇਹ ਜੁੜਨਾ ਹੀ ਬਹੁਤ ਵੱਡੀ ਗੱਲ ਆ। ਦੇਖੋ ਜੇ ਕੋਈ ਐਵੀਂ ਕਿਵੇਂ ਕੋਈ ਆਪਣੀ ਪ੍ਰਮੋਸ਼ਨ ਕਰ ਰਹੇ ਆ, ਕੋਈ ਬੈਠਾ ਰੇਡੀਓ, ਲੱਖਾਂ ਰੇਡੀਓ ਚੱਲਦਾ, ਜੇ ਮੈਨੂੰ ਕੋਈ ਪੁੱਛਦਾ ਤੂੰ ਆਹ ਰੇਡੀਓ, ਮੈਂ ਕਿਹਾ ਨਹੀਂ, ਮੈਂ ਕਿਹਾ ਮੇਰੇ ਕੋਲ ਤਾਂ ਇੱਕ ਦੋ ਰੇਡੀਓ ਸੁਣਦਾ, ਉਹ ਵੀ ਜੇ ਕੋਈ ਵਧੀਆ ਕੋਈ ਟੋਪਿਕ ਚੱਲ ਰਿਹਾ ਤਾਂ ਮੈਂ ਪਾਰਟੀਸਪੇਟ ਕਰਦਾ ਜਾਂ ਕੋਈ ਸੁਣਦਾ, ਨਹੀਂ ਤਾਂ ਅਦਰਵਾਈਜ਼ ਹੁਣ ਬਾਹਲਾ ਸੁਣਨਾ ਹੁਣ ਬੰਦਾ ਹੀ ਆ।
ਸੁਨਹਿਰੀ ਅੱਖਰਾਂ ਚ ਤੁਹਾਡਾ ਰਿਕਾਰਡ ਕਰ ਲੈਣਾ ਚਾਹੀਦਾ, ਬੰਦਾ ਕਿੰਨਾ ਕੁ ਸੁਣਿਆ ਆਖਿਰ ਬੰਦਾ ਹੀ ਆ।
ਹਾਂਜੀ ਭਾਜੀ, ਨਹੀਂ 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 ਉਹ ਤਾਂ ਹੈ ਬਾਈ, ਬ੍ਰੇਨ ਆ ਨਾ ਤੁਹਾਡਾ, ਉਹ ਤਾਂ ਫਿਰ ਭਾਜੀ ਸੁਣਨਾ ਵੀ ਸਾਨੂੰ ਵਾਜਬ ਚੀਜ਼ਾਂ ਹੀ ਚਾਹੀਦੀਆਂ ਮੇਰੇ ਹਿਸਾਬ ਨਾਲ। ਤੇ ਆ ਸੋਬਤ ਵਧੀਆ ਇੱਕ, ਤੇ ਕਿਉਂਕਿ ਮੇਰਾ ਭਾਜੀ ਇਹ ਚੀਜ਼ਾਂ ਬਹੁਤ ਬਿਲੀਵ ਆ, ਕਿਉਂਕਿ ਮੈਂ ਆਪਣੇ ਆਪ ਨੂੰ ਚੇਂਜ ਹੁੰਦਾ ਦੇਖਿਆ, ਆਪਣੇ ਆਪ ਨੂੰ ਮੈਂ ਚੇਂਜ ਹੁੰਦਾ ਦੇਖਿਆ, ਤੇ ਦੇਖਦਾ ਹੁੰਦਾ ਕਿ ਮੈਂ ਪਹਿਲਾਂ ਕੀ ਸੀ ਤੇ ਹੁਣ ਕੀ ਆ ਤੇ ਅੱਗੇ ਕੀ ਬਣਨਾ, ਤੇ ਅੱਗੇ ਚਲੋ ਉਹਦੀ ਬਖਸ਼ਿਸ਼ ਰਹੇ ਬਸ ਜੋ ਉਹਨੇ ਬਣਾਉਣਾ ਬਣਾਈ ਜਾਵੇ। ਤੇ ਬਾਕੀ ਅਚੀਵਮੈਂਟ ਮੈਂ ਇਹੀ ਕਹਾਂਗਾ ਕਿ ਮੈਂ ਇਹਨਾਂ ਚੀਜ਼ਾਂ ਆਪਣੇ ਧਾਰਮਿਕ ਤਾਂ ਸੀਗਾ ਪਰ ਧਰਮ ਤੋਂ ਬਹੁਤ ਦੂਰ ਸੀ। ਕਹਿਣ ਦਾ ਮਤਲਬ ਕਿ ਨਾ ਤਾਂ ਗੁਰਦੁਆਰੇ ਮੰਦਰ ਤੋਂ ਜ਼ਿੰਦਗੀ ਸ਼ੁਰੂ ਹੁੰਦੀ ਸੀਗੀ, ਪਰ ਸਿਰਫ ਨਮਸਕਾਰ ਤੱਕ ਜਾਂ ਸੇਵਾ ਤੱਕ, ਹੋਰ ਵਿੱਚ ਜਾਣਨ ਦੀ ਕਦੀ ਇੱਛਾ ਨਹੀਂ ਹੋਈ ਸੀ। ਕਿਉਂਕਿ ਜਿੱਦਾਂ ਜਿੱਦਾਂ ਵੱਡੇ ਹੁੰਦੇ ਗਏ ਨਾ, ਉਹ ਜਿੱਦਾਂ ਲੋਕਾਂ ਦੇ ਵਿੱਚ ਕੜੱਤਨ ਜੀ ਆਉਂਦੀ ਆ, ਕੱਟੜਤਾ ਜੀ ਆਉਂਦੀ ਆ, ਮੈਨੂੰ ਦੇਖ ਡਰ ਜਿਹਾ ਲੱਗਦਾ ਸੀ। ਮੈਂ ਕਿਹਾ ਯਾਰ ਆਹ ਬੰਦੇ ਇੱਧਰ ਜਾਂਦਾ ਤਾਂ ਇੱਧਰਲੀਆਂ ਗੱਲਾਂ, ਇੱਧਰ ਜਾਂਦਾ ਤਾਂ ਇੱਧਰਲੀਆਂ ਗੱਲਾਂ, ਤੇ ਮੈਂ ਫਿਰ ਉਹ ਆਪਣੇ ਆਪ ਨੂੰ ਸਾਇਲੈਂਟ ਜਿਹਾ ਕਰ ਲਿਆ ਕਿ ਨਹੀਂ ਯਾਰ ਇਹ ਚੀਜ਼ਾਂ ਚ ਵਿੱਚ ਜੇ ਮੈਂ ਪੈ ਗਿਆ ਸ਼ਾਇਦ ਮੈਂ ਵੀ ਏਦਾਂ ਦਾ ਨਾ ਬਣ ਜਾਵਾਂ। ਤੇ ਪਰ ਫਿਰ 15-16 ਦੀ ਗੱਲ ਆ ਕਿ ਮੈਨੂੰ ਉਹ ਭਗਵਤ ਗੀਤਾ ਦੇ ਕੋਈ ਸ਼ਲੋਕ ਬੋਲਦਾ ਪਿਆ ਸੀ ਏਦਾਂ ਰੇਡੀਓ ਤੇ, ਉਹਦੀ ਵਿਆਖਿਆ ਕਰ ਰਿਹਾ ਸੀਗਾ। ਮੈਂ ਕਿਹਾ ਤਾਂ ਚੀਜ਼ਾਂ ਬੜੀਆਂ ਵਧੀਆ, ਅੱਜ ਤੱਕ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਏਦਾਂ ਦੀ ਚੀਜ਼ਾਂ। ਤੇ ਉਹ ਏਦਾਂ ਦੀ ਚੇਟਕ ਜੀ ਲੱਗੀ, ਮੈਂ ਕਿਹਾ ਚੱਲ ਮੈਂ ਖੁਦ ਪੜ੍ਹ ਕੇ ਦੇਖਦਾ। ਉਹ ਬੜੀ ਵਧੀਆ ਵਿਜ਼ਡਮ ਦੀਆਂ ਗੱਲਾਂ ਸੀ। ਫਿਰ ਪਰਮਾਤਮਾ ਨੇ ਮਿਹਰ ਕੀਤੀ 20 ਦੇ ਵਿੱਚ, ਫਿਰ ਆਪਾਂ ਸਹਿਜ ਪਾਠ ਸ਼ੁਰੂ ਕੀਤਾ ਗੁਰੂ ਗ੍ਰੰਥ ਸਾਹਿਬ ਦਾ। ਤੇ ਮੈਨੂੰ ਨੀ ਲੱਗਦਾ ਸੀਗਾ ਕਿ ਕਦੀ ਮੈਂ ਕੋਈ ਵੈਸੇ ਵੀ ਸ਼ਲੋਕ ਪੜ੍ਹਾਂਗਾ ਆਪਣੀ ਜ਼ਿੰਦਗੀ ਚ, ਕਿ ਮੈਨੂੰ ਇੱਕ ਤਾਂ ਭਾਸ਼ਾ 500-600 ਸਾਲ ਪੁਰਾਣੀ ਆ ਨਾ, ਅਲੱਗ ਅਲੱਗ ਬੋਲੀਆਂ ਚ ਭਾਸ਼ਾਵਾਂ ਚ ਲਿਖੀ ਗਈ ਆ, ਉਹਨਾਂ ਦੇ ਜੋ ਵੀ ਆ ਉਹ ਸਾਡੀ ਜ਼ੁਬਾਨ ਤੇ ਵੀ ਨੀ ਚੜ੍ਹਦੇ ਹੈਗੇ। ਤੇ ਇੱਕ ਤਾਂ ਬਾਬਿਆਂ ਦਾ ਹੈਗਾ ਸੰਸਕ੍ਰਿਤੀ ਨਾਮਾ, ਉਹ ਤਾਂ ਪੂਰਾ ਸੰਸਕ੍ਰਿਤ ਆ, ਉਹ ਤਾਂ ਮੇਰੇ ਖਿਆਲ ਨਾਲ ਹੋਰ ਸਾਰੀ ਜ਼ਿੰਦਗੀ ਲੱਗ ਜੂਗੀ ਸ਼ਾਇਦ, ਤਾਂ ਵੀ ਨਾ ਜ਼ੁਬਾਨ ਤੇ ਚੜ੍ਹੇ ਚੰਗੀ ਤਰ੍ਹਾਂ। ਤੇ ਪਰ ਉਹ ਬਖਸ਼ਿਸ਼ ਸੀਗੀ ਕਿ ਅਸੀਂ ਬੈਠ ਕੇ ਪਰਿਵਾਰ ਦੇ ਨਾਲ ਉਹ ਕੀਤੇ ਪਾਠ ਕੀਤੇ, ਸਹਿਜ ਪਾਠ ਕੀਤੇ। ਤੇ ਫਿਰ ਦੋਨਾਂ ਤਾਂ ਦੇਖਿਆ ਕਿ ਹਾਂ ਕੀ ਆ ਦੁਨੀਆਂ ਕਿਸ ਚੀਜ਼ ਦੇ ਮਗਰ ਪਈ ਆ, ਉੱਧਰ ਬੈਠੇ ਉੱਧਰ ਕਰੀ ਜਾਂਦੇ, ਉੱਧਰ ਬੈਠੇ ਉੱਧਰ ਕਰੀ ਜਾਂਦੇ। ਮੈਂ ਕਿਹਾ ਚੀਜ਼ਾਂ ਤਾਂ ਉਹਨਾਂ ਨੇ ਜੋ ਭਾਵ ਲਿਖਿਆ ਸਿਰਫ ਭਗਤੀ ਪ੍ਰੇਮ ਤੇ ਸਿਮਰਨ ਤੇ ਸੇਵਾ,
ਹਾਂਜੀ
ਇਹੀ ਘੁਮਕਮਾ ਕੇ ਇਹੀ ਚੀਜ਼ਾਂ ਆਉਂਦੀਆਂ। ਤੇ ਇਹੀ ਸਾਡਾ ਮੇਰੇ ਖਿਆਲ ਨਾਲ ਹੈਗਾ ਸਮਾਜ ਦੇ ਵਿੱਚ ਕਿ ਹੁਣ ਜੇ ਅਸੀਂ ਭਗਤੀ ਕਰਦੇ ਹਾਂ ਤਾਂ ਧਰਮ ਆ, ਭਗਤੀ ਆ, ਸੇਵਾ ਤੇ ਸਿਮਰਨ, ਤੇ ਇਹੀ ਹਰੇਕ ਹਰੇਕ ਰਿਲੀਜਨ ਦਾ ਇਹੀ ਕੰਸੈਪਟ ਆ। ਵੈਸੇ ਜਿੱਥੇ ਵੀ ਤੁਸੀਂ ਚਲ ਜਾਓ ਉਹ ਸੇਵਾ ਹੀ ਕਰ ਰਹੇ ਆ। ਤੇ ਸਾਡਾ ਤਾਂ ਹੀ ਸੇਵਾ ਤੋਂ ਸ਼ੁਰੂ ਹੋ ਰਿਹਾ ਨਾ ਪੰਜਾਬ ਦਾ, ਆਪਣਾ ਸਾਡਾ ਧਰਮ ਆ, ਸਿੱਖ ਧਰਮ ਆ, ਠੀਕ ਹੈ ਨਾ ਜੀ। ਤੇ ਇਹੀ ਮੈਂ ਕਹਾਂਗਾ ਕਿ ਜੇ ਕੋਈ ਮੇਰੇ ਬੋਲ ਕਿਸੇ ਜਾ ਰਿਹਾ ਕੰਨਾ ਤੱਕ, ਤੇ ਜੇ ਅਸੀਂ ਇਹਨਾਂ ਦਾ ਅਧਿਐਨ ਕਰ ਲਈਏ ਬੈਠ ਕੇ, ਫਿਰ ਮੈਨੂੰ ਲੱਗਦਾ ਕਿ ਜ਼ਿੰਦਗੀ ਦੀਆਂ ਬਾਕੀ ਅਚੀਵਮੈਂਟਾਂ ਤਾਂ ਸਾਨੂੰ ਮਨਫੀ ਲੱਗਣੀਆਂ, ਕੁਛ ਵੀ ਨੀ ਲੱਗਣੀਆਂ। ਤੇ ਬਾਕੀ ਇਹਦੇ ਵਿੱਚ ਜ਼ਿੰਦਗੀ ਦੇ ਮਕਸਦ ਮਿਲ ਜਾਂਦੇ ਆ, ਤੇ ਟਾਈਮ ਵੀ ਤੁਹਾਨੂੰ ਮਿਲ ਜਾਂਦਾ ਫਿਰ ਤੁਹਾਨੂੰ ਬਾਕੀ ਓਹੀ ਸਾਨੂੰ ਗਾਈਡ ਕਰਦੇ ਆ ਸਾਡੇ ਗੁਰੂ ਆ ਨਾ ਉਹ ਜਿਸ ਨਾ ਕਿ ਗੁਰੂ ਗੁਰੂ ਉਹ ਸਾਨੂੰ ਫਿਰ ਗਾਈਡੈਂਸ ਏਦਾਂ ਦੀ ਮਿਲਦੀ ਆ ਕਿ ਬਸ ਉਹ ਬਿਆਨ ਕਰਨਾ ਔਖਾ ਆ
ਬਹੁਤ ਵਧੀਆ ਭਾਜੀ ਮੈਨੂੰ ਤੁਸੀਂ ਇੰਨੀਆਂ ਵਧੀਆ ਗੱਲਾਂ ਕੀਤੀਆਂ ਪਰ ਜਿਹੜੀ ਤੁਸੀਂ ਆ ਕੀਤੀ ਨਾ ਕਿ ਲਾਈਕ ਉਸ ਤੋਂ ਬਾਅਦ ਅਸੀਂ ਜੁੜ ਗਏ ਤੇ ਸਹਿਜ ਪਾਠ ਕਰਨਾ ਸ਼ੁਰੂ ਕਰ ਦਿੱਤਾ ਭਾਜੀ ਮੈਨੂੰ ਲੱਗਦਾ ਕਿ ਜ਼ਿੰਦਗੀ ਦੀ ਤੁਹਾਡੀ ਇਹ ਕਿੱਡੀ ਵੱਡੀ ਅਚੀਵਮੈਂਟ ਹੋ ਗਈ ਕਿ ਤੁਸੀਂ ਆਪ ਨਹੀਂ ਜੁੜੇ ਤੁਸੀਂ ਆਪਣੇ ਘਰ ਪਰਿਵਾਰ ਆਪਣੇ ਬੱਚਿਆਂ ਨੂੰ ਵੀ ਗੁਰੂ ਦੇ ਲੜ ਲਾਇਆ ਜਿਹੜੀ ਕਿ ਆਈ ਥਿੰਕ ਬਹੁਤ ਵੱਡੀ ਗੱਲ ਆ ਤੁਹਾਡੀ ਸਭ ਤੋਂ ਜ਼ਿੰਦਗੀ ਦੀ ਵੱਡੀ ਅਚੀਵਮੈਂਟ ਤੇ ਇੱਥੇ ਹੀ ਭਾਜੀ ਹੋ ਗਈ ਨਾ ਕਿ ਤੁਸੀਂ ਉਸ ਚੀਜ਼ਾਂ ਦੇ ਨਾਲ ਆਪ ਜੁੜੇ ਤੇ ਨਾਲ ਹੋਰਾਂ ਨੂੰ ਵੀ ਜੋੜਿਆ ਤੇ ਇਸ ਤੋਂ ਵੱਡੀ ਤਾਂ ਭਾਜੀ ਸ਼ਾਇਦ ਹੈ ਹੀ ਕੋਈ ਨਹੀਂ
ਬਹੁਤ
ਵਧੀਆ ਭਾਜੀ ਤੇ ਹਰਜਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਉਹਨਾਂ ਨੂੰ ਤੁਹਾਡੀਆਂ ਗੱਲਾਂ ਬਹੁਤ ਪਸੰਦ ਆਉਂਦੀਆਂ ਵਾ ਤੇ ਕਹਿੰਦੇ ਕਿ ਬਹੁਤ ਸੋਹਣਾ ਤੁਸੀਂ ਕਰਦੇ ਪਏ ਉਹਨਾਂ ਵੀ ਗੁਰਬਾਣੀ
ਸ਼ਲੋਕ
ਜਿਹੜਾ ਮੈਂ ਪੜੂੰਗਾ ਨਹੀਂ ਕਿਉਂਕਿ ਕਈ ਵਾਰੀ ਪੜਨ ਲੱਗੇ ਵੱਧ ਘੱਟ ਹੋ ਜਾਂਦਾ ਸੋ ਨਹੀਂ ਭਾਜੀ ਹੋਰਾਂ ਬਹੁਤ ਮਤਲਬ ਕਿ ਇਹੋ ਹੀ ਕਿਹਾ ਤੁਹਾਡੀ ਗੱਲ ਦੇ ਨਾਲ ਬਿਲਕੁਲ ਸਹਿਮਤ ਨੇ ਸੋ ਭਾਜੀ ਤੁਸੀਂ ਸੀਰੀਅਸਲੀ ਆ ਕੇ ਇੱਕ ਨਾ ਔਰਾ ਚੇਂਜ ਕਰਤਾ ਸ਼ੋਅ ਦਾ ਬਹੁਤ ਵਧੀਆ ਸ਼ੈਫ ਸਾਹਿਬ ਤੁਸੀਂ ਇਕੱਲੇ ਸ਼ੈਫ
ਨਹੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਜ਼ਰੂਰ ਪਰਮਾਤਮਾ ਨੇ ਦਿੱਤਾ ਨਾ ਉਹੀ ਦੇ ਰਹੇ ਹਾਂ ਮੈਂ ਦੇਖ ਰਿਹਾ ਹੁੰਦਾ ਕਿਉਂਕਿ ਸਾਡੇ ਅੱਜ ਵੀ ਕੰਮ ਦੁਨੀਆਂ ਦੇ ਵਿੱਚ ਬਹੁਤ ਚੀਜ਼ਾਂ ਹੋ ਜਾਂਦੀਆਂ ਕਿ ਜਿਹਦੇ ਕੋਲ ਜੋ ਆ ਉਹੀ ਤੁਹਾਨੂੰ ਦਊਗਾ ਕਿਸੇ ਕੋਲੋਂ ਨਿਰਾਸ਼ ਨਾ ਹੋਇਆ ਕਰੋ ਕਿ ਉਹ ਤੁਹਾਨੂੰ ਬੋੜਾ ਬੋਲ ਗਿਆ ਜੇ ਤੁਹਾਨੂੰ ਏਦਾਂ ਬੋਲ ਗਿਆ ਕਿ ਜੋ ਪਰਮਾਤਮਾ ਨੇ ਜਿਸ ਦੀ ਪ੍ਰਕਿਰਤੀ ਜਿੱਦਾਂ ਦੀ ਬਣਾਈ ਉਹਨੇ ਸਾਨੂੰ ਉਹੀ ਦੇਣਾ ਆ ਕੋਈ ਸਾਧੂ ਮਿਲ ਜੂਗਾ ਸਾਨੂੰ ਦੁਆ ਦਊਗਾ ਸਲਾਮ ਕਰੂਗਾ ਕੋਈ ਏਦਾਂ ਦਾ ਹੀ ਕੋਈ ਮਿਲ ਜੂਗਾ ਸਾਨੂੰ ਗਾਲ ਵੀ ਕੱਢ ਜੂਗਾ
ਨਹੀਂ ਬਹੁਤ ਵਧੀਆ ਜੀ ਭਾਜੀ ਏਦਾਂ ਹੀ ਜੁੜੇ ਰਹੋ ਤੁਸੀਂ ਪਾਇਆ ਕਰੋ ਸਾਂਝ ਤੁਸੀਂ ਆ ਕੇ ਮਤਲਬ ਕਿ ਜਿਹੜਾ ਔਰਾ ਨਾ ਤੇ ਹਮੇਸ਼ਾ ਏਦਾਂ ਹੀ ਭਾਜੀ ਖੁਸ਼ ਰਹੋ ਹੱਸਦੇ ਵਸਦੇ ਰਹੋ ਤੇ ਏਦਾਂ ਹੀ ਪਿਆਰੀ ਪਿਆਰੀ ਜਿਹੜੇ ਕੁਜ਼ੀਨ ਆ ਨਾ ਸਾਨੂੰ ਸਾਰਿਆਂ ਨੂੰ ਖਵਾਉਂਦੇ ਰਹੋ ਤੇ ਕਿਸੇ ਦਿਨ ਮਾਰਦੇ ਤੁਹਾਡੇ ਵੀ ਕੌਂਟੀਨੈਂਟਲ ਚ ਗੇੜਾ ਤੇ ਫਿਰ
ਤੁਹਾਡੇ
ਕੋਲ ਕੌਂਟੀਨੈਂਟਲ ਫੂਡ ਖਾ ਕੇ
ਜਾਣਾ ਜਰੂਰ ਜਰੂਰ ਜਰੂਰ
ਖਿਆਲ ਰੱਖਿਓ
ਰਿਸੈਪਸ਼ਨ ਇੱਥੇ ਰੱਖ ਲਈ
ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਭਾਜੀ ਓਕੇ ਜੀ ਭਾਜੀ ਚੰਗਾ ਜੀ ਭਾਜੀ ਇਹ ਸੀ ਜੀ ਸਾਡੇ ਸ਼ੈਫ ਸਾਹਿਬ ਭਾਜੀ ਰੋਟੀ ਤੇ ਬਣਾਉਂਦੇ ਬਣਾਉਂਦੇ ਆ ਗੱਲਾਂ ਵੀ ਬਹੁਤ ਸੋਹਣੀਆਂ ਕਰਦੇ ਆ ਤੇ ਬਹੁਤ ਵਧੀਆ ਭਾਜੀ ਹੋਰਾਂ ਨੇ ਜਿਹੜੀ ਅਚੀਵਮੈਂਟ ਦੱਸੀ ਟੂ ਬੀ ਓਨੈਸਟ ਆਈ ਐਮ ਸੀਰੀਅਸਲੀ ਇੰਪ੍ਰੈਸਡ ਕਿ ਭਾਜੀ ਹੋਰੀ ਦੀ ਜਿਹੜੀ ਲਾਈਫ ਚ ਜਿਹੜੀ ਉਹਨਾਂ ਨੂੰ ਲੱਗਦਾ ਕਿ ਉਹਨਾਂ ਸ਼ੁਰੂਆਤ ਕੀਤੀ ਆ ਪਰ ਮੈਨੂੰ ਲੱਗਦਾ ਕਿ ਉਹ ਕਿਤੇ ਨਾ ਕਿਤੇ ਖੁਦ ਆਪਣੇ ਆਪ ਚ ਇੱਕ ਪੂਰੀ ਦੀ ਪੂਰੀ ਅਚੀਵਮੈਂਟ ਆ ਕਿ ਆਪਣੇ ਨੂੰ ਆਪਣੇ ਪਰਿਵਾਰ ਨੂੰ ਆਪਣੇ ਨਾਲਦਿਆਂ ਨੂੰ ਸਹਿਜ ਪਾਠ ਦੇ ਵੱਲ ਤੋੜਨਾ ਤੇ ਆਪ ਉੱਧਰ ਗੁਰੂ ਦੇ ਲੜ ਜੁੜਨਾ ਤੇ ਬਹੁਤ ਸ਼ਲਾਘਾਯੋਗ ਗੱਲ ਆ ਇਸ ਤੋਂ ਵੱਧ ਸ਼ਾਇਦ ਮੇਰੇ ਤੋਂ ਇਹਦੇ ਲਈ ਵਰਡ ਵੀ ਨਾ ਹੋਣ ਪਰ ਬਹੁਤ ਵਧੀਆ ਆ ਤੇ ਹਾਂਜੀ ਇਸ ਤੋਂ ਬਾਅਦ ਆਪਾਂ ਮੈਸੇਜਿਸ ਵੱਲ ਚੱਲਦੇ ਹਾਂ ਕਿਉਂਕਿ ਮੈਸੇਜਿਸ ਆਪਾਂ ਕਿੰਨੇ ਚਿਰ ਤੇ ਪੜੇ ਨਹੀਂ ਤੇ ਇੱਧਰ ਸਾਡੇ ਮੈਸੇਜਿਸ ਵੱਲ ਨੇਰ ਆਇਆ ਹੋਊਗਾ ਆਪਾਂ ਨਾਲੋ ਨਾਲ ਮੈਸੇਜਿਸ ਜ਼ਰੂਰ ਪੜ੍ਹਦੇ ਰਹੀਏ ਪਰ ਮੈਂ ਹੱਥ ਜੋੜ ਕੇ ਮਾਫ਼ੀ ਚਾਹੁੰਦਾ ਕਈ ਵਾਰੀ ਮੇਰੇ ਤੋਂ ਮਿਸ ਹੋ ਜਾਂਦੇ ਆ ਤੇ ਇਹੀ ਅਜੀਬ ਮਤਲਬ ਕਿ ਜੁੜੇ ਰਹੋ ਤੇ ਮੈਸੇਜਿਸ ਜਿਹੜੇ ਆ ਨਾ ਲੋਡ ਹੋਣ ਚ ਟਾਈਮ ਲੱਗਣ ਡਿਆ ਇਸ ਕਰਕੇ ਮੈਂ ਕਿਹਾ ਪਰ ਬਾਕੀ ਇੱਧਰ ਕੁਲਜਿੰਦਰ ਜੀ ਦਾ ਮੈਸੇਜ ਆਇਆ ਹੋਇਆ ਕਹਿ ਰਹੇ ਭਾਜੀ ਬਹੁਤ ਵਧੀਆ ਭਾਜੀ ਦੀਆਂ ਗੱਲਾਂ ਤੇ ਭਾਜੀ ਦਾ ਰੈਸਟੋਰੈਂਟ ਕਿੱਥੇ ਅਸੀਂ ਰੋਟੀ ਖਾ ਕੇ ਆਉਣੀ ਆ ਉਹ ਭਾਜੀ ਦੱਸਿਓ ਭਾਜੀ ਰੈਸਟੋਰੈਂਟ ਕਿੱਥੇ ਆ ਤੁਹਾਡਾ ਭਾਜੀ ਵੈਸੇ ਹੋਟਲ ਚ ਸ਼ੈਫ ਆ ਰੈਸਟੋਰੈਂਟ ਚ ਨਹੀਂ ਸ਼ੈਫ ਜਿੱਥੋਂ ਤੱਕ ਮੈਨੂੰ ਲੱਗਦਾ ਆ ਪਰ ਫਿਰ ਵੀ ਦੱਸਿਓ ਤੁਹਾਨੂੰ ਇੱਕ ਜਿਹੜਾ ਕਸਟਮਰ ਮਿਲਣ ਡਿਆ ਆ ਤੇ ਇੱਧਰ ਗੁਰਪਿੰਦਰ ਜੀ ਕਹਿ ਰਹੇ ਆ ਕਿ ਭਾਜੀ ਦੀ ਰੋਟੀ ਤੇ ਖਾਣੀ ਆ ਭਾਜੀ ਤੁਹਾਡੇ ਨਾ ਕੌਂਟੀਨੈਂਟਲ ਦੇ ਪਿੱਛੇ ਬੜੇ ਜਣੇ ਪੈ ਗਏ ਤੁਹਾਡੇ ਕਿੰਨੇ ਕਸਟਮਰ ਜੋੜਦੇ ਅਸੀਂ ਅੱਜ ਹਾਂਜੀ ਤੇ ਇੱਧਰ ਗੁਰਜਿੰਦਰ ਜੀ ਕਹਿ ਰਹੇ ਆ ਕਿ ਭਾਜੀ ਸ਼ੋਅ ਬਹੁਤ ਵਧੀਆ ਜਾ ਰਿਹਾ ਵਾ ਪਲੀਜ਼ ਹਰ ਹਫਤੇ ਆਇਆ ਕਰੋ ਭਾਜੀ ਮੈਂ ਤੇ ਹਰ ਹਫਤੇ ਹੀ ਆਉਂਦਾ ਵਾ ਤੁਸੀਂ ਲੱਗਦਾ ਇਸ ਹਫਤੇ ਆਏ ਹੋ ਤੇ ਨਹੀਂ ਆਪਾਂ ਅੱਗੇ ਤੋਂ ਵੀ ਟਰਾਈ ਕਰਾਂਗੇ ਕਿ ਹਰ ਹਫਤੇ ਆਈਏ ਵੈਸੇ ਹਰ ਮੰਡੇ ਆਪਾਂ 8 ਵਜੇ ਪੂਰੇ ਔਨ ਦਾ ਡੋਟ ਸ਼ੋਅ ਸਟਾਰਟ ਕਰ ਦੀ ਦਾ ਵਾ ਉਹ ਗੱਲ ਵੱਖਰੀ ਆ ਜੇ ਕਿਤੇ ਉੱਠਣ ਚ ਪੰਜ ਦਸ ਮਿੰਟ ਗਾਂਪ ਸ਼ਾਂ ਹੋ ਜਾਣ ਤੇ ਇਧਰ ਪ੍ਰੀਤਪਾਲ ਸਿੰਘ ਜੀ ਕਹਿ ਰਹੇ ਨੇ ਕਿ ਭਾਜੀ ਸਾਰਿਆਂ ਨੂੰ ਫਤਿਹ ਦੀ ਸਾਂਝ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਭਾਜੀ ਬਹੁਤ ਵਧੀਆ ਜੀ ਭਾਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਨੂੰ ਵੀ ਸਾਡੇ ਵੱਲੋਂ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਤੇ ਜਸਪਿੰਦਰ ਜੀ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਬਹੁਤ ਵਧੀਆ ਜੀ ਭਾਜੀ ਤੁਸੀਂ ਸੁਣਾਓ ਅਸੀਂ ਬਿਲਕੁਲ ਘੈਂਟ ਆ ਇਧਰ ਗੁਰਪ੍ਰੀਤ ਢਿੱਲੋਂ ਜੀ ਕਹਿ ਰਹੇ ਨੇ ਕਿ ਭਾਜੀ ਪ੍ਰੋਗਰਾਮ ਸੁਣ ਕੇ ਅੱਜ ਮਜ਼ਾ ਆ ਗਿਆ ਪ੍ਰੋਗਰਾਮ ਦਾ ਟੋਪਿਕ ਬਹੁਤ ਘੈਂਟ ਆ ਧੰਨਵਾਦ ਜੀ ਭਾਜੀ ਤੇ ਇਧਰ ਅੰਮ੍ਰਿਤਪਾਲ ਜੀ ਕਹਿ ਰਹੇ ਨੇ ਕਿ ਗੁੱਡ ਮਾਰਨਿੰਗ ਭਾਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਸਾਰਿਆਂ ਵੱਲੋਂ ਵੀ ਤੁਹਾਨੂੰ ਵੀ ਜੀ ਤੇ ਜਤਿੰਦਰ ਜੀ ਕਹਿ ਰਹੇ ਨੇ ਕਿ ਭਾਜੀ ਗਾਣਾ ਬਹੁਤ ਸੋਹਣਾ ਸੀ ਸਰਤਾਜ ਭਾਜੀ ਦਾ ਹਾਂਜੀ ਉਹ ਭਾਜੀ ਗਾਣਾ ਸਰਤਾਜ ਜੀ ਦੇ ਸਾਰੇ ਹੀ ਗਾਣੇ ਬਹੁਤ ਸੋਹਣੇ ਨੇ ਤੇ ਚੰਦਰੂਪ ਜੀ ਕਹਿ ਰਹੇ ਨੇ ਜੀ ਭਾਜੀ ਇਨ ਟਾਈਮ ਮੂਵੀ ਬਹੁਤ ਸੋਹਣੀ ਆ ਮੈਂ ਦੋ ਵਾਰੀ ਦੇਖੀ ਆ ਗੁੱਡਿਆ ਭਾਜੀ ਨਾਈਸ ਮੂਵੀ ਆ ਬਾਕੀ ਵੀ ਜਿੰਨੇ ਦੇਖਣੀ ਹੋਏ ਜਰੂਰ ਦੇਖਿਓ ਤੇ ਜੋਬਨ ਗਰੇਵਾਲ ਜੀ ਕਹਿ ਰਹੇ ਨੇ ਕਿ ਭਾਜੀ ਸ਼ੋਅ ਬਹੁਤ ਵਧੀਆ ਵਾ ਨੰਬਰ ਦੱਸਿਓ ਕਾਲ ਕਰਨ ਲਈ ਹਾਂਜੀ ਜੋਬਨ ਜੀ ਸ਼ੋਅ ਚ ਕਾਲ ਕਰਨ ਲਈ ਨੰਬਰ ਹੈਗਾ 02859928111 02859928111 ਤੁਸੀਂ ਕਾਲ ਕਰ ਸਕਦੇ ਹੋ ਤੇ ਨਿਸ਼ਾਂਤ ਜੀ ਕਹਿ ਰਹੇ ਨੇ ਕਿ ਬਹੁਤ ਵਧੀਆ ਸ਼ੋਅ ਆ ਭਾਜੀ ਕੀਪ ਇਟ ਅਪ ਥੈਂਕ ਯੂ ਭਾਜੀ ਜਿੰਨਾ ਅਪ ਹੋਣ ਦੀ ਕੋਸ਼ਿਸ਼ ਕਰੂ ਰੱਖੀ ਜਾਂਦੀ ਆ ਹੀ ਜਰੂਰ ਰੱਖਾਂਗੇ ਭਾਜੀ ਏਦਾਂ ਦੀ ਕੋਈ ਗੱਲ ਨਹੀਂ ਤੇ ਜਸਵੰਤ ਜਸਵਿੰਦਰ ਬਿੱਟਾ ਜਸਵਿੰਦਰ ਬਿੱਟਾ ਭਾਜੀ ਦਾ ਮੈਸੇਜ ਆਇਆ ਕਿ ਸਤਿ ਸ੍ਰੀ ਅਕਾਲ ਭਾਜੀ ਨਾਈਸ ਪ੍ਰੋਗਰਾਮ ਲਾਸਟ ਵੀਕ ਗਿੱਲ ਭਾਜੀ ਦੀ ਗੱਲਬਾਤ ਬੈਸਟ ਸੀ ਕੀਪ ਇਟ ਅਪ ਓਕੇ ਹਾਂਜੀ ਜਸਵਿੰਦਰ ਜਸਵੰਤ ਰਾਏ ਮੈਲਬਰਨ ਵਾਲੇ ਜਿਹੜੇ ਆ ਉਹਨਾਂ ਦਾ ਮੈਸੇਜ ਆਇਆ ਹੋਇਆ ਕਹਿ ਰਹੇ ਕਿ ਭਾਜੀ ਨਾਈਸ ਪ੍ਰੋਗਰਾਮ ਅਤੇ ਲਾਸਟ ਵੀਕ ਗਿੱਲ ਭਾਜੀ ਦੀ ਜਿਹੜੀ ਗੱਲਬਾਤ ਸੀ ਉਹ ਬੈਸਟ ਸੀ ਧੰਨਵਾਦ ਜਸਵੰਤ ਰਾਏ ਮੈਲਬਰਨ ਵਾਲੇ ਇਹ ਵੈਸੇ ਨਾ ਜਦੋਂ ਆਪਾਂ ਨਾਮ ਲਿਖਦੇ ਹਾਂ ਮੈਲਬਰਨ ਪਾ ਦਿੰਦੇ ਹਾਂ ਜਾਂ ਐਡੀਲੇਟ ਪਾ ਦਿੰਦੇ ਤੇ ਉਹ ਜਿੱਦਾਂ ਇੰਡੀਆ ਚ ਮੋਸਟਲੀ ਜਿਹੜੇ ਕੀਰਤਨੀਏ ਜਾਂ ਕਥਾਵਾਚਕ ਹੋ ਗਏ ਜਾਂ ਹਨਾ ਜਿੱਦਾਂ ਜਿਹੜੇ ਕੀਰਤਨ ਕਰਦੇ ਹਨਾ ਮੋਸਟਲੀ ਆਪਾਂ ਉਹਨਾਂ ਦੇ ਜਿਵੇਂ ਸ਼੍ਰੀਨਗਰ ਵਾਲੇ ਜਾਂ ਕੁਛ ਹੁੰਦਾ ਹਨਾ ਤੇ ਏਦਾਂ ਸਾਰੇ ਜਿਹੜੇ ਆ ਜਦੋਂ ਆਪਾਂ ਮੈਲਬਰਨ ਲਿਖਦੇ ਹਾਂ ਉਹ ਕਈ ਵਾਰੀ ਜਦੋਂ ਵਾਲੇ ਕਹੀਦਾ ਤੇ ਉਹ ਵਾਲੀ ਫੀਲਿੰਗ ਆ ਜਾਂਦੀ ਵੀ ਆਪਾਂ ਕਿਸੇ ਕੀਰਤਨੀਏ ਜਾਂ ਕਥਾਵਾਚਕ ਦੀ ਗੱਲ ਕਰਦੇ ਪਏ ਹਾਂ ਪਰ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਸਵੰਤ ਰਾਏ ਭਾਜੀ ਤੇ ਇਧਰ ਅਗਲਾ ਮੈਸੇਜ ਆਇਆ ਹੋਇਆ ਜੀ ਕੁਲਵਿੰਦਰ ਜੀ ਦਾ ਕਹਿ ਰਿਹਾ ਕਿ ਗੁੱਡ ਮਾਰਨਿੰਗ ਭਾਜੀ ਹੈਵ ਅ ਨਾਈਸ ਡੇ ਸਾਡੇ ਵੱਲੋਂ ਵੀ ਗੁੱਡ ਮਾਰਨਿੰਗ ਜੀ ਭਾਜੀ ਤੁਹਾਡਾ ਵੀ ਦਿਨ ਜਿਹੜਾ ਵਾ ਬਹੁਤ ਸ਼ੁਭ ਜਾਏ ਵਧੀਆ ਜਾਏ ਤੇ ਫਾਈਨਲੀ ਇਧਰ ਦੇ ਮੈਸੇਜਿਸ ਡਨ ਆ ਹੋਰ ਮੈਸੇਜਿਸ ਕਰਨ ਲਈ ਸੀ ਜੇ ਕਿਸੇ ਨੇ ਮੈਸੇਜ ਕਰਕੇ ਸਾਂਝ ਪਾਉਣੀ ਹੋਏ ਤੁਸੀਂ ਸਾਂਝ ਪਾ ਲਓ ਤੇ ਇਧਰ ਸਾਡੇ ਕੋਲ ਸਿਰਫ ਲਾਸਟ 12 ਮਿੰਟ ਆ ਜੇ ਕਿਸੇ ਨੇ ਕਾਲ ਕਰਨੀ ਆ ਸ਼ੋਅ ਚ ਤੇ ਆਪਾਂ ਲਾਸਟ 12 ਮਿੰਟ ਚ ਕਾਲ ਲੈ ਸਕਦੇ ਹਾਂ ਇਸ ਤੋਂ ਬਾਅਦ ਅਸੀਂ ਤੁਹਾਨੂੰ ਟਾਟਾ ਕਰਦਾਂਗੇ ਅੱਜ ਦੇ ਲਈ ਤੇ ਫਿਰ ਅਸੀਂ ਅਗਲੇ ਵੀਕ ਹੀ ਮਿਲਾਂਗੇ ਸੋ ਜੇ ਕਿਸੇ ਨੇ ਕਾਲ ਕਰਨੀ ਹੋਏ ਤੇ ਲਾਸਟ 12 ਮਿੰਟ ਆ ਤੁਸੀਂ ਕਾਲ ਕਰ ਸਕਦੇ ਹੋ ਕਾਲ ਕਰਨ ਲਈ 02859928111 ਸੋ 02859928111 ਤੇ ਕਾਲ ਕਰ ਸਕਦੇ ਹੋ ਤੇ ਤੁਸੀਂ ਦੱਸ ਸਕਦੇ ਹੋ ਕਿ ਤੁਹਾਡੀ ਲਾਈਫ ਦੀ ਬਿਗੇਸਟ ਅਚੀਵਮੈਂਟ ਕਿਹੜੀ ਸੀ ਜਾਂ ਤੁਸੀਂ ਤੁਹਾਡੀ ਕੀ ਆ ਗੋਲ ਕੀ ਆ ਜਿਹੜਾ ਤੁਸੀਂ ਅਚੀਵ ਕਰਨਾ ਆ ਓਕੇ ਸੋ ਇਧਰ ਮੈਸੇਜਿਸ ਹੋਰ ਆ ਚੁੱਕੇ ਨੇ ਪਰਮਜੀਤ ਜੀ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਸੋਹਣੀ ਗੱਲਬਾਤ ਤੁਸੀਂ ਦੱਸੋ ਤੁਹਾਡਾ ਓਕੇ ਸੋ ਓਕੇ ਮੈਨੂੰ ਪੁੱਛਦੇ ਪਏ ਨੇ ਜੀ ਕਿ ਮੇਰਾ ਗੋਲ ਜਾਂ ਮੇਰਾ ਜਿਹੜਾ ਸੀ ਮੇਰਾ ਕੀ ਆ ਸੋ ਮੇਰਾ ਬੇਸਿਕਲੀ ਇੱਕ ਇਹ ਡਰੀਮ ਸੀ ਡਰੀਮ ਕਹਿ ਲਓ ਕਿ ਡਰੀਮ ਸੀ ਕਿ ਮੈਂ ਰੇਡੀਓ ਤੇ ਜਾਂ ਆਪਣੀ ਮਾਂ ਬੋਲੀ ਲਈ ਇਨ ਪਰਟੀਕੁਲਰ ਰੇਡੀਓ ਲਾ ਲਓ ਜਾਂ ਇਨ ਪਰਟੀਕੁਲਰ ਇੰਡਸਟ ਮੀਡੀਆ ਲਾ ਲਓ ਕਿ ਮੀਡੀਆ ਲਾਈਨ ਚ ਮੈਂ ਕੁਛ ਕਰਨਾ ਆ ਤੇ ਐਕਚੁਅਲ ਚ ਇਹ ਗੱਲ ਕਿੱਦਾਂ ਹੋਈ ਕਿ ਆਈ ਥਿੰਕ ਉਦੋਂ ਮੈਂ ਸਟੂਡੈਂਟ ਹੀ ਸੀ ਜਾਂ ਸਟੂਡੈਂਟ ਹਾਂ ਆਈ ਥਿੰਕ ਸਟੂਡੈਂਟ ਹੀ ਸੀ ਉਦੋਂ ਤੇ ਮੈਂ ਉਦੋਂ ਆਪਣੇ ਭਾਜੀ ਨੂੰ ਕਿਹਾ ਮੈਂ ਕਿਹਾ ਨਹੀਂ ਭਾਜੀ ਮੈਂ ਨਾ ਇਹਦੇ ਚ ਰੇਡੀਓ ਚ ਕੁਛ ਕਰਨਾ ਚਾਹੁੰਦਾ ਆ ਰੇਡੀਓ ਚ ਕੁਛ ਕਰਨਾ ਆ ਪਰ ਮੈਨੂੰ ਇਹ ਆ ਵੀ ਇੱਕ ਪਾਸੇ ਨਾ ਜੋਬ ਵਗੈਰਾ ਚੰਗੀ ਸੈੱਟ ਹੋ ਜੇ ਸਭ ਕੁਛ ਹੋ ਜੇ ਨਾ ਫਿਰ ਮੈਂ ਰੇਡੀਓ ਸਟਾਰਟ ਕਰਨਾ ਆ ਹਨਾ ਕਿਤੇ ਵੀ ਕਰਾਂ ਪਰ ਮੈਂ ਸਟਾਰਟ ਜ਼ਰੂਰ ਕਰਨਾ ਹੈ ਕਿਉਂਕਿ ਮੇਰਾ ਸ਼ੌਂਕ ਆ ਸ਼ੁਰੂ ਤੋਂ ਕਿਉਂਕਿ ਇੰਡੀਆ ਚ ਜਿਹੜੇ ਸੀ ਕਿ ਆਪਾਂ ਸਟੇਜ ਸ਼ੋਅ ਵਗੈਰਾ ਕਰਦੇ ਸੀ ਹਨਾ ਕਾਲਜ ਟਾਈਮ ਤੇ ਮੈਂ ਭਾਜੀ ਇੱਕ ਵਾਰ ਨਾ ਜੋਬ ਵਗੈਰਾ ਸੈੱਟ ਹੋ ਜੇ ਮੈਂ ਆਪਣੇ ਭਾਜੀ ਜੀ ਭਾਜੀ ਨੂੰ ਕਿਹਾ ਹਨਾ ਤੇ ਉਹ ਮੈਨੂੰ ਕਹਿੰਦੇ ਕਿ ਦੇਖ ਬਲ ਕਹਿੰਦੇ ਮੇਰੀ ਉਹਨਾਂ ਆਪਣੀ ਗੱਲ ਕੀਤੀ ਕਹਿੰਦੇ ਕਿ ਦੇਖ ਮੇਰੀ 40 ਸਾਲ ਉਮਰ ਹੋ ਗਈ ਆ ਕਹਿੰਦਾ ਮੈਨੂੰ ਨੀ ਲੱਗਦਾ ਕਿ ਮੇਰੀ ਕੋਈ ਜੋਬ ਜਾਂ ਕੁਛ ਸੈੱਟ ਹੋਇਆ ਵਾ ਇਹ ਤੇ ਔਨ ਗੋਇੰਗ ਥਿੰਗ ਆ ਤੇ ਤੂੰ ਜੋ ਵੀ ਕਰਨਾ ਵਾ ਨਾ ਤੂੰ ਕਰ ਲਾ ਇਹ ਨਾ ਸੋਚ ਵੀ ਮੈਂ ਕੱਲ ਨੂੰ ਕਰੂੰਗਾ ਜਿਹੜਾ ਕਰਨਾ ਕੁਛ ਅੱਜ ਕਰ ਲਾ ਤੇ ਸੀਰੀਅਸਲੀ ਆਈ ਥਿੰਕ ਉਦੋਂ 2018 ਕਿ 19 ਸੀ ਜਦੋਂ ਮੈਂ ਰੇਡੀਓ ਦੇ ਨਾਲ ਜੁੜਿਆ ਹਨਾ ਤੇ ਉਸ ਤੋਂ ਪਹਿਲਾਂ ਚਲੋ ਆਪਾਂ ਮੀਡੀਆ ਚ ਜੁੜਿਆ ਬੇਸਿਕਲੀ ਹਨਾ ਮੀਡੀਆ ਚ ਕੁਛ ਨਾ ਕੁਛ ਕਰਨਾ ਸਟਾਰਟ ਕੀਤਾ ਹਨਾ ਉਦੋਂ ਤੋਂ ਲੈ ਕੇ ਸੋ ਮੇਰੇ ਲਈ ਆਈ ਥਿੰਕ ਇੱਕ ਇਹ ਅਚੀਵਮੈਂਟ ਸੀ ਕਿ ਚਲੋ ਮੈਂ ਜੋ ਸੋਚਿਆ ਆਪਣੇ ਪੈਸ਼ਨ ਨੂੰ ਲੈ ਕੇ ਮੈਂ ਉਹ ਕਰਨਾ ਸਟਾਰਟ ਕੀਤਾ ਹਨਾ ਦੂਸਰਾ ਮੈਨੂੰ ਇਹ ਸੀ ਕਿ ਚਲੋ ਮੈਨੂੰ ਟੀਚਿੰਗ ਵਧੀਆ ਲੱਗਦੀ ਸੀ ਕਿ ਮੈਂ ਟੀਚਿੰਗ ਲਾਈਨ ਚ ਕੁਛ ਕਰਾਂ ਹਨਾ ਆਪਣੀ ਡਿਗਰੀ ਕੰਪਲੀਟ ਕਰਨ ਤੋਂ ਬਾਅਦ ਚਲੋ ਮੈਂ ਜਿਹੜੇ ਸਰਟੀਫਿਕੇਸ਼ਨ ਹੁੰਦੇ ਆ ਸਰਟੀਫਿਕੇਟ 4 ਵਗੈਰਾ ਹਨਾ ਟੀਚਿੰਗ ਐਂਡ ਅਸੈਸਮੈਂਟ ਉਹ ਕੀਤਾ ਪਰਮਿੰਦਰ ਜੀ ਤੇ ਉਸ ਤੋਂ ਬਾਅਦ ਮੈਂ ਯੂਨੀ ਚ ਪੜ੍ਹਾਉਣਾ ਸ਼ੁਰੂ ਕੀਤਾ ਸੋ ਮੈਂ ਯੂਨੀਵਰਸਿਟੀ ਚ ਟੀਚ ਕਰਦਾ ਅਪਾਰਟ ਫਰੋਮ ਦੈਟ ਉਹ ਵੀ ਮੇਰੀ ਇੱਕ ਹਿਸਾਬ ਦਾ ਇੱਕ ਬ੍ਰੈਡ ਬਟਰ ਆ ਤੇ ਦੂਜਾ ਮੇਰੇ ਲਈ ਕੀ ਕਹਿ ਲਓ ਕਿ ਹਾਂਜੀ ਮੇਰਾ ਸ਼ੌਂਕ ਵੀ ਉਹਦੇ ਨਾਲ ਪੂਰਾ ਹੋ ਰਿਹਾ ਉਹਦੇ ਨਾਲ ਨਾਲ ਛੋਟੀਆਂ ਮੋਟੀਆਂ ਜਿਹੜੀਆਂ ਚੀਜ਼ਾਂ ਵਾ ਆ ਕਰ ਲਿਆ ਉਹ ਕਰ ਲਿਆ ਹਨਾ ਜਿਹੜੀ ਜ਼ਿੰਦਗੀ ਨੂੰ ਖੁਸ਼ੀ ਦਿੰਦੀਆਂ ਉਹ ਜ਼ਰੂਰ ਮੈਂ ਟਰਾਈ ਕਰਦਾ ਕਿ ਮੈਂ ਕਰੀ ਜਾਵਾਂ ਤੇ ਉਹੀ ਗੱਲ ਹੈ ਕਿ ਜਦੋਂ ਆਪਾਂ ਕਿਸੇ ਨੂੰ ਸੁਣਦੇ ਹਾਂ ਹਨਾ ਕਿਸੇ ਤੋਂ ਕਿਸੇ ਦੀ ਗੱਲ ਸਾਨੂੰ ਕਿਤੇ ਨਾ ਕਿਤੇ ਟੱਚ ਕਰ ਦਿੰਦੀ ਆ ਇੱਕ ਏਦਾਂ ਹੀ ਆਪਾਂ ਗੱਲ ਕਰਦੇ ਪਏ ਸੀ ਤੇ ਇੱਕ ਕੋਈ ਸਾਡੇ ਨੋਨ ਸੀ ਹਨਾ ਤੇ ਉਹਦੇ ਨਾਲ ਇਹੋ ਗੱਲ ਕਰਦੇ ਪਏ ਕਿ ਲਾਈਕ ਤੁਹਾਡੇ ਲਈ ਹੈਪੀਨੈਸ ਕੀ ਆ ਹਨਾ ਤੇ ਜਿਵੇਂ ਉਹਨਾਂ ਵੀ ਇਹੋ ਗੱਲ ਉਦੋਂ ਕੀਤੀ ਕਿ ਹੈਪੀਨੈਸ ਮੋਸਟਲੀ ਜਰਨੀ ਆ ਜੇ ਆਪਾਂ ਜਰਨੀ ਨੂੰ ਇੰਜੋਏ ਕਰਦੇ ਹਾਂ ਤੇ ਹੈਪੀਨੈਸ ਆਪਾਂ ਇੰਜੋਏ ਕਰ ਲੈਂਦੇ ਹਾਂ ਪਰ ਜੇ ਆਪਾਂ ਇਹ ਸੋਚਦੇ ਹਾਂ ਕਿ ਮੈਂ ਇੱਥੇ ਜਾ ਕੇ ਖੁਸ਼ ਹੋਊਂਗਾ ਫਿਰ ਸ਼ਾਇਦ ਸਾਰੀ ਲਾਈਫ ਆਪਾਂ ਕਿਤੇ ਖੁਸ਼ ਨਹੀਂ ਹੋ ਪਾਉਂਦੇ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਬਹੁਤ ਜਿਹੜੀਆਂ ਵਾ ਸਾਨੂੰ ਸੋਚਣੀਆਂ ਚਾਹੀਦੀਆਂ ਕਿ ਅਸੀਂ ਅਚੀਵਮੈਂਟ ਨੂੰ ਤੇ ਖੁਸ਼ੀ ਨੂੰ ਮਿਕਸ ਨਾ ਕਰੀਏ ਸੋ ਇਹ ਦੋਨੋਂ ਚੀਜ਼ਾਂ ਵੱਖ ਵੱਖ ਆ ਖੁਸ਼ੀ ਆਪਣੀ ਜਗ੍ਹਾ ਆ ਤੇ ਅਚੀਵਮੈਂਟ ਆਪਣੀ ਜਗ੍ਹਾ ਆ ਜੇ ਅਸੀਂ ਇਹ ਸੋਚਦੇ ਹਾਂ ਵੀ ਅਚੀਵ ਕਰਕੇ ਹੀ ਸਾਨੂੰ ਖੁਸ਼ੀ ਮਿਲੂਗੀ ਤੇ ਉਹ ਅਚੀਵ ਕਰਨ ਦੇ ਕੁਛ ਟਾਈਮ ਲਈ ਤੇ ਖੁਸ਼ੀ ਮਿਲੂਗੀ ਪਰ ਉਸ ਤੋਂ ਬਾਅਦ ਫੇਰ ਉਹ ਖੁਸ਼ੀ ਜਿਹੜੀ ਆ ਕਿਸੇ ਹੋਰ ਚੀਜ਼ ਚੱਲ ਜਾਊਗੀ ਰਹਿਤ ਦਿਨ ਜੇ ਆਪਾਂ ਸੋਚੀਏ ਮੈਂ ਅੱਜ ਵੀ ਖੁਸ਼ ਹਾਂ ਅਚੀਵ ਹੋ ਗਿਆ ਮੈਂ ਫਿਰ ਵੀ ਖੁਸ਼ ਹਾਂ ਸ਼ਾਇਦ ਆਪਾਂ ਸਾਰੀ ਲਾਈਫ ਜਿਹੜੀ ਆ ਖੁਸ਼ੀ ਖੁਸ਼ੀ ਕੱਟ ਸਕੀਏ ਜਿਵੇਂ ਅੱਗੇ ਨਰਿੰਦਰ ਸਿੰਘ ਨੇ ਗੱਲ ਕੀਤੀ ਕਿ ਆਪਾਂ ਇਹ ਕਰਦੇ ਕਰਦੇ ਇਹ ਭੁੱਲ ਹੀ ਜਾਂਦੇ ਹਾਂ ਕਿ ਲਾਈਫ ਹੈ ਕੀ ਆ ਕਹਿੰਦੇ ਅਸੀਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਆਪਣੀ ਔਕਾਤ ਤੋਂ ਬਾਹਰ ਜਿਹੜੇ ਆ ਚੀਜ਼ਾਂ ਲੈ ਲੈਂਦੇ ਹਾਂ ਹਨਾ ਇੱਕ ਬਹੁਤ ਸੋਹਣੀ ਚੀਜ਼ ਲਿਖੀ ਹੋਈ ਸੀ ਜੇ ਮੈਨੂੰ ਮਿਲੀ ਤੇ ਮੈਂ ਤੁਹਾਨੂੰ ਜ਼ਰੂਰ ਦੱਸੂਗਾ ਕਿ ਉਹਦੇ ਚ ਇਹੀ ਸੀ ਕਿ ਆਪਾਂ ਆਪਣੀ ਔਕਾਤ ਤੋਂ ਬਾਹਰ ਜਾ ਕੇ ਮਕਾਨ ਲੈ ਲੈਂਦੇ ਆ ਆਪਣੀ ਔਕਾਤ ਤੋਂ ਬਾਹਰ ਜਾ ਕੇ ਵੱਡੀਆਂ ਵੱਡੀਆਂ ਗੱਡੀਆਂ ਲੈ ਲੈਂਦੇ ਆ ਆਪਣੀ ਔਕਾਤ ਤੋਂ ਵੱਧ ਵਿਆਹਾਂ ਤੇ ਖਰਚੇ ਕਰਦੇ ਆ ਆਪਣੀ ਔਕਾਤ ਤੋਂ ਵੱਧ ਚੀਜ਼ਾਂ ਖਰੀਦਦੇ ਆ ਕਾਹਦੇ ਲਈ ਉਹ ਲੋਕਾਂ ਨੂੰ ਇਮਪ੍ਰੈਸ ਕਰਨ ਲਈ ਜਿੰਨਾ ਨਾ ਸਾਡੀ ਕੋਈ ਮਤਲਬ ਹੀ ਨਹੀਂ ਹੈਗਾ ਸਾਡੀ ਜ਼ਿੰਦਗੀ ਜਿਉਣ ਦਾ ਉਹਨਾਂ ਨਾਲ ਕੋਈ ਮਤਲਬ ਹੀ ਨਹੀਂ ਹੈਗਾ ਹਨਾ ਕਿ ਜਿਹੜੇ ਲੋਕੀ ਸਾਨੂੰ ਜਾਣਦੇ ਨਹੀਂ ਆ ਉਹਨਾਂ ਦੇ ਲਈ ਆਪਣੇ ਆਪ ਨੂੰ ਤੰਗ ਕਰਦੇ ਆ ਤੇ ਐਟ ਦੀ ਐਂਡ ਆਫ ਦੀ ਡੇ ਜਿਹੜੀ ਜ਼ਿੰਦਗੀ ਆ ਜਿਹੜੀ ਮਾਸੂਮ ਜ਼ਿੰਦਗੀ ਆ ਉਹ ਸਿਰਫ ਕਿਸ਼ਤਾਂ ਭਰਨ ਦੇ ਹੀ ਕੰਮ ਆਉਂਦੀ ਆ ਕਿਸ਼ਤਾਂ ਭਰਦੇ ਰਹੋ ਤੇ ਕਰਦੇ ਰਹੋ ਉਸ ਤੋਂ ਬੈਟਰ ਆ ਕਿ ਓਨਾ ਹੀ ਕਰੋ ਜਿੰਨਾ ਤੁਹਾਨੂੰ ਖੁਸ਼ੀ ਦੇ ਪਾਉਂਦਾ ਵਾ ਜਿੰਨੇ ਨੂੰ ਆਪਾਂ ਸਹਾਰ ਸਕਦੇ ਹਾਂ ਤੇ ਨਹੀਂ ਤੇ ਆ ਅਨਮੋਲ ਜ਼ਿੰਦਗੀ ਸਿਰਫ ਕਿਸ਼ਤਾਂ ਭਰਨ ਦੇ ਹੀ ਕੰਮ ਜਿਹੜੀ ਆ ਆਉਂਦੀ ਆ ਸੋ ਇਹਦੇ ਨਾਲ ਹੀ ਸਮਾਂ ਬਸ ਸ਼ੋਅ ਦੀ ਸਮਾਪਤੀ ਵੱਲ ਜਾ ਹੀ ਰਿਹਾ ਆ 6 ਮਿੰਟ ਆ ਜੇ ਸਾਂਝ ਪਾਉਣੀ ਹੋਏ ਤੇ ਪਾ ਸਕਦੇ ਹੋ ਨਹੀਂ ਤੇ ਸਾਡੇ ਵੱਲੋਂ ਫਿਰ ਟਾਟਾ ਬਾਏ ਬਾਏ ਆ ਅੱਜ ਦੇ ਦਿਨ ਦੇ ਲਈ ਤੇ ਪਰ ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਜਿਹੜਾ ਸ਼ੋਅ ਆ ਉਹਨੂੰ ਇੰਜੋਏ ਕੀਤਾ ਹੋਊਗਾ ਜੇ ਨਹੀਂ ਵੀ ਇੰਜੋਏ ਕੀਤਾ ਹੋਏ ਤੇ ਅਸੀਂ ਗਾਂ ਤੋਂ ਹੋਰ ਕੋਸ਼ਿਸ਼ ਕਰਾਂਗੇ ਕਿ ਅਸੀਂ ਇਸ ਨੂੰ ਹੋਰ ਬਿਹਤਰ ਬਣਾ ਸਕੀਏ ਤਾਂ ਕਿ ਤੁਹਾਡਾ ਜਿਹੜਾ ਦਿਨ ਦੇ ਜੇ ਆਪਾਂ ਅਸੀਂ ਤੁਹਾਡੇ ਕੋਲ 2 ਘੰਟੇ ਲੈਂਦੇ ਹਾਂ ਤੇ ਅਸੀਂ ਉਹਦੇ ਚੋਂ ਕੁਛ ਆਪਣੇ ਐਕਸਪੀਰੀਅੰਸ ਚੋਂ ਤੁਹਾਡੇ ਨਾਲ ਕੁਛ ਸ਼ੇਅਰ ਕਰ ਸਕੀਏ, ਕੁਛ ਤੁਹਾਡੀਆਂ ਗੱਲਾਂ ਬਾਤਾਂ ਇਸ ਪ੍ਰੋਗਰਾਮ ਚ ਸਾਂਝੀਆਂ ਕਰ ਸਕੀਏ। ਕਿਉਂਕਿ ਜਿਹੜੀ ਗੱਲ ਆਪਾਂ ਅੱਗੇ ਕਰਦੇ ਪਏ ਸੀ ਕਿ ਇਨ ਟਾਈਮ, ਇਟਸ ਮੋਰ ਅਬਾਊਟ ਟਾਈਮ, ਹੈਨਾ, ਤੁਸੀਂ ਸਾਨੂੰ ਟਾਈਮ ਦਿੰਦੇ ਹੋ ਇਹ ਸਭ ਤੋਂ ਵੱਡੀ ਗੱਲ ਆ। ਤੁਸੀਂ ਆਪਣਾ ਟਾਈਮ ਦੇ ਕੇ ਆਪਣੇ 2 ਘੰਟੇ ਸਾਨੂੰ ਦਿੰਦੇ ਹੋ, ਸਾਡੀਆਂ ਗੱਲਾਂ ਸੁਣਦੇ ਹੋ, ਸ਼ਾਇਦ ਬਹੁਤ ਵੱਡੀ ਗੱਲ ਆ। ਇਸ ਤੋਂ ਵੱਡਾ ਤੋਹਫਾ ਜਾਂ ਇਸ ਤੋਂ ਵੱਡਾ ਲੂਮੀਨੇਸ਼ਨ ਤੁਸੀਂ ਸਾਨੂੰ ਇਹਦਾ ਕੁਛ ਨਹੀਂ ਦੇ ਸਕਦੇ। ਨਰਿੰਦਰ ਰਾਠੌਰ ਜੀ ਆਸਟ੍ਰੇਲੀਆ ਵੱਲ ਕਹਿ ਰਹੇ ਨੇ ਕਿ ਭਾਜੀ ਪ੍ਰੋਗਰਾਮ ਬਹੁਤ ਸੋਹਣਾ ਹੈ, ਹਫਤੇ ਦੀ ਸ਼ੁਰੂਆਤ ਬੜੀ ਸੋਹਣੀ ਹੋਈ। ਧੰਨਵਾਦ ਨਰਿੰਦਰ ਰਾਠੌਰ ਜੀ, ਅਸੀਂ ਇਹੀ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਏਦਾਂ ਹੀ ਸਾਡੇ ਨਾਲ ਜੁੜੇ ਰਹੋ ਤੇ ਸਾਰਿਆਂ ਦੇ ਨਾਲ ਸਾਂਝ ਪਾਉਂਦੇ ਰਹੋ। ਮੇਨ ਮਕਸਦ ਇਹੀ ਆ ਕਿ ਅਸੀਂ ਆਪਣੇ ਭਾਈਚਾਰੇ ਚ ਜੁੜੇ ਰਹੀਏ, ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰਦੇ ਰਹੀਏ, ਇੱਕ ਦੂਜੇ ਦੇ ਨਾਲ ਖਾਸ ਤੇ ਰਹੀਏ, ਖੁਸ਼ ਰਹੀਏ ਤੇ ਇੱਕ ਦੂਜੇ ਦਾ ਸਾਥ ਜਿਹੜਾ ਵਾ ਇੱਦਾਂ ਹੀ ਬਣਾਈ ਰੱਖੀਏ। ਇੱਧਰ ਨਵਦੀਪ ਸਿੰਘ ਆਸਟ੍ਰੇਲੀਆ ਵਾਲਿਆਂ ਦਾ ਮੈਸੇਜ ਆਇਆ ਹੋਇਆ, ਕਹਿ ਰਹੇ ਬਾਲ ਸਾਹਿਬ ਮੈਂ ਜੌਬ ਬਦਲੀ ਆ, ਫਿਲਹਾਲ ਇੱਕ ਕੈਟਰਿੰਗ ਕੰਪਨੀ ਚ ਕੰਮ ਕਰ ਰਿਹਾ। ਜੇ ਕਿਸੇ ਭਾਈ ਭਾਨ ਨੇ ਮੈਕਸੀਮਮ ਇਟਾਲੀਅਨ ਫੂਡ ਟਰਾਈ ਕਰਨਾ ਹੈ ਤਾਂ ਆ ਜਾਓ ਆਪਣੇ ਹੀ ਘਰੇ ਜੀ ਆਇਆਂ ਨੂੰ। ਕਿਆ ਬਾਤ ਹੈ ਨਵਦੀਪ ਜੀ, ਮੈਨੂੰ ਮੈਕਸੀਕਨ ਫੂਡ, ਮੈਕਸੀਕਨ ਇਟਾਲੀਅਨ, ਲਾਈਕ ਇਟਾਲੀਅਨ, ਹੈਨਾ, ਆਪਾਂ ਸਾਰੇ ਵੈਸੇ ਇਟਾਲੀਅਨ ਫੂਡ ਪਸੰਦ ਕਰਦੇ ਹਾਂ, ਮੈਂ ਇਕੱਲਾ ਨੀ। ਪਰ ਭਾਜੀ ਕਹਿ ਰਹੇ ਨੇ ਕਿ ਕੈਟਰਿੰਗ ਕੰਪਨੀ ਚ ਕੰਮ ਕੀਤਾ ਵਾ ਤੇ ਆ ਜਾਓ ਘਰੇ ਆ ਜਾਓ ਤੇ ਆਪਾਂ ਖਾਂਦੇ ਆ। ਨਵਦੀਪ ਜੀ ਠੀਕ ਆ ਜੀ, ਬਹੁਤ ਸੋਹਣੀ ਗੱਲ ਆ, ਪਰ ਇਕੱਲਾ ਨਾ ਉਹ ਜਿਹੜਾ ਵਾ ਸਟੇਟ ਭੇਜਿਆ ਨੀ ਸਰ, ਨਾ ਜਦੋਂ ਏਦਾਂ ਦੀ ਗੱਲ ਹੋਏ ਪੂਰਾ ਐਡਰੈਸ ਭੇਜੀਦਾ ਆ ਤਾਂ ਕਿ ਅਸੀਂ ਆਉਣ ਵਾਲੇ ਵੀ ਹੋਈਏ, ਹਨਾ। ਤੇ ਬਹੁਤ ਸੋਹਣਾ ਮੈਸੇਜ ਨਵਦੀਪ ਜੀ, ਲਾਈਕ ਸਾਰਿਆਂ ਦੇ ਚਿਹਰੇ ਉੱਤੇ ਇੱਕ ਜਿਹੜੀ ਆ ਖੁਸ਼ੀ ਦੌੜ ਪੈਂਦੀ ਇਹੋ ਜਿਹਾ ਮੈਸੇਜ ਪੜ੍ਹ ਕੇ ਜਦੋਂ ਕੋਈ ਇੰਨੇ ਪਿਆਰ ਨਾਲ ਸੱਦੇ, ਬਹੁਤ ਸੋਹਣੀ ਗੱਲ ਹੈ ਭਾਜੀ। ਵੀ ਲਵ ਇਟ ਡੈਫੀਨੇਟਲੀ, ਆਪਾਂ ਮੈਲਬੋਰਨ ਚੱਕਰ ਵੱਜੂਗਾ ਤੇ ਜ਼ਰੂਰ ਅਸੀਂ ਤੁਹਾਨੂੰ ਜ਼ਰੂਰ ਮਿਲਾਂਗੇ ਤੇ ਤੁਹਾਡਾ ਜਿਹੜਾ ਮੈਕਸੀਕਨ ਇਟਾਲੀਅਨ ਆ, ਹੁਣ ਸਾਡੇ ਕੋਲ 2 ਸ਼ੈਫ ਹੋ ਗਏ ਆ ਔਨ ਏਅਰ ਹੀ, ਹੈਨਾ। ਸੋ ਖਾਣਾ ਹੋਏ ਤੇ ਸਾਡੇ ਕੋਲ ਇੱਧਰ ਮੈਕਸੀਕਨ ਵਾਲੇ ਵੀ ਹੈਗੇ ਆ ਤੇ ਇਟਾਲੀਅਨ ਵਾਲੇ ਵੀ ਹੈਗੇ ਆ ਤੇ ਮੈਨੂੰ ਇਟਾਲੀਅਨ ਵੀ ਹੈਗੇ ਆ, ਤੇ ਬਹੁਤ ਵਧੀਆ ਗੱਲ ਆ ਜੀ। ਤੇ ਹੋਈ ਆ ਜੀ, ਏਦਾਂ ਹੀ ਹੱਸਦੇ ਰਹੋ, ਮੁਸਕਰਾਉਂਦੇ ਰਹੋ ਤੇ ਇੰਜੋਏ ਕਰਦੇ ਰਹੋ ਪ੍ਰੋਗਰਾਮਸ ਨੂੰ, ਏਦਾਂ ਹੀ ਆਪਣਾ ਪਿਆਰ ਦਿੰਦੇ ਰਹੋ। ਤੇ ਇੱਕ ਗੱਲ ਹੋਰ ਜਾਂਦੇ ਜਾਂਦੇ ਮੈਂ ਕਹਿਣਾ ਚਾਹੂੰਗਾ ਕਿ ਕੁਛ ਵੀ ਆਪਾਂ ਸੁਣਦੇ ਹਾਂ ਜਾਂ ਕੁਛ ਵੀ ਕਰਦੇ ਹਾਂ ਨਾ, ਕੋਈ ਵੀ ਬੰਦਾ ਜਿਹੜਾ ਵਾ ਉਹ ਪਰਫੈਕਟ ਨਹੀਂ ਹੁੰਦਾ, ਨਾ ਹੀ ਅਸੀਂ ਪਰਫੈਕਟ ਹਾਂ ਤੇ ਨਾ ਹੀ ਦੁਨੀਆਂ ਦਾ ਕੋਈ ਇਨਸਾਨ ਜਿਹੜਾ ਵਾ ਕੋਈ ਪਰਫੈਕਟ ਹੋ ਸਕਦਾ ਵਾ। ਹਾਂ, ਪਰਫੈਕਟ ਦੇ ਨੇੜੇ ਕੋਈ ਪਹੁੰਚ ਸਕਦਾ ਵਾ, ਉਹ ਡਿਫਰੈਂਟ ਗੱਲ। ਛੋਟੇ ਹੁੰਦੇ ਨਾ ਜਦੋਂ ਆਈ ਥਿੰਕ 9th 8th 9th ਚ ਸੀ, ਆਪਾਂ ਗੈਸਿਸ ਪੜ੍ਹਦੇ ਹੁੰਦੇ ਸੀ ਹਨਾ, ਕੈਮਿਸਟਰੀ ਚ, ਕੈਮਿਸਟਰੀ ਆਈ ਥਿੰਕ ਹਨਾ, ਗੈਸਿਸ ਬਾਰੇ ਪੜ੍ਹਦੇ ਹੁੰਦੇ ਸੀ, ਆਕਸੀਜਨ, ਕਾਰਬਨ ਡਾਈਆਕਸਾਈਡ, ਤੇ ਉਹਨਾਂ ਦੇ ਨਾ ਫਾਰਮੂਲੇ ਹੁੰਦੇ ਸੀ, ਆਉਂਦੇ ਹੁੰਦੇ ਸੀ ਫਾਰਮੂਲਾ, ਆਈਡੀਅਲ ਫਾਰਮੂਲੇ ਆ, ਪਰ ਕੋਈ ਗੈਸ ਜਿਹੜੀ ਨਾ ਆਈਡੀਅਲੀ ਬਿਹੇਵ ਨਹੀਂ ਕਰਦੀ ਕਿ ਪੂਰੀ ਉਹਦੇ ਤੇ ਖਰੀ ਨਹੀਂ ਉਤਰਦੀ, ਪਰ ਫਿਰ ਵੀ ਆਪਾਂ ਇਹ ਜਿਹੜੀ ਆ ਇੱਕ ਮਾਪਦੰਡ ਆ ਵੀ ਉਹਦੇ ਨੇੜੇ ਤੇੜੇ ਆਪਾਂ ਕਿੰਨਾ ਕਰਨੇ ਆ, ਹਨਾ। ਪਰਫੈਕਟ ਦੇਖੋ ਜੀ ਕੁਛ ਵੀ ਨਹੀਂ ਹੋ ਸਕਦਾ, ਤੇ ਅਸੀਂ ਪਰ ਟਰਾਈ ਕਰਦੇ ਹਾਂ ਕਿ ਉਸ ਲੈਣ ਦੇ ਥੋੜਾ ਬਹੁਤਾ ਨੇੜੇ ਕਿਤੇ ਨਾ ਕਿਤੇ ਉਹਨੂੰ ਛੂਹਣ ਦੀ ਕੋਸ਼ਿਸ਼ ਕਰੀਏ। ਤੇ ਤੁਹਾਡੇ ਵੀ ਜੇ ਦਿਲ ਵਿੱਚ ਕੋਈ ਸਾਡੇ ਲਈ ਕੋਈ ਵਿਊਜ ਹੋਣ, ਕੋਈ ਰਿਵਿਊ ਹੋਏ, ਕੋਈ ਕੁਛ ਹੋਏ, ਜ਼ਰੂਰ ਸਾਨੂੰ ਦੱਸਿਆ ਕਰੋ, ਅਸੀਂ ਜ਼ਰੂਰ ਉਹਨੂੰ ਕੰਸਟਰਕਟਿਵ ਵੇ ਨਾਲ ਲੈ ਕੇ ਸ਼ੋਅ ਨੂੰ ਹੋਰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਇਹ ਜਿਹੜੇ 2 ਘੰਟੇ ਆ ਸਭ ਦੇ ਬੜੇ ਪਿਆਰ ਨਾਲ, ਬੜੀ ਹਲੇਮੀ ਨਾਲ ਤੇ ਇੱਕ ਦੂਜੇ ਦੇ ਨਾਲ ਖੁਸ਼ ਮੁਸਕਰਾਉਂਦੇ ਹੋਏ ਬੀਤਣ। ਇਹੀ ਚੀਜ਼ ਦੀ ਉਮੀਦ ਕਰਦੇ ਹੋਏ ਮੈਂ ਦੋਨੋਂ ਹੱਥ ਜੋੜ ਕੇ ਤੇ ਹੱਥ ਵਿੱਚ ਚਾਹ ਦਾ ਕੱਪ ਜਿਹੜਾ ਅੱਧਾ ਪਿਆ ਵਾ ਉਹ ਲੈ ਕੇ ਤੁਹਾਡੇ ਸਾਰਿਆਂ ਕੋਲ ਬੜੀ ਪਿਆਰ ਭਰੀ ਇਜਾਜ਼ਤ ਮੰਗਦਾ ਆ। ਤੇ ਪਰ ਇਹਦੇ ਨਾਲ ਹੀ ਇੱਕ ਉਮੀਦ ਵੀ ਕਰਦੇ ਹਾਂ ਕਿ ਅਗਲੇ ਹਫ਼ਤੇ ਤੁਹਾਨੂੰ ਜ਼ਰੂਰ ਮਿਲਾਂਗੇ, ਹੈਨਾ, ਇਸੇ ਹੀ ਪ੍ਰੋਗਰਾਮ 'ਚ। ਅੱਜ ਇਸ ਤੋਂ 2 ਘੰਟੇ ਪਹਿਲਾਂ ਯਾਨੀ 8 ਵਜੇ ਤੇ ਮੈਨੂੰ ਦੋ ਇਜਾਜ਼ਤ, ਮਿਲਦੇ ਹਾਂ ਅਗਲੇ ਹਫ਼ਤੇ, ਸੁਣਦੇ ਰਹੋ ਹਰਮਨ ਰੇਡੀਓ। ਮੈਂ ਬਲ ਪਰਿਵਾਲ ਸਿਡਨੀ ਤੋਂ, ਧੰਨਵਾਦ ਜੀ।
Daljeet Thind and Amy will present a romantic comedy movie, Sher Bagga.
ਬੇਬੇ ਹੱਕ ਕਿਹਦਾ ਹੁੰਦਾ ਅੰਡੇ ਤੇ?
ਹੱਕ ਤਾਂ ਪੁੱਤ ਕੁੱਕੜੀ ਦਾ ਹੁੰਦਾ।
ਕੁੱਕੜ ਦਾ ਕੁਝ ਨਹੀਂ ਹੁੰਦਾ,
ਕੁੱਕੜ ਸਾਲਾ ਲੱਗਦਾ।
ਸਟਾਰਿੰਗ ਐਮੀ ਵਿਰਕ ਐਂਡ ਸੋਨਮ ਬਾਜਵਾ।
ਕੋਈ ਨਾ ਕੋਈ ਟੂਣਾ ਟੱਪਾ ਤਾਂ ਤੂੰ ਲਾਜ਼ਮੀ ਕੀਤਾ, ਨਹੀਂ ਐਡਾ ਵੀ ਕੋਈ ਐਮੀ ਵਿਰਕ ਨਹੀਂ ਹੈ ਤੂੰ।
24 ਜੂਨ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਫੋਰ ਮੋਰ ਇਨਫੋ ਵਿਜ਼ਿਟ ਵਾਈਟ ਹਿਲ ਸਟੂਡੀਓ।